ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਸਤਿ ਸ਼੍ਰੀ ਅਕਾਲ, ਜਿੱਥੋਂ ਵੀ ਤੁਸੀਂ ਸੁਣ ਰਹੇ ਹੋ, ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਇੱਕ ਵਾਰੀ ਫਿਰ ਸਵਾਗਤ ਕਰਦਾ। ਬੜੇ ਅਰਸੇ ਬਾਅਦ ਆਵਾਜ਼ ਦੀ ਸਾਂਝ ਪਈ ਹੈ ਤੁਹਾਡੇ ਨਾਲ, ਪਰ ਜ਼ਹਿਨ ਦੇ ਵਿੱਚ, ਦਿਮਾਗ ਦੇ ਵਿੱਚ, ਯਾਦਾਂ ਦੇ ਵਿੱਚ ਆਪ ਸਭ ਬਣੇ ਮੇਰੇ ਬੜੇ ਕਰੀਬ ਹੋ, ਔਰ ਤੁਸੀਂ ਵੀ ਮੇਰੇ ਬੜੇ ਕਰੀਬ ਹੋ। ਰਾਤੀ ਪੋਸਟ ਪਾਈ ਸੀ ਪ੍ਰੋਗਰਾਮ ਦੇ ਵਿੱਚ ਦੁਬਾਰਾ ਆਉਣ ਦੀ, ਸ਼ੁਰੂ ਕਰਨ ਦੀ, ਔਰ ਜਿਸ ਹਿਸਾਬ ਨਾਲ ਤੁਸੀਂ ਪਿਆਰ ਦੇ ਰਹੇ ਹੋ, ਸ਼ੇਅਰ ਕਰ ਰਹੇ ਹੋ, ਵੈਲਕਮ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਔਰ ਪ੍ਰੋਗਰਾਮ ਅੱਜ ਦਿਲ ਵਾਲੀ ਗੱਲ ਹੈ, ਸ਼ਨਿਚਰਵਾਰ ਤਰੀਕ ਹੈ ਅਤੇ 8:01 ਦੋ ਮਿੰਟ ਹੋ ਗਏ ਨੇ ਸ਼ਨਿਚਰਵਾਰ ਦੇ, 2024 22 ਜੂਨ। ਅਤੇ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਸ਼ੁਰੂ ਕਿੱਥੋਂ ਕਰੀਏ, ਕਿਉਂਕਿ ਆਈ ਐਮ ਲੋਡਿਡ, ਬਹੁਤ ਭਰਿਆ ਪਿਆ ਸਾਰਾ ਕੁਛ, ਬੜੀ ਇਨਫੋਰਮੇਸ਼ਨ ਹੈ, ਬੜੇ ਐਕਸਪੀਰੀਅੰਸ ਹੈ। ਕਾਫੀ ਲੰਬੇ ਅਰਸੇ ਬਾਅਦ ਪ੍ਰੋਗਰਾਮ ਦੇ ਵਿੱਚ ਆਏ ਹਾਂ, ਅਤੇ ਉੱਧਰ ਅਮਰੀਕ ਭਾਅ ਜੀ ਦਾ ਵੀ ਇਹੀ ਹਾਲ ਹੈ, ਅਤੇ ਸਾਰੇ ਹੀ ਸੱਜਣ ਮਿੱਤਰ ਪਿਆਰੇ ਜਿਹੜੇ ਜੁੜਦੇ ਨੇ, ਉਹਨਾਂ ਦੇ ਵੀ ਮਨਾਂ ਦੇ ਵਿੱਚ ਬੜੀਆਂ ਗੱਲਾਂ ਹੋਣਗੀਆਂ, ਦਿਲਾਂ ਦੇ ਵਿੱਚ ਬੜੀਆਂ ਗੱਲਾਂ ਹੋਣਗੀਆਂ ਜਿਹੜੀਆਂ ਅਸੀਂ ਇੱਕ ਦੂਜੇ ਨਾਲ ਸਾਂਝੀਆਂ ਕਰਨ ਨੂੰ ਤਰਸ ਰਹੇ ਹਾਂ। ਅਤੇ ਇਸ ਪਲੈਟਫਾਰਮ ਰਾਹੀਂ, ਇਹਨਾਂ 2 ਘੰਟਿਆਂ ਰਾਹੀਂ ਅਸੀਂ ਆਪਣੇ ਦਿਲ ਦੀਆਂ ਗੱਲਾਂ ਹੌਲੀ ਹੌਲੀ ਸ਼ੇਅਰ ਕਰਿਆ ਕਰਾਂਗੇ, ਅਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਮੈਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਅਤੇ ਸਾਡੇ ਜਿਹੜੇ ਸਰੋਤੇ ਆ ਬੜੀਆਂ ਵਧੀਆ ਵਧੀਆ ਸਾਂਝਾਂ ਪਾਉਂਦੇ ਨੇ ਸਾਡੇ ਨਾਲ, ਅਤੇ ਸਾਰਾ ਜਿਹੜਾ ਇਹ ਆਦਾਨ ਪ੍ਰਦਾਨ ਹੈ ਵਿਚਾਰਾਂ ਦਾ, ਗਿਆਨ ਦਾ, ਇਹ ਹੁੰਦਾ ਆ। ਅਤੇ ਮਕਸਦ ਦਿਲ ਵਾਲੀ ਗੱਲ ਕਰਨ ਦਾ, ਜਿਹੜਾ ਪ੍ਰੋਗਰਾਮ ਦਾ, ਇਹ ਹੈ ਕਿ ਅਸੀਂ ਆਪਣੇ ਦਿਲ ਦੀ ਗੱਲ ਕਰਨੀ ਆ, ਅਤੇ ਕਿਸੇ ਦੇ ਦਿਲ ਦੀ ਗੱਲ ਆਪਾਂ ਸੁਣਨੀ ਆ, ਅਤੇ ਇਹਨਾਂ ਦੇ ਵਿੱਚੋਂ ਜਿਹੜਾ ਗੱਲਾਂ ਦੇ ਵਿੱਚੋਂ ਗਿਆਨ ਹੋਣਾ ਚਾਹੀਦਾ ਗੱਲ ਦਾ, ਉਹ ਆਪਾਂ ਕੱਢਣਾ ਆ, ਔਰ ਇੱਕ ਸੁਖਦ ਮਾਹੌਲ ਜਿਹੜਾ ਆ ਉਹ ਸਿਰਜਣਾ ਆ। ਸੋ ਬੜੇ ਸੱਜਣ ਪਿੱਤਰ ਪਿਆਰੇ ਸਵੇਰ ਤੋਂ ਇੰਤਜ਼ਾਰ ਕਰ ਰਹੇ ਨੇ, ਅਤੇ ਸਾਰੇ ਮੈਸੇਜ ਵੀ ਪਾ ਰਹੇ ਨੇ, ਅਤੇ ਟੈਲੀਗ੍ਰਾਮ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ। ਸਾਡਾ ਟੈਲੀਗ੍ਰਾਮ ਅਫੀਸ਼ੀਅਲ ਚੈਨਲ ਹੈ, ਉਹਦੇ ਰਾਹੀਂ ਮੈਸੇਜ ਦੇ ਰਾਹੀਂ ਸਾਂਝ ਪਾ ਸਕਦੇ ਹੋ, ਔਰ request@harmanradio.com ਇਹ ਈਮੇਲ ਪਤਾ ਹੈ, ਈਮੇਲ ਪਤੇ ਦੇ ਰਾਹੀਂ ਵੀ ਤੁਸੀਂ ਈਮੇਲ ਵੀ ਪਾ ਸਕਦੇ ਹੋ। ਅਤੇ ਹੌਲੀ ਹੌਲੀ ਅਸੀਂ ਵਟਸਐਪ ਵੀ ਲੈ ਕੇ ਆ ਰਹੇ ਹਾਂ, ਡਿਵੈਲਪਮੈਂਟ ਚੱਲ ਰਹੀ ਹੈ। ਅਤੇ ਸੁਣਨ ਦੇ ਜ਼ਰੀਏ ਦੇ ਵਿੱਚ ਐਂਡਰੋਇਡ ਦੀ ਐਪਲੀਕੇਸ਼ਨ ਸਾਡੀ ਬੜੀ ਵਧੀਆ ਚੱਲ ਰਹੀ ਹੈ, ਅਤੇ ਐਪਲ ਦੇ ਜਿਹੜੇ ਨਵੇਂ ਪਲੈਟਫਾਰਮ ਹੈ ਉੱਥੇ ਜਿਹੜੀ ਬਿਲਕੁਲ ਨਵੀਂ ਐਪਲੀਕੇਸ਼ਨ ਸਬਮਿਟ ਹੋਈ ਪਈ ਆ, ਅਤੇ ਰਿਵਿਊ ਚੱਲ ਰਿਹਾ। ਅਤੇ ਹੁਣ ਤੁਹਾਨੂੰ ਪਤਾ ਕਿ ਉਹ ਵੀ ਇੰਡੀਆ ਦੀ ਬਿਊਰੋਕਰੇਸੀ ਮੰਗਰ 2-3 ਮਹੀਨੇ ਲਾ ਰਹੇ ਨੇ, ਕਿਉਂਕਿ ਅੱਗੇ ਪਿੱਛੇ ਜਿਹੇ ਇੱਕ ਸਰਬਜੀਤ ਉਹਨਾਂ ਨੇ ਐਪਲੀਕੇਸ਼ਨ ਸਬਮਿਟ ਕਰਾਈ ਸੀ, ਅਤੇ 3.5 ਮਹੀਨੇ ਬਾਅਦ ਐਪਲ ਨੇ ਉਹ ਅਪਰੂਵ ਕੀਤੀ ਸੀ। ਸੋ ਅਗਰ ਕਿਸੇ ਨੂੰ ਦਿੱਕਤ ਆ ਰਹੀ ਹੈ ਐਪਲ 'ਤੇ ਸੁਣਨ ਦੀ, ਤਾਂ ਮੈਨੂੰ ਦੱਸ ਸਕਦੇ ਨੇ, ਪੁੱਛ ਸਕਦੇ ਨੇ, ਕਿਉਂਕਿ ਟਿਊਨ ਇਨ ਜਿਹੜੀ ਐਪ ਹੈ ਨਾ, ਟਿਊਨ ਇਨ ਰੇਡੀਓ, ਉਹ ਤੁਸੀਂ ਇੰਸਟਾਲ ਕਰਕੇ ਉਹਦੇ ਵਿੱਚ ਹਰਮਨ ਰੇਡੀਓ ਸਰਚ ਕਰਕੇ ਉਹਦੇ ਰਾਹੀਂ ਵੀ ਸੁਣ ਸਕਦੇ ਹੋ। ਸੋ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਜੁੜੇ ਹੋਏ ਨੇ, ਦਲਜੀਤ ਸਿੰਘ ਮਹਿਤਾ ਚੌਂਕ ਜੋ ਕਿ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ, ਉਹ ਵੀ ਸੁਬਾਹ ਦੇ ਤੜਕੇ ਦੇ ਹੀ ਪ੍ਰੋਗਰਾਮ ਦੇ ਰਾਹੀਂ ਸਾਡੇ ਨਾਲ ਜੁੜੇ ਨੇ, ਹੁਣ ਵੀ ਉਹ ਲਾਈਵ ਵੀ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਸਭ ਨੂੰ ਬੁਲਾ ਰਹੇ ਨੇ, ਕਹਿੰਦੇ ਜਬ ਲੱਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ, ਭਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤ ਆ ਮਰ ਰਹੀ ਹੈ। ਬਿਲਕੁਲ ਬਿਲਕੁਲ, ਇਹ ਅਲਟੀਮੇਟਲੀ ਜਿਹੜੀ ਆਵਾਜ਼, ਸਾਊਂਡ, ਸ਼ਬਦ, ਨਾਮ, ਇਹ ਆਵਾਜ਼ਾਂ ਦੀ ਸਾਂਝ ਸਾਡੇ ਨਾਲ ਹੈ, ਇਹੀ ਮੈਮਰੀਜ਼ ਹੁੰਦੀਆਂ, ਆਵਾਜ਼ਾਂ ਹੀ ਮੈਮਰੀਆਂ ਹੁੰਦੀਆਂ, ਆਵਾਜ਼ਾਂ ਹੀ ਸਾਡੀਆਂ ਯਾਦਾਂ ਹੁੰਦੀਆਂ, ਆਵਾਜ਼ਾਂ ਹੀ ਕਮਿਊਨੀਕੇਸ਼ਨ ਦਾ ਸਾਧਨ ਹੁੰਦਾ। ਸੋ ਅਸੀਂ ਕੁਝ ਕਹਿਣਾ ਆ ਅਤੇ ਕੁਝ ਸੁਣਨਾ ਆ, ਇੱਥੋਂ ਹੀ ਆਪਾਂ ਚੇਤੇ ਰੱਖਦੇ ਹਾਂ, ਕਿਉਂਕਿ ਜੋ ਬੰਦੇ ਦਾ ਕਰੈਕਟਰ ਹੁੰਦਾ ਆ, ਉਹਦੇ ਜੋ ਅੰਦਰ ਉਹ ਬੋਲਦਾ ਹੁੰਦਾ, ਸੋਚਦਾ ਹੁੰਦਾ, ਉਹੀ ਹੁੰਦਾ ਆ। ਖੈਰ, ਸਾਡੇ ਨਾਲ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਵੀ ਜੁੜ ਗਏ ਨੇ, ਸਾਰੇ ਮੈਸੇਜ ਲਵਾਂਗੇ। ਗੁਰਸ਼ਰਨ ਸਿੰਘ ਹੁਣੀ ਵੀ ਜੁੜ ਗਏ ਨੇ, ਜਗਵੀਰ ਸੇਖੋਂ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ। ਸੋ ਸਾਰੇ ਅੱਜ ਆਪਣੀ ਆਪਣੀ ਹਾਜ਼ਰੀ ਜ਼ਰੂਰ ਲਗਾਓ ਕਿ ਕੌਣ ਕੌਣ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ। ਅਤੇ ਇਸ ਤੋਂ ਇਲਾਵਾ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਅੱਜ ਜੁੜਨਗੇ ਪ੍ਰੋਗਰਾਮ ਦੇ ਵਿੱਚ, ਅਤੇ ਸਹਿਜ ਸਹਿਜ ਅਸੀਂ ਗੱਲਾਂ ਅੱਗੇ ਵਧਾਵਾਂਗੇ, ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ। ਅਮਰੀਕ ਭਾਜੀ ਕੋਲ ਵੀ ਬੜੇ ਤਜਰਬੇ ਨੇ, ਨਵੇਂ ਤਜਰਬੇ ਨੇ, ਅਤੇ ਉਹਨਾਂ ਨੇ ਵੀ ਨਵਾਂ ਘਰ ਬਣਾਇਆ ਆ ਅਤੇ ਨਵੇਂ ਏਰੀਏ 'ਚ ਚਲੇ ਗਏ ਆ, ਅਤੇ ਉੱਥੇ ਉਹਨਾਂ ਦੇ ਜਿਹੜੇ ਦੋਸਤ ਨੇ ਆਲੇ ਦੁਆਲੇ, ਜਿਹੜਾ ਮੈਂ ਦੇਖ ਕੇ ਵੀ ਆਇਆ ਦੋ ਤਿੰਨ ਵਾਰੀ, ਉਹ ਬੜੇ ਕਹਿ ਲਓ ਕਿ ਰੌਚਕ ਕਰੈਕਟਰ ਉਹਨਾਂ ਨੂੰ ਮਿਲਦੇ ਨੇ ਉੱਥੇ। ਮੈਂ ਵੀ ਮਿਲਿਆ ਇੱਕ ਦੋ ਨੂੰ, ਅਤੇ ਉਹ ਸਾਰੀਆਂ ਅਸੀਂ ਸਾਂਝਾਂ ਤੁਹਾਡੇ ਨਾਲ ਪਾਇਆ ਕਰਾਂਗੇ। ਬਾਕੀ ਦੇਖੋ, ਦੇਸ਼ ਦੀ ਗੱਲ ਵੀ ਕਰਨੀ ਆ ਆਪਾਂ, ਇਕੋਨਮੀ ਦੀ ਵੀ ਕਰਨੀ ਆ, ਆਪਣੀਆਂ ਗੱਲਾਂ ਵੀ ਕਰਨੀਆਂ, ਅਤੇ ਗ੍ਰਹਿਸਥ ਦੀਆਂ ਗੱਲਾਂ ਵੀ ਕਰਨੀਆਂ ਆ। ਜਿਹੜੀ ਜਵਾਨੀ ਆ, ਯੂਥ ਹੈ ਆਪਣਾ, ਉਹਦੇ ਬਾਰੇ ਵੀ ਆਪਾਂ ਕੁਛ ਨਾ ਕੁਛ ਵਿਚਾਰ ਕਰਨੀ ਆ, ਅਤੇ ਕੁਛ ਗਾਈਡੈਂਸ ਦੇਵਾਂਗੇ ਵੀ, ਅਤੇ ਕੁਛ ਦਵਾਵਾਂਗੇ ਵੀ ਗਾਈਡੈਂਸ ਕਿਸੇ ਸਪੈਸ਼ਲਿਸਟ ਤੋਂ। ਇਮੀਗ੍ਰੇਸ਼ਨ ਦੀਆਂ ਗੱਲਾਂ ਵੀ ਹੋਣਗੀਆਂ, ਘਰ ਕਿੱਥੇ ਲੈਣਾ ਆ, ਕੀ ਕਰਨਾ ਚਾਹੀਦਾ, ਬੱਚਿਆਂ ਨੂੰ ਕਿੱਦਾਂ ਹੈਂਡਲ ਕਰਨਾ ਚਾਹੀਦਾ, ਜਾਂ ਪੱਕੇ ਹੋਣ ਲਈ ਕਿਹੜੇ ਕਿਹੜੇ ਸਾਧਨ ਵਰਤਣੇ ਚਾਹੀਦੇ ਨੇ, ਇਹ ਸਭ ਕੁਛ ਅਸੀਂ ਡਿਸਕਸ਼ਨਸ ਦੇ ਰਾਹੀਂ ਕਰਾਂਗੇ, ਅਤੇ ਨਾਲ ਕੁਛ ਗੀਤ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰੀ ਜਾਣੇ ਨਾਲ ਦੀ ਨਾਲ, ਕਿਉਂਕਿ ਗੀਤਾਂ ਰਾਹੀਂ ਥੋੜ੍ਹਾ ਜਿਹਾ ਮਾਹੌਲ ਬਣ ਜਾਂਦਾ ਆ, ਅਸੀਂ ਕੁਛ ਪੁਰਾਣਾ ਮਾਹੌਲ ਵੀ ਸਿਰਜਣਾ ਆ, ਅਤੇ ਗੱਲਾਂ ਜਿਹੜੀਆਂ ਨੇ ਉਹ ਗੀਤਾਂ ਰਾਹੀਂ ਕਈ ਕਹਿ ਹੋ ਜਾਂਦੀਆਂ। ਮਿਊਜ਼ਿਕ ਜਿਹੜਾ ਬੜਾ ਸੂਦਿੰਗ ਹੁੰਦਾ ਹੈ। ਸੋ ਆਓ ਪਹਿਲਾਂ ਇਸ ਤਰ੍ਹਾਂ ਕਰਦੇ ਹਾਂ ਕਿ ਅਸੀਂ ਅਰਦਾਸ ਕਰਦੇ ਹਾਂ, ਕੰਮ ਸ਼ੁਰੂ ਦੁਬਾਰਾ ਹੋਇਆ ਕਿ ਹੁਣ ਨਿਰਵਿਘਨ ਇਹ ਚੱਲਦਾ ਰਹੇ। ਅਤੇ ਮੈਨੂੰ ਯਾਦ ਆ ਗਿਆ ਕਿ ਢਾਡੀ ਦਇਆ ਸਿੰਘ ਦਿਲਵਰ, ਬੜੇ ਹੀ ਸ਼੍ਰੋਮਣੀ ਸਾਡੇ ਢਾਡੀ ਹੋਏ ਨੇ, ਸਾਡੇ ਨਾਲ ਦੇ ਪਿੰਡ ਸਲੋਹ ਤੋਂ, ਅਤੇ ਉਹਨਾਂ ਨੇ ਇੱਕ ਵਾਰ ਗਾਈ ਸੀ ਮਹਾਰਾਜਾ ਰਣਜੀਤ ਸਿੰਘ 'ਤੇ, ਅਕਾਲੀ ਫੂਲਾ ਸਿੰਘ ਦੀ, ਜਦੋਂ ਉਹਨਾਂ ਨੇ ਹਮਲਾ ਕੀਤਾ, ਅਤੇ ਉਹਦਾ ਜਿਹੜਾ ਅਰਦਾਸ ਵਾਲਾ ਸੈਕਸ਼ਨ ਹੈ ਉਹ ਆਪਾਂ ਸੁਣਦੇ ਹਾਂ। ਅਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਢਾਡੀ ਦਇਆ ਸਿੰਘ ਦਿਲਵਰ ਦੀ ਇਸ ਅਰਦਾਸ ਤੋਂ।
ਹਰ ਕੰਮ ਕਰਨ ਤੋਂ ਪਹਿਲੇ ਸਿੱਖ ਅਰਦਾਸ ਕਰਦਾ, ਜੰਗ ਵਿੱਚ ਕੁੱਦਣ ਤੋਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਔਰ ਉਹਦੇ ਸਾਥੀ ਸਰਦਾਰਾਂ ਨੇ ਅਕਾਲ ਪੁਰਖ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਆਇਓ ਅਰਦਾਸ ਕੀਤੀ।
ਰੱਖ ਗੁਰਚੰਦਾ ਵਿੱਚ ਪਿਆਰ
ਜੀ ਇਹ ਸਨ ਢਾਡੀ ਦਇਆ ਸਿੰਘ ਦਿਲਬਰ ਅਤੇ ਉਹਨਾਂ ਦੇ ਜਥੇ ਵੱਲੋਂ ਗਾਇਨ ਕੀਤੀ ਗਈ ਇਹ ਅਰਦਾਸ ਜਦੋਂ ਉਹਨਾਂ ਨੇ ਹਮਲਾ ਕੀਤਾ। ਸੋ ਪਿਆਰਿਓ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਬੜਾ ਪਸੰਦ ਆਇਆ ਹੋਵੇਗਾ ਅਤੇ ਪ੍ਰੋਗਰਾਮ ਚੱਲ ਰਿਹਾ, ਮੈਸੇਜ ਆ ਰਹੇ ਨੇ ਉਹ ਸਾਰੇ ਪੜ੍ਹਦੇ ਹਾਂ। ਪਹਿਲਾਂ ਥੋੜ੍ਹੀ ਮੌਸਮ ਦੀ ਜਾਣਕਾਰੀ ਲੈ ਲਈਏ। ਆਸਟ੍ਰੇਲੀਆ ਦੇ ਵਿੱਚ ਸਰਦ ਰੁੱਤ ਚੱਲ ਰਹੀ ਹੈ, ਕੱਲ੍ਹ 21 ਜੂਨ ਸੀ, ਸੋ ਛੋਟੇ ਤੋਂ ਛੋਟਾ ਦਿਨ ਕੱਲ੍ਹ ਸੀ, ਵੱਡੀ ਤੋਂ ਵੱਡੀ ਰਾਤ ਸਵੇਰੇ ਉੱਠ ਕੇ ਹੁਣ ਆਏ ਹਾਂ। ਖੈਰ ਜਿੱਥੇ ਕਿ ਅਸੀਂ ਰਹਿੰਦੇ ਹਾਂ ਇੱਥੇ ਅਜੇ ਵੈਸੇ ਆਉਣਾ ਆ 2-3 ਦਿਨ ਨੂੰ, ਕਿਉਂਕਿ ਥੋੜ੍ਹੀ ਜਿਹੜੀ ਜੋਗ੍ਰਾਫੀ ਦਾ ਹਿਸਾਬ ਇਹ ਹੈ ਕਿ ਅਸੀਂ ਟ੍ਰੋਪਿਕ ਆਫ ਕੈਪਰੀਕੋਰਨ 'ਤੇ ਨਹੀਂ ਹਾਂ, ਉਹ ਟ੍ਰੋਪਿਕ ਆਫ ਕੈਪਰੀਕੋਰਨ 'ਤੇ ਅਜੇ ਛੋਟੇ ਤੋਂ ਛੋਟਾ ਦਿਨ, ਸਾਨੂੰ 2-3 ਦਿਨ ਅਜੇ ਲੱਗਣੇ ਆ ਵੱਡੀ ਰਾਤ। ਸੋ ਰੱਜ ਕੇ ਸੌਂ, ਅਜੇ 2-3 ਰਾਤਾਂ ਵੱਡੀਆਂ ਰਾਤਾਂ ਆਉਣੀਆਂ। ਦੂਸਰੇ ਪਾਸੇ ਭਾਰਤ ਦੇ ਵਿੱਚ ਉੱਤਰ ਦੇ ਵਿੱਚ ਵੱਡੇ ਤੋਂ ਵੱਡਾ ਦਿਨ ਕੱਲ੍ਹ ਸੀ ਅਤੇ ਗਰਮੀ ਵੀ ਅੱਤ ਦੀ ਪੈ ਰਹੀ ਹੈ ਉੱਥੇ। ਇਸ ਵਾਰ ਹਲਕਾ ਮੀਂਹ ਪਿਆ ਪਰਸੋਂ, ਜਿਸ ਨਾਲ ਥੋੜ੍ਹੀ ਰਾਹਤ ਮਿਲੀ ਹੈ। ਖੈਰ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਸਾਡੇ ਫਾਰਮ ਦੇ ਉੱਤੇ ਕੌਫ ਸਾਰਵਰ ਦੇ ਵਿੱਚ 18 ਡਿਗਰੀ ਤਾਪਮਾਨ ਹੈ ਅਤੇ ਅੱਜ ਰਾਤੀਂ ਤੜਕੇ 17.1 ਡਿਗਰੀ ਤੱਕ ਪਹੁੰਚਿਆ ਸੀਗਾ। ਤਾਂ ਕੱਲ੍ਹ ਤੋਂ ਥੋੜ੍ਹਾ ਨਿੱਘਾ ਹੈ, 4 ਡਿਗਰੀ ਕੱਲ੍ਹ ਤੋਂ ਜ਼ਿਆਦਾ। ਕੱਲ੍ਹ ਕਾਫੀ ਠੰਡ ਸੀਗੀ ਕਿਉਂਕਿ ਬੱਦਲਵਾਈ ਰਹੀ ਹੈ ਅਤੇ ਅੱਜ ਬਿਲਕੁਲ ਧੁੱਪ ਖਿੜੀ ਹੋਈ ਹੈ। ਅਤੇ ਜਦੋਂ ਆਪਾਂ ਭਾਰਤ ਦਾ ਵੀ ਤੁਹਾਨੂੰ ਟੈਂਪਰੇਚਰ ਦੱਸਦੇ ਹਾਂ, ਪਰ ਮੋਟੇ ਮੋਟਾ ਜਿਹੜਾ ਆਸਟ੍ਰੇਲੀਆ ਦੇ ਆਪਾਂ ਝਾਤੀ ਮਾਰ ਲਈ, ਡਾਰਵਨ ਦੇ ਵਿੱਚ ਇਸ ਵੇਲੇ 20.5 ਡਿਗਰੀ ਹੈ ਅਤੇ ਬ੍ਰਿਸਬਨ ਦੇ ਵਿੱਚ 14.9, ਸਿਡਨੀ ਵਿੱਚ 9 ਡਿਗਰੀ ਹੈ, ਕੈਨਬਰਾ ਵਿੱਚ 5.3 ਹੈ, ਮੈਲਬਨ ਦੇ ਵਿੱਚ ਵੀ 5.2 ਹੈ, ਹੋਬਾਰਟ 'ਚ 5.7, ਐਡਲੇਡ ਕਾਫੀ ਠੰਡਾ ਹੈ, ਉੱਧਰੋਂ ਠੰਡ ਆ ਰਹੀ ਹੈ ਵੈਸੇ, ਕੋਲਡ ਚਿੱਲ ਜਿਹੜੀ ਹੈ ਨਾ ਸਦਰਨ ਹੈਮੀਸਫੀਅਰ ਤੋਂ ਦੱਖਣੀ ਧਰੁਵ ਤੋਂ ਉਹਦੀ ਜਿਹੜੀ ਸ਼ੀਤ ਲਹਿਰ ਹੈ ਉਹ ਚੱਲ ਪਈ ਹੈ। 3.4 ਡਿਗਰੀ ਤਾਪਮਾਨ ਹੈ ਐਡਲੇਡ ਦੇ ਵਿੱਚ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸੁੱਕੀ ਠੰਡ ਪੈਣ ਦੀ ਸੰਭਾਵਨਾ ਆਸਟ੍ਰੇਲੀਆ ਦੇ ਵਿੱਚ। ਪਰਥ ਦੇ ਵਿੱਚ 17.2 ਡਿਗਰੀ ਤਾਪਮਾਨ ਹੈ ਅਤੇ ਅੰਮ੍ਰਿਤਸਰ ਸਾਹਿਬ 29 ਡਿਗਰੀ ਇਸ ਵੇਲੇ ਹੈ ਅਤੇ ਉੱਥੇ ਤੜਕਾ ਹੋਇਆ ਅਤੇ ਪਿੰਡ ਸਾਡੇ ਜਿੱਥੇ ਕਿ ਵੈਦਰ ਸਟੇਸ਼ਨ ਲੱਗਾ ਹੋਇਆ 26.5 ਡਿਗਰੀ ਤਾਪਮਾਨ ਚੱਲ ਰਿਹਾ ਉੱਥੇ। ਸੋ ਕਾਫੀ ਗਰਮੀ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ ਔਰ ਇਸ ਹਫ਼ਤੇ ਉੱਤੇ ਵੱਧ ਤੋਂ ਵੱਧ ਸਾਡੇ ਪਿੰਡ ਦੀ ਗੱਲ ਹੈ, ਨਵਾਂਸ਼ਹਿਰ ਦੇ ਕੋਲ 44.2 ਡਿਗਰੀ ਤਾਪਮਾਨ ਰਿਹਾ ਹੈ, ਕੱਲ੍ਹ 35 ਡਿਗਰੀ ਰਿਹਾ ਦਿਨੇ। ਸੋ ਇਹ ਸੀ ਮੌਸਮ ਦੀ ਜਾਣਕਾਰੀ ਅਤੇ ਸੁਨੇਹੇ ਵੀ ਹੁਣ ਆਪਾਂ ਲੈਣੇ ਆ। ਸਾਡੇ ਮਿੱਤਰ ਪਿਆਰੇ ਸਵੇਰ ਤੋਂ ਜੁੜੇ ਹੋਏ ਨੇ, ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਹਾਂਗਕਾਂਗ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਕਹਿੰਦੇ ਬੜੇ ਲੰਬੇ ਸਮੇਂ ਤੋਂ ਉਡੀਕ ਰਹੇ ਸੀ, ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਸ ਦੇਣ ਲਈ। ਗੁਰਸ਼ਰਨ ਚਾਹਲ ਜੀ, ਕੀ ਹਾਲ ਚਾਲ ਹੈ ਪਿਆਰਿਓ, ਕਹਿੰਦੇ ਬਹੁਤ ਚੰਗਾ ਲੱਗਾ ਤੁਹਾਡੀ ਆਵਾਜ਼ ਸੁਣ ਕੇ, ਤੁਹਾਡਾ ਮੈਸੇਜ ਪੜ੍ਹ ਕੇ ਵੀ ਬਹੁਤ ਵਧੀਆ ਲੱਗਿਆ। ਜਗਵੀਰ ਸਿੱਖੋਂ ਮੈਲਬਨ ਤੋਂ, ਪਹਿਲਾਂ ਕੇਂਦ ਰਹਿੰਦੇ ਹੁੰਦੇ ਸੀ ਅਤੇ ਸਿਹਤ ਦਾ ਹਾਲ ਚਾਲ ਪੁੱਛਦੇ ਨੇ, ਠੀਕ ਹੈ ਜੀ, ਔਨਗੋਇੰਗ ਇਸ਼ੂ ਰਹਿੰਦੇ ਨੇ ਪਰ ਚੱਲਦੇ ਆ, ਅਤੇ ਕਹਿੰਦੇ ਬਹੁਤ ਚੰਗਾ ਲੱਗਾ ਆਵਾਜ਼ ਸੁਣ ਕੇ, ਰੱਬ ਚੜ੍ਹਦੀ ਕਲਾ ਵਿੱਚ ਰੱਖੇ, ਬਿਲਕੁਲ ਥੈਂਕ ਯੂ ਜੀ। ਅਤੇ ਸਾਡੇ ਰਜਿੰਦਰ ਖੱਖ ਜੀ ਵੀ ਪ੍ਰੋਗਰਾਮ 'ਚ ਆਏ ਨੇ ਅਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, ਵੈਲਕਮ ਬੈਕ, ਸ਼ੁਕਰਾਨਾ ਜੀ। ਅਤੇ ਪੂਰਨਮਾਸ਼ੀ ਦਾ ਦਿਨ ਚੜ੍ਹਿਆ ਜੀ ਅੱਜ ਪੁੰਨਿਆਂ ਦਾ, ਅਤੇ ਬੜਾ ਪੁੰਨ ਵਾਲਾ ਕੰਮ ਹੋਇਆ। ਇਹ ਮੈਸੇਜ ਵਿਜੇ ਵਿਰਦੀ ਜੀ ਨੇ ਫੋਟੋ ਸਮੇਤ ਭੇਜਿਆ ਖਿੱਚ ਕੇ, ਪੂਰੇ ਦਿਨ ਚੜ੍ਹਦੇ ਦੀ, ਅਤੇ ਕਹਿੰਦੇ ਕਿ ਹੈਪੀ ਟੂ ਲਿਸਨ ਯੂ ਆਫਟਰ ਲੌਂਗ ਬ੍ਰੇਕ। ਅਤੇ ਬਿਊਟੀਫੁਲ ਫੁੱਲ ਮੀ ਮੂਨ, ਸਵੇਰ ਨੂੰ ਹੀ ਚੰਦ ਚੜ੍ਹਿਆ ਹੋਇਆ, ਅੱਛਾ ਉਹ ਛੁੱਪ ਰਿਹਾ ਹੋਣਾ ਕਿਉਂਕਿ ਅੱਜ ਪੁੰਨਿਆਂ ਦੀ ਰਾਤ ਲੰਘ ਕੇ ਗਈ ਹੈ ਸ਼ਾਇਦ। ਅਤੇ ਵੈਰੀ ਕੋਲਡ ਮੋਰਨਿੰਗ ਇਨ ਮੈਲਬਨ, ਅੱਛਾ ਤੁਸੀਂ ਦੱਸਿਓ ਯਾਰ ਹੁਣ ਤੁਸੀਂ ਮੈਲਬਨ ਚਲੇ ਗਏ। ਸੁਖਦੀਪ ਰਿਆੜ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ, ਕੋਬਰਮ ਵਾਲਿਆਂ ਨੇ ਵੀ ਹਾਜ਼ਰੀ ਲਵਾਤੀ ਆ। ਹੁਣ ਕੋਬਰਮ ਵਾਲਿਓ, ਤੁਸੀਂ ਹੁਣ ਸਰਪੰਚੀ ਤੁਹਾਡੇ ਕੋਲ ਹੈ ਕੋਬਰਮ ਦੀ, ਸਾਰਿਆਂ ਦਾ ਇੱਕ ਤਾਂ ਹੀ ਲਵਾਉਣਾ ਜਾਂ ਇਕੱਲੇ ਇਕੱਲੇ? ਪਹਿਲਾਂ ਇਕੱਲੇ ਇਕੱਲੇ ਲਵਾ ਲਓ, ਇੱਕ ਸਰਪੰਚ ਬਣਾ ਲਓ ਕੋਬਰਮ ਦਾ। ਲਾਜਵਿੰਦਰ ਜੀ ਵੀ ਪ੍ਰੋਗਰਾਮ 'ਚ ਜੁੜੇ ਨੇ, ਸਰਬੱਤ ਦਾ ਭਲਾ ਅਰਦਾਸ ਕਰਦੇ ਹਾਂ, ਵੇਟਿੰਗ ਫੋਰ ਲੌਂਗ ਟਾਈਮ, ਵੈਲਕਮ ਬੈਕ। ਲਾਜਵਿੰਦਰ ਸਿੰਘ ਮੈਲਬਨ ਤੋਂ ਬਹੁਤ ਬਹੁਤ ਸ਼ੁਕਰਾਨਾ ਜੀ। ਪਰਮਜੀਤ ਸਿੰਘ ਧਾਲੀਵਾਲ, ਕਿਆ ਹਾਲ ਚਾਲ ਹੈ ਜੀ, ਅਤੇ ਕਹਿੰਦੇ ਬਹੁਤ ਵਧੀਆ ਲੱਗਾ ਪ੍ਰੋਗਰਾਮ ਸ਼ੁਰੂ ਕੀਤਾ। ਅਤੇ ਸਾਡੇ ਅੱਜ ਬੱਦਲ ਵਾਲੀ ਬਣੀ ਹੋਈ ਆ, ਸ਼ਾਵਰ ਵੀ ਦੱਸਿਆ ਜਾ ਰਿਹਾ ਬ੍ਰਿਸਬਨ ਦੇ ਵਿੱਚ, ਬਹੁਤ ਬਹੁਤ ਧੰਨਵਾਦ। ਗੌਰਵ ਸ਼ਰਮਾ ਆ ਗਏ ਨੇ, ਇਹਨਾਂ ਦੀ ਖਬਰ ਬੜੀ ਅਹਿਮੀਅਤ ਰੱਖਦੀ ਹੈ, ਬੜੀ ਇੰਟਰਸਟਿੰਗ ਖਬਰ ਹੈ। ਅਤੇ ਵੈਸੇ ਇਹਨਾਂ ਦੀ ਸਤਿ ਸ਼੍ਰੀ ਅਕਾਲ ਪਹਿਲਾਂ ਮਨਜ਼ੂਰ ਕਰਦੇ ਹਾਂ, ਅਤੇ ਖਬਰ ਅਮਰੀਕ ਭਾਅ ਜੀ ਨੂੰ ਆ ਲੈਣ ਦਿਓ, ਕਿਉਂਕਿ ਉਹ ਵੀ ਇਹਨਾਂ ਦੇ ਬੜੇ ਫੈਨ ਨੇ, ਇਹ ਉਹਨਾਂ ਦੇ ਬੜੇ ਫੈਨ ਨੇ। ਸੋ ਬੜਾ ਚੰਗਾ ਲੱਗਾ ਜੀ, ਮੈਸੇਜ ਤੁਸੀਂ ਦੇ ਰਹੇ ਹੋ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ। ਅਤੇ ਲਓ ਆਪਾਂ ਹੋਰ ਵੀ ਗੱਲਾਂ ਕਰਾਂਗੇ, ਚਿੰਤਨ ਵੀ ਕਰਾਂਗੇ। ਅਤੇ ਹੁਣ ਇੱਕ ਇੱਦਾਂ ਕਰਦੇ ਹਾਂ, ਤੁਹਾਨੂੰ ਮੈਂ ਬਹੁਤ ਸੋਹਣਾ ਜਿਹਾ ਇੱਕ ਗੀਤ ਸੁਣਾਉਣਾ। ਗੀਤ ਤਾਂ ਵੈਸੇ ਮੈਂ ਸਾਰੇ ਸੋਹਣੇ ਹੀ ਕੱਢਦਾ ਹੁੰਦਾ, ਕੋਸ਼ਿਸ਼ ਕਰਦਾ ਹੁੰਦਾ ਕਿ ਵਧੀਆ ਹੋਣ। ਕਿਸ਼ੋਰ ਕੁਮਾਰ ਜੀ ਦਾ, ਕਿਸ਼ੋਰ ਕੁਮਾਰ ਜੀ ਬੜੇ ਹੀ ਤੁਹਾਨੂੰ ਪਤਾ ਕਿ ਉਮਦਾ ਗਾਇਕ ਹਨ, ਅਤੇ ਬੜੀ ਉਹਨਾਂ ਦੀ ਲਚਕ ਹੈ ਆਵਾਜ਼ ਦੇ ਵਿੱਚ, ਬੜੇ ਹਿੱਟ ਸਿੰਗਰ ਰਹੇ ਨੇ। ਅਤੇ ਇਹ ਹੈ ਜਬ ਚਾਹਾ ਯਾਰਾ ਤੂਨੇ ਤੂਨੇ, ਇਹ ਜ਼ਬਰਦਸਤ ਫਿਲਮ ਦੇ ਵਿੱਚੋਂ ਗੀਤ ਲਿਆ ਗਿਆ। ਅਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ, ਅਤੇ ਦੇਖਦੇ ਹਾਂ ਕਿ ਕਿਸ਼ੋਰ ਕੁਮਾਰ ਜੀ ਸਾਨੂੰ ਕਿਸ ਤਰ੍ਹਾਂ ਐਂਟਰਟੇਨ ਕਰਦੇ ਨੇ।
जब चाहा यारा तुमने, आंखों से मारा तुमने, होंठों से जिंदा कर दिया। ओ, 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 जब चाहा यारा तुमने, आंखों से मारा तुमने, होंठों से जिंदा कर दिया। पर तुम्हारी मर्जी पे चल रहे हैं, खता हमारी क्या हो। जब चाहा यारा तुमने, आंखों से मारा तुमने, होंठों से जिंदा कर दिया। हम बुरे सही, चलो जी हम झूठे हैं, मगर इसी निगाह से हजार दिल टूटे हैं। चलो जी हम बुरे सही, चलो जी हम झूठे हैं, मगर इसी निगाह से हजार दिल टूटे हैं। अरे कसम से कहना, हमारी सूरत नहीं है प्यारी क्या हो। जब चाह यारा तुमने, आंखों से मारा तुमने, से जिंदा कर दिया। अरे तुम्हारी मर्जी पे चल रहे हैं, खता हमारी क्या हो। जब चाहा यारा तुमने, आंखों से मारा तुमने, होंठों से जिंदा कर दिया। सको तो हम सफर, हमें तुम अपना जानो, उधर नहीं इधर चलो, कभी तो कहना मानो। समझ सको तो हम सफर, हमें तुम अपना जानो, उधर नहीं इधर चलो, कभी तो कहना मानो। अरे लिपट के पूछो के आगे मर्जी है, अब हमारी क्या हो। जब चाह यारा तुमने, आंखों से मारा तुमने, होंठों से जिंदा कर दिया। पर तुम्हारी मर्जी पे चल रहे हैं, खता हमारी क्या हो। जब चाहा यारा तुमने, आंखों से मारा तुमने, होंठों से जिंदा कर दिया।
ਜੀ ਇਹ ਸਨ ਕਿਸ਼ੋਰ ਕੁਮਾਰ ਫਿਲਮ ਜ਼ਬਰਦਸਤ ਦੇ ਵਿੱਚ। ਅਤੇ ਤੁਸੀਂ ਵੀ ਗੀਤ ਸੁਜੈਸਟ ਕਰ ਸਕਦੇ ਹੋ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਉਹ ਸੁਣਾਉਣ ਦੀ ਕੋਸ਼ਿਸ਼ ਕਰਾਂਗੇ। ਸੁਰਜੀਤ ਧਾਲੀਵਾਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਸੁਰਜੀਤ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਤੇ ਤੁਹਾਡੇ ਮੈਸੇਜ ਦਾ ਬਸ ਸਤਿ ਸ਼੍ਰੀ ਅਕਾਲ ਹੀ ਮਿਲੀ ਆ ਅਤੇ ਮੈਨੂੰ ਲੱਗਦਾ ਕਿਤੇ ਮੈਸੇਜ ਵਿੱਚ ਖਰਾਬ ਨਾ ਹੋ, ਕਿਉਂਕਿ ਉਹ ਬਾਇਆ ਟੈਲੀਗ੍ਰਾਮ ਆ ਰਹੀਆਂ ਨੇ ਈਮੇਲਸ। ਸੋ ਟੈਲੀਗ੍ਰਾਮ ਤੁਹਾਨੂੰ ਪਤਾ ਕਿ ਬੜੀ ਛੋਟੀ ਜਿਹੀ ਸ਼ੈਅ ਹੁੰਦੀ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਸਾਰਿਆਂ ਨੂੰ ਫਾਸਟ, ਸਾਰਿਆਂ ਨੂੰ ਤੇਜ਼ ਜਿਹੜਾ ਮੈਸੇਜ ਪਹੁੰਚਾਇਆ ਜਾਂਦਾ ਸੀ ਉਹ ਟੈਲੀਗ੍ਰਾਮ ਦੇ ਰਾਹੀਂ ਪਹੁੰਚਾਇਆ ਜਾਂਦਾ ਸੀਗਾ ਅਤੇ ਇੱਕ ਨਿਰਧਾਰਿਤ ਕੁਛ ਲਾਈਨਾਂ ਦਾ ਹੀ ਮੈਸੇਜ ਉਹ ਹੁੰਦਾ ਸੀ ਜਿਹੜਾ ਕਿ ਤੁਸੀਂ ਦੂਸਰੇ ਦੇਸ਼ਾਂ ਨੂੰ ਕਰ ਸਕਦੇ ਸੀ ਟੈਲੀਗ੍ਰਾਮ ਵਾਇਆ ਪੋਸਟ ਆਫਿਸ। ਅਤੇ ਉਹ ਕੀ ਹੁੰਦਾ ਸੀ, ਮੋਰਸ ਕੋਡ ਰਾਹੀਂ ਪਹੁੰਚਾਇਆ ਜਾਂਦਾ ਸੀ ਉਹ ਟਿਕ 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 ਕਰਕੇ ਅਤੇ ਮੈਸੇਜ ਦੂਜੇ ਪਾਸੇ ਤਾਰਾਂ ਰਾਹੀਂ ਚਲੇ ਜਾਂਦਾ ਸੀ। ਉੱਥੋਂ ਲਿਖਦੇ ਸੀ ਮੈਸੇਜ, ਡੀਕੋਡ ਕਰਦੇ ਸੀ, ਫਿਰ ਉਹ ਪੋਸਟ ਕੀਤਾ ਜਾਂਦਾ ਸੀ। ਸੋ ਟੈਲੀਗ੍ਰਾਮ ਥੋੜ੍ਹੇ ਮੈਸੇਜਿਸ ਦੇ ਲਈ ਹੈ, ਛੋਟੇ ਛੋਟੇ ਮੈਸੇਜ ਦੇ ਲਈ। ਸੋ ਅਗਰ ਇਹ ਮੈਸੇਜ ਪੂਰਾ ਨਹੀਂ ਹੈ ਤਾਂ ਮੈਨੂੰ ਦੱਸ ਦਿਓ ਅਤੇ ਇਸ ਬਾਰੇ ਜ਼ਰੂਰ ਕੋਖਿਆ ਜਾਏਗਾ। ਯੋਗੀ ਕੁਮਾਰ ਜੀ ਵੀ ਆ ਗਏ ਨੇ, ਕੀ ਹਾਲ ਚਾਲ ਹੈ ਪੈ ਰਹੇ ਹੋ? ਠੀਕ ਠਾਕ ਹੋ ਜੀ? ਆਇਆਂ ਨੂੰ ਵੈਲਕਮ, ਤਾਂ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਖਬਰਾਂ ਦੇ ਵਿੱਚ ਆਸਟ੍ਰੇਲੀਆ ਦੀ ਤਾਂ ਖਬਰ ਇਹ ਹੈ ਕਿ 3-4 ਸ਼ਹਿਰ ਜਿਹੜੇ ਨੇ ਉੱਥੇ ਸ਼ੀਤ ਲਹਿਰ ਜਿਹੜੀ ਆ ਉਹ ਕਾਫੀ ਚੱਲ ਰਹੀ ਆ, ਇਹਦੀ ਵੱਡੀ ਖਬਰ ਹੈ। ਦੂਜਾ, ਆਸਟ੍ਰੇਲੀਆ ਦੇ ਵਿੱਚ ਜਿਹੜੀ ਹੁਣ ਡਿਬੇਟ ਚੱਲ ਰਿਹਾ ਉਹ ਨਿਊਕਲੀਅਰ ਐਨਰਜੀ ਦਾ ਚੱਲ ਰਿਹਾ, ਨਿਊਕਲੀਅਰ ਪਾਵਰ ਸਟੇਸ਼ਨ ਦਾ। ਬਿਜਲੀ ਬੜੀ ਮਹਿੰਗੀ ਹੋ ਗਈ ਆ ਅਤੇ ਇਸ ਦੇ ਕਾਰਨ, ਇਹਦੇ ਕਈ ਕਾਰਨ ਨੇ ਕਿਉਂ ਹੋਈ ਆ, ਕਿਉਂਕਿ ਪਿਛਲੀਆਂ ਸਰਕਾਰਾਂ ਨੇ, ਖਾਸ ਕਰਕੇ ਜਿਹੜੇ ਸੂਬੇ ਦੇ ਲੇਬਰ ਸਰਕਾਰਾਂ ਨੇ, ਉਹਨਾਂ ਨੇ ਜਿਹੜੇ ਕੋਲ ਪਾਵਰਡ ਪਾਵਰ ਸਟੇਸ਼ਨ ਸੀ ਉਹਨਾਂ ਦਾ ਸਾਹ ਘੁੱਟ ਦਿੱਤਾ, ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਨਫਰਾਸਟ੍ਰਕਚਰ ਦੇ ਵਿੱਚ ਉਹਨਾਂ ਨੇ ਇਨਵੈਸਟ ਨਹੀਂ ਕੀਤਾ ਅਤੇ ਗ੍ਰੀਨਸ ਦੀ ਪੋਲਿਸੀ ਨੂੰ ਲੈ ਕੇ ਸੋਲਰ ਅਤੇ ਵਿੰਡ ਹਵਾ ਦੇ ਨਾਲ ਬਿਜਲੀ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਜਿਹੜਾ ਦੂਸਰਾ ਇਨਫਰਾਸਟ੍ਰਕਚਰ ਸੀਗਾ ਉਹ ਬੰਦ ਹੋ ਗਿਆ, ਕਈ ਪਾਵਰ ਸਟੇਸ਼ਨ ਬੰਦ ਹੋ ਗਏ। ਉਸ ਦੇ ਨਾਲ ਬਿਜਲੀ ਜਿਹੜੀ ਆ ਉਹਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਅਤੇ ਡਿਮਾਂਡ ਵੀ ਹੁੰਦੀ ਆ ਅਤੇ ਹੁਣ ਤੁਸੀਂ ਦੇਖੋ ਸਾਡੇ ਸਾਰਿਆਂ ਦੇ ਬਿੱਲ ਆਉਂਦੇ ਆ, ਸਾਡੇ ਵੀ ਆਉਂਦੇ ਆ ਕਿ ਸਾਰੀ ਤਰਾਹ ਨਿਕਲੀ ਪਈ ਆ। ਹੁਣ ਇਹ ਜਦੋਂ ਕੰਮ ਹੋ ਗਿਆ, ਕਿਉਂਕਿ ਸੈਂਟਰ ਦੇ ਵਿੱਚ ਤਾਂ ਲਿਬਰਲ ਗੌਰਮੈਂਟ ਰਹੀ ਦੋ ਟਰਮਸ, ਤਕਰੀਬਨ 6 ਸਾਲ, ਪਰ ਸੂਬਿਆਂ ਦੇ ਵਿੱਚ ਖਾਸ ਕਰਕੇ ਵਿਕਟੋਰੀਆ, ਸਾਊਥ ਆਸਟ੍ਰੇਲੀਆ ਵਿੱਚ ਲੇਬਰ ਗੌਰਮੈਂਟ ਰਹੀ, ਜਿਸ ਕਰਕੇ ਇਹ ਜਿਹੜੀ ਪਾਵਰ ਸ਼ੋਰਟੇਜ ਆਉਂਦੀਆਂ ਆਈਆਂ ਆ ਅਤੇ ਹੁਣ ਉਹਦੇ ਨਾਲ ਬਿੱਲ ਵੀ ਵੱਧਦੇ ਆ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਆਸਟ੍ਰੇਲੀਆ ਕੋਲ ਆਵਾਗੁਣ ਕੋਲਾ ਆ, ਆਵਾਗੁਣ ਗੈਸ ਹੈ, ਲੋਕਾਂ ਨੂੰ ਐਕਸਪੋਰਟ ਕਰਦੇ ਨੇ ਦੂਸਰੇ ਦੇਸ਼ਾਂ ਨੂੰ, ਅਤੇ ਆਪਣੇ ਗੈਸ ਦੇ ਭਾਅ ਦੇਖ ਲਓ, ਆਪਣੇ ਪੈਟਰੋਲ ਦੇ ਭਾਅ ਦੇਖ ਲਓ, ਬਿਜਲੀ ਦਾ ਭਾਅ ਦੇਖ ਲਓ, ਸਭ ਤੋਂ ਮਹਿੰਗਾ ਸੌਦਾ ਤਕਰੀਬਨ ਇੱਥੇ ਮਿਲਦਾ ਆਪਾਂ ਨੂੰ, ਕਿਉਂਕਿ ਜੋ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟਮੈਂਟ ਕਰਨੀ ਹੁੰਦੀ ਸਰਕਾਰਾਂ ਨੇ ਉਹ ਨਹੀਂ ਕਰਦੀ, ਗ੍ਰੀਨ ਪੋਲਿਸੀਆਂ ਦੇ ਮਗਰ ਲੱਗ ਕੇ ਇਹ ਕਰਦੇ ਨੇ ਸਹਿਜੇ ਸਹਿਜ। ਸੋ ਇਸ ਨੂੰ ਹੁਣ ਮੱਦੇਨਜ਼ਰ ਰੱਖਦੇ, ਕਿਉਂਕਿ ਹੁਣ ਸੂਬਿਆਂ ਦੇ ਵਿੱਚ ਵੀ ਲੇਬਰ ਸਰਕਾਰਾਂ, ਸੈਂਟਰ ਦੇ ਵਿੱਚ ਵੀ ਲੇਬਰ ਸਰਕਾਰਾਂ ਨੇ, ਅਤੇ ਹੁਣ ਉਹ ਲੋਕ ਤਰਾਹ ਨਿਕਲੀ ਪਈ ਹੈ, ਪਿੱਟਦੇ ਨੇ, ਤਾਂ ਹੁਣ ਕਰਨ ਕੀ? ਅਤੇ ਪਿਛਲੇ ਬਜਟ ਦੇ ਵਿੱਚ $300 ਦੀ ਰਾਹਤ ਦਿੱਤੀ ਜੀ ਬਿੱਲ ਦੀ, $300 ਚ ਮਤਲਬ ਕਿੰਨੇ ਕੁ ਬਿੱਲ ਸ਼ੋਰਟ ਹੋ ਜਾਣੇ ਆ, ਕਿੰਨੀ ਕੁ ਬਿਜਲੀ ਤੁਸੀਂ ਮਤਲਬ ਕਿੰਨੇ ਕੁ ਸੇਵ ਕਰ ਸਕਦੇ ਬਿਜਲੀ ਦੇ ਬਿੱਲ? ਇਕੱਲਾ ਬਿਜਲੀ ਦਾ ਬਿੱਲ ਨਹੀਂ, ਪੈਟਰੋਲ ਦੇਖ ਲਓ, ਡੀਜ਼ਲ ਦੇਖ ਲਓ, ਮਤਲਬ 3-4 ਸਾਲਾਂ 'ਚ ਡਬਲ ਹੋ ਗਿਆ। ਅਤੇ ਇਸ ਦਾ ਕੀ ਕਾਰਨ ਹੈ? ਉਹ ਕਾਰਨ ਨਹੀਂ ਦੇਖਦੇ, ਉੱਪਰ ਬੈਂਡਡ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ $300 ਦੇ ਕੇ, ਉਹ ਵੀ ਟੈਕਸਪੇਅਰ ਦਾ ਹੀ ਪੈਸਾ, ਕਰਨਾ ਕਰਾਉਣਾ ਕੱਖ ਨਹੀਂ, ਕਿਸੇ ਦਾ ਪੈਸਾ ਕਿਸੇ ਨੂੰ ਦੇ ਦੇਣਾ, ਇਹੀ ਜਿਹੜਾ ਫਾਰਮੂਲਾ ਅਪਣਾਇਆ ਹੋਇਆ। ਹੁਣ ਇਹ ਤਾਂ ਹੈਗੀ ਸੈਂਟਰ ਸਰਕਾਰ ਜਿਹੜੀ ਹੈ, ਲੇਬਰ ਗੌਰਮੈਂਟ ਹੈ, ਉਹਨਾਂ ਨੇ ਇਹ ਮੱਲਮ ਪੱਟੀ ਕੀਤੀ ਹੈ, ਮਤਲਬ ਪੱਟੀ ਕੀਤੀ, ਮੱਲਮ ਨਹੀਂ ਲਾਈ ਹਜੇ। ਪਰ ਜਦੋਂ ਓਪੋਜੀਸ਼ਨ ਪਾਰਟੀ 'ਤੇ ਵੀ ਫਿਰ ਪ੍ਰੈਸ਼ਰ ਆਉਂਦਾ ਹੈ, ਭਈ ਤੁਸੀਂ ਕੀ ਕਰ ਰਹੇ ਹੋ, ਤੁਹਾਡੇ ਕੋਲ ਕੀ ਪਲਾਨ ਹੈ, ਤੁਸੀਂ $300 ਦਿੱਤਾ, ਜੇ ਇੰਡੀਆ ਹੁੰਦੇ ਉਹ ਨਹੀਂ ਕਹਿਣਾ ਸੀ ਅਸੀਂ ਹਮ $600 ਦੇਂਗੇ, ਪਰ ਨਹੀਂ, ਇੱਥੇ ਓਪੋਜੀਸ਼ਨ ਕਹਿੰਦੀ ਨਹੀਂ ਅਸੀਂ ਪੈਸੇ ਹੀ ਨਹੀਂ ਦੇਣੇ, ਅਸੀਂ ਬਿਜਲੀ ਦੇ ਇਨਫਰਾਸਟ੍ਰਕਚਰ 'ਚ ਇਨਵੈਸਟ ਕਰਾਂਗੇ, ਨਿਊਕਲੀਅਰ ਐਨਰਜੀ ਨੂੰ ਆਪਾਂ ਮਿਕਸ ਕਰਾਂਗੇ, ਨਿਊਕਲੀਅਰ ਪਲਾਂਟ ਹੋਰ ਲਾਵਾਂਗੇ, ਇਹ 'ਤੇ ਆਪਾਂ ਡਿਬੇਟ ਕਰ ਸਕਦੇ ਹਾਂ ਥੋੜ੍ਹੀ ਦੇਰ ਬਾਅਦ। ਆਪਾਂ ਅਮਰੀਕ ਸਿੰਘ ਫਲੋਰਾ ਭਾਅ ਜੀ ਨੇ ਆ ਜਾਣਾ ਅਤੇ ਆਪਾਂ ਸਾਰੀਆਂ ਗੱਲਾਂ ਕਰਾਂਗੇ ਕਿ ਨਿਊਕਲੀਅਰ ਪਾਵਰ ਜਿਹੜੀ ਆ ਉਹ ਕਿੰਨੀ ਵਧੀਆ ਆ, ਕੀ ਉਹਦੇ ਨੁਕਸਾਨ ਨੇ, ਕੀ ਫਾਇਦੇ ਨੇ। ਵੈਸੇ ਅੱਗੇ ਵੀ ਪਹਿਲਾਂ ਕਰ ਚੁੱਕੇ ਹਾਂ, ਪਰ ਅਲਟੀਮੇਟਲੀ ਤਾਂ ਸਿਸਟਮ ਬਣਾਉਣੇ ਪੈਣੇ ਆ, ਚਾਹੇ ਉਹ ਕੋਲੇ ਨਾਲ ਹੋਵੇ, ਮਿਕਸ ਕਰਨਾ ਪੈਣਾ। ਇਕੱਲਾ ਸੂਰਜ ਨਾਲ ਜਾਂ ਹਵਾ ਨਾਲ ਨਹੀਂ ਸਰਨਾ, ਜਾਂ ਹਾਈਡਰੋ ਪਾਵਰ ਜਾਂ ਪਾਣੀ ਨਾਲ ਨਹੀਂ ਸਰਨਾ, ਕੋਲਿਆ ਵੀ ਰੱਖਣਾ ਪੈਣਾ ਆ। ਇਮੀਡੀਏਟਲੀ ਇੱਕਦਮ ਲੋੜ ਪੈਂਦੀ ਹੈ ਬਿਜਲੀ ਦੀ, ਜ਼ਿਆਦਾ ਦੀ, ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਹੈ, ਉਹ ਉੱਥੇ ਤਕਰੀਬਨ ਬਹੁਤ 20% ਸ਼ੋਰਟ ਹੋ ਗਈ ਹੈ ਬਿਜਲੀ, ਇੰਨੀ ਡਿਮਾਂਡ ਹੋ ਗਈ ਹੈ ਲੋਕਾਂ ਦੀ, ਉਹ ਵੀ ਆਪਾਂ ਗੱਲ ਕਰਾਂਗੇ। ਸੋ ਉਹਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਭੱਠੀਆਂ ਬਾਲਣੀਆਂ ਹੀ ਪੈਣੀਆਂ, ਕੋਲਾ ਰੱਖਣਾ ਹੀ ਪੈਣਾ ਇਮੀਡੀਏਟਲੀ, ਹੈ ਨਾ। ਪਾਣੀ ਤਾਂ ਹੁਣ ਬਾਹਰੋਂ ਲਿਆ ਨਹੀਂ ਸਕਦੇ, ਹਵਾ 'ਚ ਲਵਾ ਨਹੀਂ ਸਕਦੇ, ਅਤੇ ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ। ਖਬਰਾਂ ਦੇ ਵਿੱਚ ਇਹ ਖਬਰ ਸੀ ਕਿ ਜਿਹੜਾ ਓਪੋਜੀਸ਼ਨ ਆ ਉਹ ਕਹਿੰਦੇ ਵੀ ਅਸੀਂ ਨਿਊਕਲੀਅਰ ਪਾਵਰ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਡਿਬੇਟ ਚੱਲ, ਦੂਜੇ ਪਾਸੇ ਲੇਬਰ ਗਵਰਨਮੈਂਟ ਆ ਉਹ ਪੂਰੀ ਆਪਣੀ ਕੈਂਪੇਨ ਇਸ ਵੇਲੇ ਚਲਾ ਰਹੀ ਹੈ ਕਿ ਕਿਸੇ ਤਰ੍ਹਾਂ ਨਿਊਕਲੀਅਰ ਬੰਦ ਕਰੋ ਜੀ, ਇਹ ਤਾਂ ਐਂ ਕਰੋ, ਕਿਉਂਕਿ ਉਹਨਾਂ ਦੇ ਪਿੱਛੇ ਗ੍ਰੀਨ ਦੀ ਉਹਨਾਂ ਨੂੰ ਸਪੋਰਟ ਹੈ ਅਤੇ ਉਹਨਾਂ ਦੀ ਫਿਰ ਉਹਨਾਂ ਨੂੰ ਬੋਲੀ ਬੋਲਣੀ ਪੈਂਦੀ ਆ। ਖੈਰ ਪ੍ਰੋਗਰਾਮ ਦੇ ਵਿੱਚ ਸੱਜਣ ਮਿੱਤਰ ਆ ਰਹੇ ਨੇ ਅਤੇ ਇੱਕ ਆਪਾਂ ਗੀਤ ਵੀ ਸੁਣਨਾ ਅਤੇ ਉਸ ਤੋਂ ਬਾਅਦ ਫਿਰ ਅਮਰੀਕ ਸਿੰਘ ਫਲੋਰਾ ਭਾਅ ਜੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਅਤੇ ਗੀਤ ਜਿਹੜਾ ਚੁਣਿਆ ਮੈਂ ਉਹ ਫਿਰੋਜ਼ ਖਾਨ ਦਾ ਹੈ, ਵੱਖਰਾ ਸਵਾਦ, ਪੰਜਾਬ ਦੀ ਯਾਦ ਆਏਗੀ ਇਹ ਗੀਤ ਸੁਣ ਕੇ।
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਹੈ ਔਰ ਸਾਡੀਆਂ ਤੁਹਾਡੀਆਂ ਗੱਲਾਂ ਚੱਲ ਰਹੀਆਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਹਾਜ਼ਰ ਹਾਂ ਜੀ, ਅਤੇ ਤੁਸੀਂ ਵੀ ਮੇਰੇ ਨਾਲ ਜੁੜੇ ਹੋਏ ਹੋ। ਬੜੇ ਮੈਸੇਜ ਆ ਰਹੇ ਨੇ ਅਤੇ ਇੱਦਾਂ ਕਰ ਲੱਗਦਾ ਦਿਲ ਕਿ ਕਦੇ ਪ੍ਰੋਗਰਾਮ ਰੁਕਿਆ ਹੀ ਨਹੀਂ ਸੀ, ਅਤੇ ਪਰ ਸੀਗਾ। ਇਸ ਦੇ ਬਾਰੇ ਆਪਾਂ ਗੱਲ ਕਰਾਂਗੇ, ਕਿਉਂ ਰੁਕਿਆ, ਕਿਉਂ ਆਪਾਂ ਪੌਜ਼ ਕੀਤਾ ਅਤੇ ਇਸ ਕੀ ਕਾਰਨ ਰਹੇ ਨੇ, ਇਹ ਵੀ ਕਈ ਵਾਰੀ ਜ਼ਰੂਰੀ ਹੁੰਦਾ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਅ ਜੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਅਮਨਦੀਪ, ਅਤੇ ਸਤਿ ਸ਼੍ਰੀ ਅਕਾਲ ਸਾਡੇ ਜਿਹੜੇ ਹਰਮਨ ਰੇਡੀ ਦੇ ਸਰੋਤੇ ਆ। ਕਾਫੀ ਦੇਰ ਤੋਂ ਬਾਅਦ ਅਸੀਂ ਮਿਲੇ ਹਾਂ
ਜੀ। ਜੀ,
ਕਮ ਸੇ ਕਮ 9-10 ਮਹੀਨੇ ਹੋ ਗਏ ਇਹਨਾਂ ਤੋਂ ਵਿਛੜਿਆਂ ਨੂੰ, ਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵੀ ਵਾਪਰੀਆਂ, ਇਹਨਾਂ ਦੇ ਜੀਵਨ ਦੇ ਵਿੱਚ ਵੀ ਵਾਪਰੀਆਂ ਹੋਣਗੀਆਂ, ਸਾਡੇ ਜੀਵਨਾਂ ਵਿੱਚ ਵੀ ਬਹੁਤ ਸਭ ਕੁਛ ਚੇਂਜ ਹੋਇਆ, ਤੇ ਆਸ ਕਰਦੇ ਹਾਂ ਕਿ ਇਹਨਾਂ ਦਾ ਇਹ ਜਿਹੜਾ ਸਮਾਂ ਅਸੀਂ ਇਹਨਾਂ ਤੋਂ ਦੂਰ ਰਹੇ ਹਾਂ ਉਹ ਬਹੁਤ ਸੋਹਣਾ ਲੰਘਿਆ ਹੋਵੇਗਾ, ਖੁਸ਼ੀਆਂ ਖੇੜੇ ਭਰਿਆ ਹੋਵੇਗਾ, ਮੁਸਰਤ ਇਹਨਾਂ ਦੇ ਨਾਲ ਰਹੀ ਹੋਊਗੀ। ਤੇ ਅੱਜ ਇੱਕ ਵਾਰੀ ਫਿਰ ਤੁਹਾਨੂੰ ਮਿਲ ਕੇ ਅਮਨਦੀਪ, ਬਹੁਤ ਦਿਲ ਖੁਸ਼ ਹੋਇਆ। ਹਾਲਾਂਕਿ ਮੈਂ ਇਹ ਪ੍ਰੋਗਰਾਮ ਕਾਰ ਵਿੱਚੋਂ ਕਰਨਾ ਸੀ, ਮੈਨੂੰ ਬਹੁਤ ਜ਼ਰੂਰੀ ਕੰਮ ਹੁੰਦਾ ਸੈਟਰਡੇ ਨੂੰ, ਲੇਕਿਨ ਫਿਰ ਵੀ ਮੈਂ ਵਾਪਸ ਟਿਕਾਣੇ ਆਇਆ ਜਿੱਥੇ ਕਿ ਵਾਈਫਾਈ ਲੱਗੀ ਹੋਵੇ, ਤਾਂ ਉਹਦੇ ਨਾਲ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਆ, ਤੁਹਾਡੇ ਨਾਲ ਗੁਫ਼ਤਗੂ ਜਿਹੜੀ ਹੈ ਸਿੱਧੀ ਹੋ ਰਹੀ ਹੈ, ਅਤੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਵੈਲਕਮ ਕਹਿੰਦੇ ਹਾਂ ਅਤੇ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ, ਅਤੇ ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਜਿਹੜਾ ਅਸੀਂ ਅੱਜ ਕਰਾਂਗੇ ਉਹਨਾਂ ਲਈ ਚੰਗਾ ਰਹੇਗਾ, ਅਤੇ ਬਹੁਤ ਵਧੀਆ ਅਸੀਂ ਗੱਲਬਾਤ ਕਰਾਂਗੇ ਅਮਨਦੀਪ ਅੱਜ।
ਠੀਕ ਹੈ ਭਾਅ ਜੀ, ਜੀ ਆਇਆਂ ਨੂੰ ਸਵਾਗਤ, ਅਤੇ ਮੌਸਮ ਕਿਹੋ ਜਿਹਾ ਸਿਡਨੀ, ਧੁੱਪ ਨਿਕਲੀ ਜਾਂ ਠੰਡ ਹੈ?
ਨਹੀਂ ਅਮਨਦੀਪ, ਮੌਸਮ ਤਾਂ ਖਰੂ ਪਿਆ ਹੈ ਇੱਥੇ, ਮੌਸਮ ਤਾਂ ਇੰਨਾ ਵਧੀਆ ਨਹੀਂ ਹੈ। ਕਾਫੀ ਰਾਤ ਜਿਹੜੇ ਮੀਂਹ ਪੈਂਦਾ ਰਿਹਾ ਆ, ਪਤਾ ਨੀ ਸਾਡੇ ਇਲਾਕੇ ਦੇ ਵਿੱਚ ਨਾ ਕੋਈ ਏਦਾਂ ਦਾ ਬੰਦਾ ਆ ਗਿਆ ਜਿਹੜਾ ਮੀਂਹ ਪਵਾਈ ਜਾਂਦਾ, ਪਤਾ ਨੀ ਕੀ ਗੱਲ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ ਅਗਲੇ ਪ੍ਰੋਗਰਾਮ।
ਨਹੀਂ ਮੈਨੂੰ
ਐਕਚੁਅਲੀ ਬੰਦਾ ਕੀ ਆ,
ਬੰਦਾ ਨੀ ਆਇਆ ਕੋਈ ਨਵਾਂ, ਤੁਸੀਂ ਗਏ ਹੋ ਉਸ ਇਲਾਕੇ ਦੇ ਵਿੱਚ ਨਵੇਂ,
ਇਹ ਵੀ ਹੋ ਸਕਦਾ ਨਵੀਂ ਨਵੀਂ ਚੀਜ਼ ਬਣੀ, ਉਹਦਾ ਚਾਹ ਹੁੰਦਾ ਜਾਣ ਦਾ ਨਵੇਂ ਇਲਾਕੇ ਦੇ ਵਿੱਚ ਘੁੰਮਣ ਫਿਰਨ ਦਾ, ਤੇ ਉੱਥੇ ਕਈ ਵਾਰੀ ਬਹੁਤ ਜ਼ਿਆਦਾ ਬੰਦਿਆਂ ਨਾਲ ਮੁਲਾਕਾਤਾਂ ਵੀ ਹੁੰਦੀਆਂ, ਕਈ ਏਦਾਂ ਦੇ ਬੰਦੇ ਮਿਲਦੇ ਜਿਹੜੇ ਮੀਂਹ ਵੀ ਲਿਆਉਂਦੇ ਆ, ਔੜ ਵੀ ਲਿਆਉਂਦੇ ਆ, ਜਾਂ ਆਲੇ ਦੁਆਲੇ ਵਿੱਚ ਬਸੰਤ ਰੁੱਤ ਵੀ ਲਿਆਉਂਦੇ ਆ, ਏਦਾਂ ਦੇ ਬੰਦਿਆਂ ਨਾਲ ਵੀ ਵਾਹ ਪੈਂਦਾ ਆ। ਅੱਗੇ ਜਾ ਕੇ ਉਹਦੀ ਗੱਲ ਕਰਾਂਗੇ, ਅੱਜ ਤਾਂ ਨਹੀਂ ਕਰਾਂਗੇ, ਅਗਲੇ ਪ੍ਰੋਗਰਾਮ ਵਿੱਚ ਉਸ ਬੰਦੇ ਦੀ ਗੱਲ ਵੀ ਕਰਾਂਗੇ, ਅੱਜ ਤਾਂ ਮੈਂ ਨਹੀਂ ਗਿਆ ਕਿਉਂਕਿ ਅੱਜ ਤਾਂ ਵੈਸੇ ਮੀਂਹ ਪੈ ਰਿਹਾ ਸੀ।
ਮੈਂ
ਆਪਣੇ ਮੀਂਹ ਦਾ
ਦੋਸਤਾਂ ਨੂੰ ਦੱਸਦਾ ਆਪਣੇ ਨੂੰ ਕਿ ਅਮਰੀਕ ਭਾਜੀ ਪਹਿਲਾਂ ਲਿਵਰਪੂਲ ਇਲਾਕੇ 'ਚ ਰਹਿੰਦੇ ਸੀ, ਹੁਣ ਤਾਂ ਵੈਸੇ ਹਜੇ ਵੀ ਲਿਵਰਪੂਲ ਇਲਾਕੇ 'ਚ, ਹੁਣ ਸ਼ਾਇਦ ਕੈਂਬਲ ਟਾਊਨ ਏਰੀਆ ਥੋੜ੍ਹਾ ਹੋਰ ਮੈਲਬਨ ਵੱਲੋਂ ਹੋ ਤੁਰੇ ਨੇ, ਡੈਨਮ ਕੋਟ ਦੇ ਵਿੱਚ ਨਵੀਆਂ ਬ੍ਰੈਂਡ ਨੂੰ ਸਵਰਬ ਬਣੇ ਨੇ, ਅਤੇ ਉੱਥੇ ਭਾਅ ਜੀ ਉਹਨਾਂ ਨੇ ਆਪਣਾ ਘਰ ਬਣਾਇਆ, ਬੜੀਆਂ ਮੁਬਾਰਕਾਂ। ਅਤੇ ਭਾਅ ਜੀ ਮੈਨੂੰ ਲੱਗਦਾ ਜਿੱਦਾਂ ਤੁਸੀਂ ਉੱਧਰ ਨੂੰ ਜਾ ਰਹੇ ਹਾਂ ਸਾਊਥ ਵੱਲ ਨੂੰ, ਅਤੇ ਥੋੜ੍ਹੇ ਸਾਲਾਂ 'ਚ ਮੈਨੂੰ ਲੱਗਦਾ ਤੁਸੀਂ ਐਲਬਰੀ ਵਾਲਾ ਬਾਰਡਰ ਟੱਪ ਜਾਣਾ ਜੇ ਇੱਦਾਂ ਤੁਹਾਡੀ ਚਾਲ।
ਮੈਨੂੰ ਪਤਾ ਤੁਸੀਂ ਪਾਲੇ ਬੈਂਸ ਨਾਲ ਮੇਰਾ ਮਿਲਾਪ ਕਰਾਇਆ ਦੇਣਾ,
ਮੈਨੂੰ ਲੱਗਦਾ
ਡਰ ਲੱਗਦਾ ਰਹਿੰਦਾ,
ਮੈਨੂੰ ਲੱਗਦਾ ਕੋਬਰਮ ਦੀ ਖਿੱਚ ਤੁਹਾਨੂੰ ਨਾ ਉੱਧਰ ਨੂੰ ਲਈ ਜਾ ਰਹੀ। ਵੈਸੇ ਤੁਸੀਂ ਇੱਕ ਵਾਰੀ ਇੱਛਾ ਜ਼ਾਹਰ ਕੀਤੀ ਸੀਗੀ, ਮੇਰਾ ਦਿਲ ਕਰਦਾ ਕਿ ਮੈਂ ਕੋਬਰਮ ਦੇ ਵਿੱਚ ਜਾ ਕੇ ਜੋਬ ਲੈ ਲਵਾਂ, ਉੱਥੇ ਪੜ੍ਹਾਵਾਂ, ਹਨਾ ਤੁਸੀਂ ਕਿਹਾ ਸੀ ਨਾ।
ਨਹੀਂ ਮੈਂ ਤਾਂ ਵੈਸੇ ਵੀ ਜਾ ਰਿਹਾ ਉੱਧਰ ਨੂੰ, ਮੈਂ ਜੋਬ ਥੋੜੀ ਥੋੜੀ 100-100 ਕਿਲੋਮੀਟਰ ਕਰਕੇ ਨਾ ਆਪਣੀ ਜੋਬ ਵੀ ਉੱਧਰ ਨੂੰ ਲੈ ਕੇ ਜਾ ਰਿਹਾ, ਹੋ ਸਕਦਾ ਕੋਬਰਮ ਪਹੁੰਚੇ ਜਾਈਏ, ਤੇ ਚਲੋ ਦੇਖਦੇ ਹਾਂ ਕੀ ਬਣਦਾ ਹੈ। ਲੇਕਿਨ ਅੱਜ ਦੀ ਜਿਹੜੀ ਪਟਾਰੀ ਆ ਪ੍ਰੋਗਰਾਮ ਦੀ ਵਿੱਚ, ਪਟਾਰੀ ਦੇ ਵਿੱਚ ਤੁਸੀਂ ਜੋ ਜੋ ਲੈ ਕੇ ਆ ਰਹੇ ਆ ਉਹ ਤਾਂ ਵੈਸੇ ਤੁਸੀਂ ਪਹਿਲਾਂ ਹੀ ਬਿਆਨ ਕਰ ਦਿੱਤਾ ਆ, ਉਹ ਸੁਣ ਲਿਆ ਆ। ਤੇ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਆਪਣੇ ਮੇਰੇ ਦੋਸਤ ਦਾ, ਉਹ ਵੀ ਤੁਹਾਡੇ ਕਾਫੀ ਅਭਿਲਾਸ਼ੀ ਸੀਗਾ ਇਹ ਪ੍ਰੋਗਰਾਮ ਸੁਣਨ ਦੇ ਲਈ, ਕਾਫੀ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀ ਤੇ ਉਹਦੀ ਜਿਹੜੀ ਓਰਿਜਿਨਲ ਉਹਨੇ ਜਿੱਦਾਂ ਰਿਐਕਸ਼ਨ ਕੀਤਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹਦਾ ਰਿਐਕਸ਼ਨ ਕੀ ਸੀ। ਉਹ ਜਿੱਦਾਂ ਪਿੰਡਾਂ ਦੇ ਵਿੱਚ ਅਖਾੜੇ ਨੀ ਲੱਗੇ ਹੁੰਦੇ ਜਿੱਦਾਂ ਬਹਿੰਦੇ ਹੁੰਦੇ ਅਸੀਂ ਸੱਥਾਂ ਦੇ ਵਿੱਚ ਬਹਿੰਦੇ ਹੁੰਦੇ ਹਾਂ, ਉਹਦੇ ਵਿੱਚ ਕਹਿੰਦਾ ਉਹ ਮੈਨੂੰ ਉਦਾਂ ਥੋੜੀ ਜਿਹੀ ਉਹ ਪੂਰੀ ਪੰਜਾਬੀ ਬੋਲਦੇ ਜਿੱਦਾਂ ਅਸੀਂ ਪੰਜਾਬੀ ਬੋਲਦੇ ਨਾ ਪਿੰਡਾਂ ਦੇ ਵਿੱਚ, ਬੋਲਿਓ ਬੋਲੇ ਬੋਲੇ ਅਮਨਦੀਪ ਆ ਗਿਆ ਉਹ ਆ ਗਿਆ ਜੀ, ਕਹਿੰਦੇ ਆਉਣਾ ਆ ਬੋਲੋ ਬੋਲ। ਮੈਂ ਕਿਹਾ ਇਹ ਭਾਸ਼ਾ ਕਿਹੜੀ ਹੋਈ, ਉਹ ਕਹਿੰਦੇ ਇਹੀ ਭਾਸ਼ਾ ਹੈ ਸਾਡੀ ਪੰਜਾਬੀ, ਬੱਲੇ ਬੱਲੇ ਕਰਾ ਦੇ ਦੀ ਆ ਜਿਸ ਵੇਲੇ ਅਸੀਂ ਆਈ ਦਾ। ਮੈਂ ਵੀ ਨੀ ਜੇ ਆਪ ਜੇ ਏਦਾਂ ਨੀ ਕਹਿੰਦੇ ਜੇ ਆਪ ਕਿਆ ਖਾਏਗੀ ਜੀ, ਆਪ ਥੋੜੀ ਇਧਰ ਬੈਠੋ, ਥੋੜੇ ਚਾਵਲ ਖਾ ਲੋ, ਥੋੜੇ ਸਮੋਸੇ ਖਾ ਲੋ, ਐਸਾ ਤਾਂ ਸ਼ਹਿਰੀ ਬਾਤ ਹੋਤਾ ਹੈ। ਉਹਦਾ ਬੋਲੋ ਬੋਲੋ ਆਇਓ ਜਵਾਨ,
ਉਹ ਜਿੱਦਾਂ ਕਬੱਡੀ ਚ ਨੀ ਕਰਦੇ ਆ ਗਿਆ ਉਹ ਆ ਗਿਆ,
ਕਹਿੰਦੇ ਆ ਗਿਆ ਵੀ ਆ ਗਿਆ, ਉਹ ਫਲਾਨੇ ਫਲਾਨੇ ਝਟਕਾਈ ਦਾ ਮੀਟ ਖਾਧਾ ਹੈ, ਫਲਾਨੇ ਪਿੰਡ ਦਾ ਬੰਦਾ ਆ ਇਹ ਤਗੜਾ ਬਹੁਤ ਆ, ਫਲਾਨਾ ਆ ਗਿਆ ਬਾਰੀ ਪਾਤੀ, ਸਕੋਰ ਸਕੋਰ ਦੱਸਿਆ ਇਹਦੀ ਕਦੇ ਸਕੋਰ ਕਿੰਨਾ ਹੁੰਦਾ,
ਸਕੋਰ ਕਮੈਂਟੇਟਰਾਂ ਨੂੰ ਆਪ ਨੀ ਪਤਾ ਹੁੰਦਾ ਵਿਚਾਰਿਆਂ ਨੂੰ ਉਹ। ਇਹ ਤੇ ਆਪਾਂ ਗੱਲ ਕਰ ਲੈਂਦੇ, ਚਲੋ ਹੁਣ ਤੁਸੀਂ ਦੁੱਖ ਦੀ ਰਗ ਤੇ ਹੱਥ ਰੱਖੇ ਦਿੱਤਾ ਆ, ਜਾਂ ਕਹਿ ਲਓ ਕਿ ਪੂਛ ਤੇ ਪੈਰ ਧਰੇ ਦਿੱਤਾ ਤੇ ਭਾਜੀ ਉੱਥੇ ਕੀ ਹੋਇਆ, ਗ੍ਰਿਫਤ ਕੀ ਹੋਇਆ ਵੀ ਦੱਸੋ ਜਰਾ, ਮਤਲਬ ਆ ਜਿਹੜਾ ਗੇਮਾਂ ਦੇ
ਗ੍ਰਿਫਤ ਹੋਇਆ, ਗ੍ਰਿਫਤ ਪਹਿਲਾਂ ਤਾਂ ਗ੍ਰਿਫਤ ਦੀ ਸ਼ਾਨ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਗ੍ਰਿਫਤ ਦੇ ਵਿੱਚ ਅਮਨਦੀਪ ਇੱਕ ਨਵਾਂ ਜਲੌਲ ਦੇਖਣ ਨੂੰ ਮਿਲਿਆ, ਜਿੱਦਾਂ ਸਿੱਖ ਇਜ਼ਮ ਦੇ ਵਿੱਚ ਨਾ, ਜਿੱਦਾਂ ਸਿੱਖ ਜਿਹੜੇ ਸਾਡੇ ਨੌਜਵਾਨ ਸੀ, ਸਾਡੇ ਬਜ਼ੁਰਗ ਵੀ ਸੀ, ਅਸੀਂ ਵੀ ਸੀ, ਸਾਰੇ ਸੀ, ਜਿਸ ਵੇਲੇ ਦੇਖਿਆ ਕਿ ਜਿਹੜੇ ਪਗੜੀ ਵਾਲਾ ਸਰਦਾਰ ਆ, ਜੇ ਉਹਨਾਂ ਨੇ ਜਿੱਦਾਂ ਦਾੜੇ ਪ੍ਰਕਾਸ਼ੇ ਹੋ ਆ, ਸੋਹਣੇ ਕੱਪੜੇ ਪਾਏ ਹੋ ਆ, ਇੱਦਾਂ ਲੋ ਇੱਦਾਂ ਲਿਸ਼ਕਦੇ ਸੀ ਜਿੱਦਾਂ ਨਾ, ਇੱਕ ਜਲੌਲ ਜਿਹਾ ਸੀ, ਇੱਕ ਰੋਬ ਜਿਹਾ ਸੀ ਕੌਮ ਦਾ ਉੱਥੇ, ਮੈਂ ਦੇਖਿਆ ਇਸ ਵਾਰ ਥੋੜਾ ਡਿਫਰੈਂਟ ਸੀਗਾ, ਕਾਫੀ ਬੰਦਿਆਂ ਨੂੰ ਹਾਂ ਫੀਲਿੰਗ ਇੱਦਾਂ ਆਈ ਵੀ ਇਹ ਜਿਹੜਾ ਬਾਣਾ ਆ ਨਾ ਸਰਦਾਰੀ ਸਰਦਾਰਾਂ ਸਰਦਾਰ ਜੀ ਵਾਲਾ ਜਾਂ ਸਰਦਾਰਾਂ ਵਾਲਾ ਜਾਂ ਸਿੱਖਾਂ ਵਾਲਾ, ਇਹ ਜਿਹੜਾ ਬਾਣਾ ਸਾਨੂੰ ਦਸਮ ਪਾਤਸ਼ਾਹ ਨੇ ਦਿੱਤਾ ਹੈ, ਇਹ ਕੋਈ ਉਦੇ ਨੀ ਮਿਲ ਜਾਂਦਾ।
ਬਿਲਕੁਲ,
ਇਹ ਬਾਣੇ ਦੇ ਲਈ ਤੁਹਾਨੂੰ ਬਹੁਤ ਕਰਮ ਕਰਨੇ ਪੈਂਦੇ ਪਿਛਲੇ ਜਨਮਾਂ ਦੇ ਵਿੱਚ। ਮੈਂ ਆਪਣੇ ਆਪ ਨੂੰ ਸਵਾਲ ਕੀਤਾ ਵੀ ਜਿੱਦਾਂ ਅਮਨਦੀਪ ਹੁਣੀ ਕਿੱਦਾਂ ਟੌਹਰ ਇਹਨਾਂ ਦੀ ਆ, ਜਿੱਦਾਂ ਹੋਰ ਨੌਜਵਾਨ ਮਿਲੇ ਸੀ ਉਹਨਾਂ ਦੀ ਕਿੰਨੀ ਟੌਹਰ ਸੀ, ਅਸੀਂ ਵਿੱਚ ਉਹਦਾ ਟੋਪੀਆਂ ਲੈ ਕੇ ਘੁੰਮੀ ਜਾਂਦੇ ਸੀ, ਜਿੱਦਾਂ ਥੋੜਾ ਜਿਹਾ ਮਹਿਸੂਸ ਕੀਤਾ ਵੀ ਇਹ ਚ ਥੋੜਾ ਜਿਹਾ ਫਰਕ ਹੈਗਾ ਤੁਹਾਡੇ ਨਾਲ। ਵੀ ਮੈਂ ਵੈਸੇ ਕਾਰ ਵਿੱਚ ਵੀ ਗੱਲ ਕੀਤੀ ਸੀ, ਜਿਹੜਾ ਜਿਹੜਾ ਜਲੌਲ ਆ ਨਾ, ਜਿਹੜੀ ਪਗੜੀ ਆ, ਜਿਹੜੀ ਸਿਰ ਤੇ ਦਸਤਾਰ ਆ, ਇਹ ਉਦੇ ਨੀ ਮਿਲਦੀ, ਇਹ ਚੰਗੇ ਕਿਸੇ ਨੇ ਕਰਮ ਕੀਤੇ ਹੁਣ ਤਾਂ ਹੀ ਮਿਲਦੀ ਆ। ਸਿੱਖਇਜ਼ਮ ਦੇ ਵਿੱਚ ਜਾਣਾ, ਇਹਦੇ ਜਿਹੜੇ ਸਿਧਾਂਤ ਆ ਉਹਨਾਂ ਨੂੰ ਅਪਣਾਉਣਾ ਕੋਈ ਸੌਖੀ ਗੱਲ ਨਹੀਂ ਹੈ, ਲੇਕਿਨ ਮੈਂ ਉਸ ਮੇਲੇ ਦੇ ਵਿੱਚ ਜਾ ਕੇ ਦੇਖਿਆ ਇੱਕ ਬਹੁਤ ਵਧੀਆ ਲੱਗਾ ਜਾ ਕੇ, ਤੇ ਉਦਣ ਅਸੀਂ ਰੇਡੀਓ ਦੇ ਵਿੱਚ ਵੀ ਗੱਲ ਕੀਤੀ, ਸਾਡੇ ਭੈਣ ਜੀ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਨਾ ਅਮਰਦੀਪ, ਤੇ ਉਹਨਾਂ ਨੇ ਗੱਲਬਾਤ ਕੀਤਾ ਉਸ ਦਿਨ, ਉਹ ਲਾਈਵ ਫੇਸਬੁੱਕ ਦੇ ਥਰੂ ਤੇ ਨਾ, ਜਿੱਦਾਂ ਟੀਵੀ ਚੈਨਲ ਤੇ ਆਉਂਦੇ ਹੁੰਦੇ ਫੇਸ, ਟੀਵੀ ਤੇ ਆਉਂਦੇ ਹੁੰਦੇ ਉਦਾਂ ਫੇਸ ਆ ਰਹੇ ਸੀ, ਤੇ ਉਹਨਾਂ ਦੇ ਨਾਲ ਇੱਕ ਸਰਦਾਰ ਜੀ ਬੈਠੇ ਸੀ, ਤੁਸੀਂ ਪਹਿਲਾਂ ਤੁਹਾਡੀ ਤਸਵੀਰ ਦੇਖੀ ਪੂਰਾ ਰੋਬ ਜਿੱਦਾਂ ਤੁਸੀਂ ਬੋਲ ਰਹੇ ਸੀ, ਤੇ ਫਿਰ ਉਹ ਸਰਦਾਰ ਜੀ ਜਿਹੜੇ ਉਹਨਾਂ ਦੇ ਨਾਲ ਬ੍ਰੌਡਕਾਸਟਰ ਸੀ ਉਹਨਾਂ ਦਾ ਵੀ ਕਾਫੀ ਰੋਬ ਸੀ। ਜਿਹੜੇ ਮੈਂ ਆਪਣੀ ਤਸਵੀਰ ਦੇਖੀ, ਮੈਂ ਕਿਹਾ ਯਾਰ ਮੈਂ ਤਾਂ ਨਿਮਾਣਾ ਜਿਹਾ ਲੱਗਦਾ ਇੱਥੇ ਬੈਠਾ ਹੈ ਨਾ, ਇਹ ਗੱਲ ਨੀ ਇੱਦਾਂ ਠੀਕ ਲੱਗਦੀ। ਤੇ ਜਿਲੇ ਗਏ ਆਪਾਂ ਮੇਲੇ ਦੇ ਵਿੱਚ, ਉੱਥੇ ਜਿਹੜਾ ਜਲੌਲ ਦੇਖਿਆ, ਬੋਲਿਓ ਬੋਲਿਓ ਬੋਲੇ, ਜਿੱਦਾਂ ਸ਼ੇਰ ਘੁੰਮਦੇ ਹੁੰਦੇ ਆ ਮੇਲੇ ਦੇ ਵਿੱਚ,
ਪੱਗਾਂ ਦਾ ਹੜ ਆਇਆ ਪਿਆ ਸੀ, ਪੱਗਾਂ ਦਾ ਹੜ ਆਇਆ ਪਿਆ ਸੀ, ਚੁੰਨੀਆਂ ਦਾ
ਹੜ ਪਿਆ ਸੀ, ਚੁੰਨੀਆਂ ਦੇ ਮਟਿਆਰਾਂ ਸਾਡੀਆਂ ਭੈਣਾਂ ਮਤਾਵਾਂ ਜਿੱਦਾਂ ਵੀ ਸਾਡੇ ਵਰਗੇ ਬਜ਼ੁਰਗ ਵੀ ਪੂਰੇ ਐਨ ਉੱਥੇ ਜਲੌਲ ਦੇ ਵਿੱਚ ਸੀਗੇ, ਥੋੜੇ ਮੈਂ ਥੋੜਾ ਜਿਹਾ ਘੱਟ ਸੀਗਾ, ਬਾਕੀ ਤਾਂ ਬਹੁਤ ਸੀ ਜਿਹੜੇ ਆਪਣੇ ਸਿੱਖੀ ਜਾਮੇ ਦੇ ਵਿੱਚ ਸੀਗੇ।
ਹਾਂ ਭਾਜੀ, ਉਹ ਇਹ ਤਾਂ ਚਲੋ ਬਹੁਤ ਪੋਜ਼ਿਟਿਵ ਦੇਖਣ ਨੂੰ ਮਿਲਦਾ ਕਿ ਮੇਰਾ ਖਿਆਲ 30-35 ਹਜ਼ਾਰ ਦਾ ਇਕੱਠ ਹੋਏਗਾ ਉੱਥੇ 2 ਦਿਨਾਂ ਵਿੱਚ, ਕਿਉਂਕਿ ਉੱਥੇ ਡੇ ਟ੍ਰਿਪਰ ਬਹੁਤ ਆਉਂਦੇ ਨੇ, ਕੋਈ ਪਹਿਲੇ ਦਿਨ ਆ ਜਾਂਦਾ, ਕੋਈ ਦੂਜੇ ਦਿਨ ਆ ਜਾਂਦਾ। ਪਰ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਤੁਸੀਂ ਵੀ ਕਮੈਂਟਰੀ ਦੀ, ਚਲੋ ਨਾ ਕਿ ਕਮੈਂਟਰੀ ਚੱਲ ਰਹੀ ਸੀਗੀ, ਬੜੇ ਮਤਲਬ 5 ਕਮੈਂਟੇਟਰ ਸੀ ਸਾਡੇ, 3 ਬਾਹਰੋਂ ਆਏ ਸੀ, 3 ਆਪਣੇ ਲੋਕਲ ਸੀਗੇ। ਪਰ ਉਹਨਾਂ ਦੀ ਜਿਹੜੀ ਤਰਾਸਦੀ ਸੀ, 2-3 ਵਾਰੀ ਅਸੀਂ ਦੇਖਿਆ ਕਿ ਉਹ ਵਿਚਾਰੇ ਮਿੰਨਤਾਂ ਕਰਦੇ ਸੀ, ਉਹ ਸਕੋਰ ਕੀ ਆ ਜੀ, ਸਕੋਰ ਕੀ ਆ ਜੀ, ਅਤੇ ਸਕੋਰ ਪਤਾ ਨਹੀਂ ਸੀ ਹੁੰਦਾ ਕਿਉਂਕਿ ਉਹ ਪੇਪਰ 'ਤੇ ਸਾਈਡ 'ਤੇ ਲਿਖ ਰਹੇ ਹੁੰਦੇ ਸੀ, ਅਤੇ ਵਿਚਾਰੇ ਕਮੈਂਟੇਟਰਾਂ ਉਹ ਕਮੈਂਟੇਟਰ ਦਾ ਕੰਮ ਹੁੰਦਾ ਸਕੋਰ ਦੱਸਣਾ, ਵੀ ਉਹਨੂੰ ਪਤਾ ਹੋਵੇ, ਨਾਲ ਦੀ ਨਾਲ ਸਕੋਰ ਵੀ ਦੱਸੀ ਜਾਵੇ ਤਾਂ ਕਿ ਜਿਹੜੇ ਬਾਹਰ ਦੇਖਣ ਵਾਲੇ ਦਰਸ਼ਕ ਹੈ ਉਹਨਾਂ ਨੂੰ ਵੀ ਪਤਾ ਲੱਗੀ ਜਾਵੇ ਕਿ ਮੈਚ ਦਾ ਸਕੋਰ ਕੀ ਆ। ਔਰ ਬਾਹਰ ਵੀ ਜਿੰਨੇ ਵੀ ਉੱਥੇ ਮਿਲੇ ਆਪਾਂ ਨੂੰ ਮਿੱਤਰ ਸੱਜਣ, ਸਾਰਿਆਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਸੀ, ਕਿਉਂਕਿ ਇਕੱਠ ਉੱਥੇ ਇੰਨਾ ਕਿ ਕਿਹੜੀ ਟੀਮ ਖੇਡ ਰਹੀ ਆ। ਅਤੇ ਚਲੋ ਉਹ ਤਾਂ ਕਮੈਂਟੇਟਰ ਦੱਸੀ ਜਾਂਦੇ ਸੀ, ਪਰ ਇਹ ਨਹੀਂ ਸੀ ਪਤਾ ਲੱਗਦਾ ਖੱਬੇ ਸੱਜੇ ਕਿਹੜੀ ਟੀਮ ਖੇਡ ਰਹੀ ਹੈ, ਕਿੱਧਰਲਾ ਪਲੇਅਰ ਹੈ, ਕਿਉਂਕਿ ਸਾਰੇ ਬਾਹਰਲੇ ਪਲੇਅਰ ਸੀਗੇ ਓਵਰਸੀਜ਼ ਦੇ ਸੀਗੇ। ਫਿਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਸਕੋਰ ਕੀ ਆ, ਅਤੇ ਸਕੋਰ ਤਕਰੀਬਨ ਹਾਫ ਟਾਈਮ 'ਚ ਦੱਸਿਆ ਜਾਂਦਾ ਜਾਂ ਐਂਡ 'ਚ ਦੱਸਿਆ ਜਾਂਦਾ। ਅਤੇ ਤੁਸੀਂ ਮੈਨੂੰ ਇਹ ਦੱਸੋ ਵੀ ਕੋਈ ਵੀ ਜਿਹੜੀ ਗੇਮ ਹੈ ਇੰਨਾ ਦਰਸ਼ਕ ਉੱਥੇ, ਮਤਲਬ ਮੇਰਾ ਖਿਆਲ ਕਬੱਡੀ ਦੀ ਗਰਾਊਂਡ ਦੇ ਦੁਆਲੇ 10-15 ਹਜ਼ਾਰ ਬੰਦਾ ਹੋਏਗਾ, ਵੀ ਉਹਨਾਂ ਨੂੰ ਸਕੋਰ ਹੀ ਨਹੀਂ ਪਤਾ ਵੀ ਵਟਸ ਗੋਇੰਗ ਔਨ ਇਨ ਦੇਅਰ, ਹੈ ਨਾ। ਅਤੇ ਇਹ ਕਿੱਡੀ ਤਰਾਸਦੀ ਆ ਸਾਡੇ ਜਿਹੜੇ ਕਬੱਡੀ ਦੇ ਆਪਣੇ ਮੁਖੀ ਨੇ ਜਾਂ ਮੋਹਰੀ ਨੇ ਕਲੱਬਾਂ ਵਾਲੇ ਨੇ, ਪਲੀਜ਼ ਥੋੜ੍ਹਾ ਜਿਹਾ ਨੋਟ ਕਰੋ, ਬੇਨਤੀ ਆ ਕਿ ਇੰਨੇ ਇੰਨੇ ਲੱਖਾਂ ਡਾਲਰ ਖਰਚ ਰਹੇ ਹੋ, ਰਲ ਕੇ 3500 ਜਾਂ 4-5 ਹਜ਼ਾਰ ਡਾਲਰ ਦਾ ਇੱਕ ਸਕੋਰ ਬੋਰਡ ਆਉਂਦਾ ਆ, ਸਿਸਟਮ ਆਉਂਦਾ ਆ, ਉਹੀ ਲੈ ਲਓ ਤਾਂ ਕਿ ਜਿਹੜੇ ਦਰਸ਼ਕ ਆਏ ਆ ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਤਾਂ ਲੱਗੇ ਸਕੋਰ ਕੀ ਆ। ਈਵਨ ਕਮੈਂਟੇਟਰ ਵੀ ਭਾਅ ਜੀ, ਹੁਣ ਤੁਸੀਂ ਦੱਸੋ ਕਿ ਉਹ ਕਿੱਦਾਂ ਵਿਚਾਰੇ, ਮਤਲਬ ਚਲੋ ਛੱਡੋ ਜੀ, ਹੈ ਨਾ, ਬਾਅਦ ਚੋਂ ਇੱਦਾਂ ਕਹਿ ਦਿੰਦੇ ਸੀ।
ਨਹੀਂ ਮੈਂ ਮਿਲਿਆ ਉੱਥੇ ਆਪਣੇ ਕਮੈਂਟੇਟਰ, ਸਾਡੇ ਜਿਹੜੇ ਸ਼ਹਿਨਾਜ਼ ਕਮੈਂਟੇਟਰ ਆ, ਦੋ ਆਪਣੇ ਖਹਿਰਾ ਸਾਹਿਬ ਤੇ ਜਨਾਬ ਭਾਅ ਜੀ, ਉਹਨਾਂ ਨੂੰ ਵੀ ਮਿਲਿਆ ਸੀ ਮੈਂ, ਉਹਨਾਂ ਨੇ ਦੱਸਿਆ, ਉਹਨਾਂ ਨੇ ਕਾਫੀ ਸੁਣਿਆ ਉਸ ਗੱਲ ਨੂੰ ਬਹੁਤ। ਉਹਨਾਂ ਨੇ ਕਿਹਾ ਸਾਨੂੰ ਸਕੋਰ ਦਾ ਤਾਂ ਵੈਸੇ ਪਤਾ ਹੁੰਦਾ, ਪਤਾ ਨਹੀਂ ਕਿਹੜੇ ਕਾਰਨ ਕਰਕੇ ਨਹੀਂ ਦੱਸਦੇ। ਇੱਕ ਕਮੈਂਟੇਟਰ ਇੰਡੀਆ ਤੋਂ ਆਇਆ ਸੀ, 2-3 ਕਮੈਂਟੇਟਰ, ਉਹ ਜ਼ਿਆਦਾ ਖੌਰੂ ਜ਼ਿਆਦਾ ਪਾਉਂਦੇ, ਕਮੈਂਟਰੀ ਘੱਟ ਕਰਦੇ। ਜਿਹੜੇ ਸਾਡੇ ਸੀਗੇ, ਜਿੱਦਾਂ ਚਰਾਮਤ ਭਾਜੀ ਸੀ, ਜਿਹੜਾ ਖਹਿਰਾ ਸਾਹਿਬ ਸੀ, ਇਹ ਤਾਂ ਖੈਰ ਸ਼ੁਕਲ ਵਗੈਰਾ ਸੋਹਣਾ ਕਰਦੇ ਸੀ, ਕਮੈਂਟ ਕਰਦੇ ਸੀ, ਨਾਲ ਇੰਟਰਸਟ ਕ੍ਰੀਏਟ ਕਰਦੇ ਸੀ। ਉਹ ਕਮੈਂਟੇਟਰ ਦਾ ਫਰਜ਼ ਵੀ ਹੁੰਦਾ ਆ ਕਿ ਜੋ ਕੁਛ ਗਰਾਊਂਡ ਦੇ ਵਿੱਚ ਹੋ ਰਿਹਾ ਉਹਨੂੰ ਥੋੜ੍ਹਾ ਦਿਲਚਸਪ ਬਣਾਉਣਾ। ਪਰ ਉਹ ਜਿਹਾ, ਉਹ ਜਿਹੜੇ ਦੂਜੇ ਕਮੈਂਟਰ ਜਿਹੜੇ ਇੰਡੀਆ ਤੋਂ ਆਇਆ ਸੀ, ਜਿੱਦਾਂ ਇੰਡੀਆ 'ਚ ਹੁੱਲੜਬਾਜ਼ੀ ਕਰਦੇ ਉੱਦਾਂ ਹੀ ਕਰ ਰਹੇ ਸੀ, ਅਤੇ ਉਹਨਾਂ ਨੂੰ ਮੈਂ ਪੁੱਛਿਆ ਸੀ ਜਿਹੜੇ ਇੰਡੀਆ ਤੋਂ ਕਮੈਂਟੇਟਰ ਆਏ ਸੀ, ਫਿਰ ਮੈਂ ਕਿਹਾ ਤੁਸੀਂ ਵੀ ਸਕੋਰ ਦੱਸਦੇ ਨਹੀਂ ਹੈ। ਕਹਿੰਦੇ ਸਕੋਰ ਦੱਸਣ ਦੀ ਲੋੜ ਹੀ ਨਹੀਂ ਹੈ, ਕਹਿੰਦੇ ਸਾਹਮਣੇ ਤਾਂ ਮੈਚ ਹੋ ਰਿਹਾ। ਮੈਂ ਕਿਹਾ ਵੀ ਫਿਰ ਜਿਹੜੇ ਤੁਸੀਂ ਕਮੈਂਟਰੀ ਕਰਦੇ ਇਹਦੀ ਵੀ ਕੀ ਲੋੜ ਹੈ, ਸਾਹਮਣੇ ਤਾਂ ਹੋ ਰਿਹਾ, ਦਿਸੇ ਰਿਹਾ ਸਾਰਿਆਂ ਨੂੰ, ਹੈ। ਫਿਰ ਕਹਿੰਦਾ ਨਹੀਂ, ਕਹਿੰਦਾ ਉਹ ਮੁੰਡਾ ਜਿਹਾ ਸੀਗਾ, ਉਹ ਤਾਂ ਯੰਗ ਮੈਨ ਸੀਗਾ, ਕਹਿੰਦਾ ਸਕੋਰ ਤਾਂ ਫਿਰ ਕ੍ਰਿਕਟ 'ਚ ਹੁੰਦਾ, ਕਬੱਡੀ 'ਚ ਥੋੜ੍ਹਾ ਸਕੋਰ ਹੁੰਦਾ, ਕਬੱਡੀ ਤਾਂ ਕਹਿੰਦਾ ਰੇਡਾਂ ਪੈਣੀਆਂ ਹੁੰਦੀਆਂ। ਮੈਂ ਕਿਹਾ ਚੰਗਾ ਜੋ ਤੇਰੀ ਮੰਨ ਲੈਂਦੇ ਹਾਂ, ਫਿਰ ਸਕੋਰ ਕਬੱਡੀ 'ਚ ਵੀ ਹੁੰਦਾ, ਜਿੱਦਾਂ ਜਿੱਦਾਂ ਤੁਸੀਂ ਸਕੋਰ ਦੱਸੋਗੇ ਨਾ ਕਮੈਂਟਰੀ ਦੇ ਵਿੱਚ ਆਪਣੀ ਦੇ ਵਿੱਚ, ਉਹਦੇ ਨਾਲ ਹਰਸ਼ੋ ਉਲਾਸ ਵੱਧਦਾ ਆ, ਐਕਸਾਈਟਮੈਂਟ ਬਹੁਤ ਵੱਧਦੀ ਆ। ਇੱਕ ਟੀਮ ਦਾ 21 ਸਕੋਰ ਆ, ਦੂਜੇ ਦਾ 22 ਸਕੋਰ ਆ, 23 ਹੋ ਗਿਆ, 24 ਹੋ ਗਿਆ, ਘੱਟ ਗਿਆ, ਵੱਧ ਗਿਆ, ਉਹਦੇ ਨਾਲ ਜੀ ਐਕਸਾਈਟਮੈਂਟ ਹੈ, ਜਿਹੜੀ ਆਮ ਪਬਲਿਕ ਬੈਠੀ ਹੁੰਦੀ ਆ, ਜਿਹੜੇ ਸਪੈਕਟੇਟਰਸ ਹੁੰਦੇ ਆ, ਉਹਨਾਂ ਦਾ ਇੰਟਰਸਟ ਬਹੁਤ ਬਣ ਜਾਂਦਾ ਉਹਦੇ ਵਿੱਚ। ਤੇ ਮੈਂ ਤਾਂ ਇਹੀ ਆਪਣੇ ਸੁਜੈਸਟ ਕਰੂੰਗਾ ਇਹਨਾਂ ਕਮੈਂਟੇਟਰਸ ਨੂੰ ਕਿ ਪਲੀਜ਼ ਸਕੋਰ ਤੁਸੀਂ ਨਾਲ ਦੇ ਨਾਲ ਦੱਸਦੇ ਰਿਹਾ ਕਰੋ। ਤੁਸੀਂ ਕਮੈਂਟ ਕਰਦੇ ਆ ਬਹੁਤ ਵਧੀਆ, ਚੰਗੇ ਲੱਗਦੇ ਆ, ਤੇ ਸਕੋਰ ਦੱਸਣਾ ਵੀ ਤੁਹਾਡਾ ਫਰਜ਼ ਹੈ, ਸਭ ਤੋਂ ਪਹਿਲਾ ਫਰਜ਼ ਸਕੋਰ ਦੱਸਣਾ।
ਉਹ ਗੱਲ ਉੱਥੇ ਮੁੱਕਦੀ ਆ ਕੇ ਨਾ, ਉਹ ਕਿਉਂਕਿ ਸਕੋਰ ਕੀਪਰ ਦਾ ਵਿਚਾਰਾ ਸਾਈਡ ਤੇ ਪੇਪਰ ਤੇ ਬੈਠਾ ਹੁੰਦਾ, ਉੱਥੇ ਕੋਈ ਡਿਜੀਟਲ ਚੀਜ਼ ਆ।
ਹੁਣ
ਆਪਾਂ ਦੇਖੋ,
ਜਿਹੜਾ ਸਕੋਰ ਜਿਹੜਾ ਕਮੈਂਟੇਟਰ ਹੁੰਦਾ ਨਾ, ਉਹ ਦੀਦਾ ਤਾਂ ਹੈ ਪਹਿਲਾਂ ਕਿੰਨਾ ਸਕੋਰ ਹੈ, ਮਾੜੇ ਪੇਪਰੇ ਕੋਲ ਰੱਖਣਾ,
ਉਹ ਨਹੀਂ, ਉਹ ਥੋੜਾ ਸਾਰਾ ਮੈਨੇਜ ਕਰ ਸਕਦਾ ਆ। ਦੇਖੋ ਉਹਦੇ ਲਈ ਸਕੋਰ ਕੀਪਰ ਵੱਖਰੇ ਹੁੰਦੇ ਆ ਨਾ, ਉਹ ਨੋਟਿਸ। ਆਪਾਂ ਐਡਲੇਟ ਗੇਮਾਂ ਹੋਈਆਂ ਸੀ ਪਹਿਲਾਂ 2016-17 ਦੇ ਵਿੱਚ, ਅਤੇ ਉੱਥੇ ਨੋਟ ਉਹ ਬਣਾਇਆ ਸੀ ਬੋਰਡ, ਉਹ ਚੱਲਦਾ ਸੀ, ਫਿਰ ਉਹ ਬੋਰਡ ਸਿਡਨੀ ਵੀ ਚੱਲਿਆ, ਹੈ ਨਾ, ਅਤੇ ਉਸ ਤੋਂ ਬਾਅਦ ਹੋਰ ਵੀ ਜਿੱਥੇ 3 ਵਾਰੀ ਚੱਲਿਆ, ਉਹ ਤੋਂ ਬਾਅਦ ਉਹ ਬੰਦੇ ਹੀ ਕਰਤਾ। ਮਤਲਬ 5,000 ਦਾ ਹੁੰਦਾ ਉਹ ਸਾਰਾ, ਜੇ ਆਪਣਾ ਹੀ ਬਣ ਜਾਵੇ ਤਾਂ ਵੱਖਰੀ ਗੱਲ ਹੈ,
ਪਰ ਬਣਾ ਲੈਣਾ ਚਾਹੀਦਾ।
ਹਾਂ, ਪਰ ਉਹਦੇ ਨਾਲ ਕੀ ਹੈ, ਟੀਮਾਂ ਦਾ ਪਤਾ, ਸਕੋਰ ਟਾਈਮ ਕਿੰਨਾ ਹੋ ਗਿਆ, ਈਵਨ 30 ਸੈਕਿੰਡ। ਸੋ ਅਸੀਂ ਬੇਨਤੀ ਕੀਤੀ ਆ ਉੱਥੇ ਕਮੇਟੀ ਨੂੰ ਵੀ, ਦੱਸ ਕੇ ਆਏ ਹਾਂ, ਹੋਰਨਾਂ ਨੂੰ ਵੀ ਦੱਸਿਆ ਵੀ ਭਾਈ ਜਿਹੜੀ ਸੰਗਤਾਂ ਹੈ ਨਾ ਬਾਹਰ, ਦਰਸ਼ਕ ਹੈ, ਉਹਨਾਂ ਦੀ ਇਹ ਡਿਮਾਂਡ ਹੈ ਵੀ ਸਕੋਰ ਦਾ ਵੀ ਪਤਾ ਹੋਣਾ ਚਾਹੀਦਾ ਹੈ। ਇਹਦੇ ਤਾਂ ਫਾਇਦੇ ਬੜੇ ਸਕੋਰ ਬੋਰਡ ਦੇ, ਉਹਦੇ ਪਰ ਸਪੋਂਸਰਾਂ ਦੇ ਮੈਸੇਜ ਵੀ ਚੱਲ ਸਕਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਗੇਮਾਂ ਨੂੰ ਸਪੋਂਸਰ ਕਰਦੇ ਨੇ। ਖੈਰ ਭਾਅ ਜੀ, ਮੁੱਦੇ ਹੋਰ ਵੀ ਬੜੇ ਨੇ, ਮਸਲੇ ਹੋਰ ਵੀ ਬੜੇ ਨੇ, ਮਸਲੇ ਦਾ ਹੱਲ ਵੀ ਆਪਾਂ ਕੱਢ ਦਿੱਤਾ ਹੈ, ਤੇ ਪੈਸੇ ਪਾ ਕੇ ਵੀ ਸਕੋਰ ਬੋਰਡ ਆਪਾਂ ਡੋਨੇਟ ਵੀ ਕਰ ਸਕਦੇ ਹਾਂ,
ਲਿਆ ਜਾ ਸਕਦਾ, ਡੋਨੇਟ ਵੀ ਕੀਤਾ ਜਾ ਸਕਦਾ,
ਤੇ ਐਡੀ ਕੋ ਗੱਲ।
ਇੱਕ ਹੋਰ ਗੱਲ,
ਜਿਹੜੇ ਦੇਖੋ ਭਾਜੀ ਕਬੱਡੀ ਦੇ ਪਲੇਅਰ ਹੈ ਨਾ, ਜਿਹੜੇ ਕਬੱਡੀ ਦੇ ਫੈਨ ਹੈ ਨਾ, ਉਹ ਪਹਿਲਾਂ ਇਹ ਕੰਮ ਕਰਨ ਵੀ ਇਕੱਠੇ ਹੋ ਕੇ ਨਾ ਸਾਰੇ, 100-100 200-200 ਡਾਲਰ ਪਾ ਕੇ, ਪਤਾ ਨਹੀਂ ਕਿੰਨੇ ਦਾ ਹੈਗਾ, 5 ਜਾਂ 6 ਹਜ਼ਾਰ ਦਾ ਉਹ ਲੱਭਿਆ ਜਾ ਸਕਦਾ, ਕਿ ਉਹ ਫੈਨ ਇਹ ਡੋਨੇਟ ਕਰ ਦੇਣ ਜਿੱਦਾਂ, ਅਤੇ ਉਹ ਜਿਹੜੇ ਚਲੋ ਜਿਹੜੇ ਚੌਧਰੀ ਆ ਕਬੱਡੀ ਕਲੱਬਾਂ ਵਾਲੇ ਉਹਨਾਂ ਨੂੰ ਤਾਂ ਸ਼ਾਇਦ ਨਹੀਂ ਵਿਹਲ ਇਹਨਾਂ ਕੰਮਾਂ 'ਤੇ, ਪਰ ਫੈਨ ਆਪਣੇ ਲਈ ਆਪਣੀ ਫੈਸਿਲਿਟੀ ਆਪ ਹੀ ਬਣਾ ਲੈਣ, ਇਹ ਇਹ ਇੱਕ ਮਸਲੇ ਦਾ ਹੱਲ ਇਹ ਵੀ ਹੋ ਸਕਦਾ ਕਿਸੇ 'ਤੇ ਲੋਡ ਨਾ ਪਾਇਆ ਜਾਵੇ। ਖੈਰ ਭਾਅ ਜੀ ਮੈਸੇਜ ਆ ਰਹੇ ਨੇ, ਸੁਖਦੀਪ ਰਿਆੜ ਕੋਬਰਮ ਤੋਂ ਕਹਿੰਦੇ ਨੇ ਕਿ ਭਾਅ ਜੀ ਫਲੋਰਾ ਭਾਅ ਜੀ ਆ ਜਾਓ ਕੋਬਰਮ, ਨਾਲੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਸਰਕਾਰ ਫਿਰ ਬਣ ਗਈ ਭਾਰਤ ਵਿੱਚ, ਆਹ ਦੇਖ ਲਓ ਫਿਰ ਰੱਖ ਤਾਂ ਦੁਖਦੀ ਰੱਖਦੇ ਹੱਥ।
ਅਮਨਦੀਪ ਪਹਿਲਾਂ ਹੀ ਦੱਸਣਾ ਚਾਹੁੰਦਾ ਇਹਨਾਂ ਨੂੰ, ਸਾਡੀ ਸਰਕਾਰ ਨਹੀਂ ਹੈ ਉਹ, ਤਾਂ ਮੋਦੀ ਨੂੰ ਥੋੜ੍ਹੀ ਜਿਹੀ ਅਕਲ ਆਈ ਆ, ਮੈਂ ਤਾਂ ਇਹੀ ਕਹੂੰਗਾ ਕਿ ਲੋਕਾਂ ਨੇ ਨਾ ਥੋੜ੍ਹੀ ਜਿਹੀ ਅਕਲ ਦੇਤੀ ਆ, ਤੇ ਮੋਦੀ ਸਾਹਿਬ ਨੂੰ ਜਾਂ ਜਿਹੜੇ ਜ਼ਿਆਦਾ ਨਾ ਟੱਪਦੇ ਸੀਗੇ ਉਹਨਾਂ ਨੂੰ, ਤੇ ਸਰਕਾਰ ਸਾਡੀ ਛੋਟੀ ਨਹੀਂ ਹੈ, ਸਰਕਾਰ ਸਰਦਾਰ ਜੀ ਤੁਹਾਡੀ ਆ।
ਭਾਜੀ ਹੁਣ ਮੈਨੂੰ ਲੱਗਦਾ ਤੁਸੀਂ ਵੀ ਛਾਲ ਮਾਰਨ ਲੱਗੇ ਆ ਛਿਪ ਤੋਂ,
ਜਿਹੜੀ ਲੋਕਾਂ ਨੇ ਫਤਵਾ ਦਿੱਤਾ ਆ ਉਹਨੂੰ ਸਵੀਕਾਰ ਕਰਨਾ ਤੁਹਾਡਾ ਫਰਜ਼ ਬਣਦਾ। ਸਰਕਾਰ ਨਹੀਂ ਆਈ, ਇਹ ਥੋੜੀ ਬਹੁਤੀ ਲੜਖਣਾ ਦੀ ਸਰਕਾਰ ਆਈ ਆ ਜਿਹੜੀ ਕਿ ਕਿਸੇ ਵੇਲੇ ਵੀ ਇੱਧਰ ਉੱਧਰ ਜਾ ਸਕਦੀ ਆ। ਵੈਸੇ ਉੱਦਾਂ ਲੋਕਾਂ ਨੇ ਵੋਟਰਸ ਨੇ ਚੰਗਾ ਕੀਤਾ, ਜਾ ਵੀ ਸਕਦੀ ਆ ਨਹੀਂ ਵੀ ਜਾ ਸਕਦੀ,
ਉਹ ਤਾਂ ਜਾਣੀ ਨਹੀਂ, ਪਰ ਪਰ ਜਿਹੜਾ ਗਡਾਸਾ ਆ ਉਹ ਹਮੇਸ਼ਾ ਹੀ ਸਿਰ ਤੇ ਰਹਿਣਾ ਆ, ਜਾਣੀ ਨਹੀਂ ਹੈਗੀ। ਪਰ ਦੂਜੇ ਪਾਸੇ ਇਹ ਆ ਵੀ ਕਿਉਂਕਿ ਮੈਜੋਰਟੀ ਕਾਫੀ ਆ, 20 ਸੀਟਾਂ ਹੀ ਘੱਟ ਹੈ, ਸੋ ਇਸ ਕਰਕੇ ਜਿਹੜੇ ਉਹ ਗੱਠਬੰਧਨ ਦੇ ਵਿੱਚ ਉਹਨੇ ਸਹਿਯੋਗੀ ਵੀ ਆ ਉਹਨਾਂ ਕੋਲ ਵੀ ਬਹੁਤੀ ਲੀਵਰੇਜ ਨਹੀਂ ਹੈਗੀ, ਕਿਉਂਕਿ ਉਹਨਾਂ ਨੂੰ ਵੀ ਹੁਣੇ ਮੌਕਾ ਮਿਲਿਆ, ਉਹਨਾਂ ਨੂੰ ਸ਼ਾਇਦ 2 ਮਿਨਿਸਟਰੀਆਂ ਮਿਲੀਆਂ ਆ, ਜੇ ਸਰਕਾਰ ਡਿੱਗਦੀ ਹੈ ਤਾਂ ਉਹਨਾਂ ਨੂੰ ਫਿਰ ਤਾਂ ਕਦੇ ਮੌਕਾ ਹੀ ਨਹੀਂ ਮਿਲਣਾ, ਉਹ ਵੀ ਚਾਹੁਣਗੇ ਕਿ ਅਸੀਂ 5 ਸਾਲ ਰਹੀਏ ਫਿਰ 2 ਮਿਨਿਸਟਰੀਆਂ 'ਚ ਆਪਾਂ ਸਬਰ ਕਰ ਰੱਖੀਏ। ਤੇ ਪਰ
ਕਿਸੇ ਵੇਲੇ ਜਿੱਦਾਂ ਜਾਂਦੀ ਜਾਂਦੀ ਸਰਕਾਰ ਵਿੱਚ ਕਈ ਵਾਰੀ ਪ੍ਰਾਈਮ ਮਿਨਿਸਟਰ ਦਾ ਵੀ ਦਾਅ ਲੱਗ ਜਾਂਦਾ ਹੁੰਦਾ, ਜਿੱਦਾਂ ਚੰਦਰ ਸ਼ੇਖਰ ਦਾ ਲੱਗਾ ਸੀ, ਕੋਈ ਵੀ ਨਹੀਂ ਸੀ ਉਹਦਾ, ਚੰਦਰ ਸ਼ੇਖਰ ਦੀ ਪਾਰਟੀ ਦਾ 1 ਵੀ MP ਨਹੀਂ ਸੀ ਜਦੋਂ 1991 'ਚ ਉਹਦੀ ਸਰਕਾਰ ਬਣੀ ਆ। ਜਿਹੜੇ ਜਿਹੜੇ ਉਹਦੇ ਨਾਲ ਜਿਹੜੇ ਘੱਟ ਕੇ ਆ ਉਹਦੇ ਜਿਹੜੇ ਜਿਹੜੇ ਪਾਰਟਸ ਆ ਉਸ ਸਰਕਾਰ ਦੇ, ਉਹ ਚਾਹੂਗੇ ਕਦੇ ਨਾ ਕਦੇ ਜਾਂਦੇ ਗ੍ਰਾਹੇ ਇੱਧਰ ਉੱਧਰ ਜਾਂਦੇ ਜੁੰਦੇ ਕਿ ਵੀ ਸਾਡਾ ਕੀ ਹੈ, ਮਤਲਬ ਚਾਂਸ ਲੱਗ ਸਕਦਾ, ਏਦਾਂ ਦੀਆਂ ਹਾਲਾਤਾਂ ਵਿੱਚ ਲੱਗਦਾ ਹੁੰਦਾ ਜਿਸ ਵੇਲੇ ਕਿਸੇ ਕੋ ਐਬਸੋਲੂਟ ਮੈਚੋਰਿਟੀ, ਫਿਰ ਤਾਂ ਚਾਂਸ ਲੱਗਣਾ ਹੀ ਨਹੀਂ ਹੈ,
ਮਤਲਬ ਹਾਲਾਤ ਪੈਦਾ ਹੋ ਸਕਦੇ ਨੇ,
ਹਾਲਾਤ ਤਾਂ ਪੈਦਾ ਕਿਸੇ ਵੇਲੇ ਵੀ ਅਮਨਦੀਪ ਹੋ ਸਕਦੇ, ਜਿਹੜੀ ਜਿਹੜਾ ਸੰਸਾਰ ਹੈ ਤੇ ਕਿਸੇ ਵੇਲੇ ਵੀ ਇੱਧਰ ਉੱਧਰ ਹੋ ਸਕਦਾ, ਹਾਲਾਤ ਤਾਂ ਕਿਸੇ ਵੇਲੇ ਵੀ ਚੇਂਜ ਹੋ ਜਾਂਦੇ ਹੁੰਦੇ ਆ, ਹਾਲਾਤਾਂ ਨੂੰ ਚੇਂਜ ਹੁੰਦੇ ਆ, ਕਿਤੇ ਬਸ ਸਾਲ ਲੱਗਦੇ ਹੁੰਦੇ ਆ ਤਾਂ 2 ਮਿੰਟ ਦੀ ਖੇਲ ਆ, ਸੈਕਿੰਟਾਂ ਦੀ ਖੇਲ ਆ, ਜਿੱਦਾਂ ਇਹ ਤਾਂ ਚੇਂਜ ਹੋ ਜਾਂਦੇ ਹੁੰਦੇ, ਇੱਕਦਮ ਹੋ ਜਾਂਦੇ ਹੁੰਦੇ ਆ।
ਠੀਕ ਹੈ ਹਾਂਜੀ, ਚਲੋ ਇਹ ਆਪਾਂ ਮੈਸੇਜ ਅੱਗੇ ਪੜ੍ਹਦੇ ਹਾਂ, ਤੇ ਰਾਜਵਿੰਦਰ ਕੱਖ ਉਹਨਾਂ ਨੇ ਆਪਣੀ ਫੀਡਬੈਕ ਦਿੱਤੀ ਹੈ, ਕਹਿੰਦੇ ਵੈਸੇ ਕਬੱਡੀ ਦਾ ਦੇਸੀ ਰੂਲ ਹੈ ਕਿ 1 ਵਾਰ ਸਕੋਰ ਹਾਫ ਟਾਈਮ ਅਤੇ 1 ਵਾਰੀ ਐਂਡ 'ਚ ਦੱਸਦੇ ਨੇ। ਹਾਂਜੀ ਇਹ ਵੈਸੇ ਅਣਕਿਹਾ ਰੂਲ ਹੀ ਆ, ਪਰ ਜਿਹੜੀ ਡਿਮਾਂਡ ਹੈ ਬਾਹਰ ਉਹ ਨੰਬਰਾਂ ਦੀ ਆ ਰਹੀ ਆ, ਹੁੰਦੀ ਆ। ਰੂਲ ਤਾਂ ਇਹ ਹੈ ਕਿ ਉੱਥੇ ਕਮੈਂਟੇਟਰ ਤਾਂ ਪਹਿਲੇ ਤਾਂ ਕਮੈਂਟ, ਭਾਅ ਜੀ ਪੁਰਾਣੇ ਮੈਚਾਂ 'ਚ ਤਾਂ ਅਸੀਂ ਕਦੇ ਕਮੈਂਟਰੀ ਨਹੀਂ ਸੀ ਦੇਖੀ, ਸਾਡੇ ਪਿੰਡ ਵੀ ਟੂਰਨਾਮੈਂਟ ਹੁੰਦੇ ਹੁੰਦੇ ਸੀਗੇ ਅਤੇ ਕਰਾਉਂਦੇ ਹੁੰਦੇ ਸੀ, ਆਲੇ ਦੁਆਲੇ ਵੀ ਹੁੰਦੇ ਸੀ, ਉੱਥੇ ਕੋਈ ਲਾਈਵ ਕਮੈਂਟਰੀ ਨਹੀਂ ਸੀ ਹੁੰਦੀ, ਉਹ ਇਹ ਹੁੰਦੀ ਸੀ ਵੀ ਜਿਹਨੇ ਪੈਸੇ ਦੇਣੇ ਹੁੰਦੇ ਸੀ ਉਹ ਸਟੇਜ 'ਤੇ ਫੜਾਈ ਜਾਂਦਾ ਸੀ ਅਤੇ 1 ਵਾਰੀ ਵਿਚਾਲੇ ਪੜ੍ਹ ਦਿੰਦੇ ਹੁੰਦੇ ਸੀ ਸਟੇਜ ਸੈਕਟਰੀ ਅਤੇ ਹਾਫ ਟਾਈਮ 'ਤੇ ਸਕੋਰ ਦੱਸ ਦੇਣਾ। ਪਰ ਹੁਣ ਜਿਹੜੀ ਲਾਈਵ ਕਮੈਂਟਰੀ ਚੱਲਦੀ ਆ ਵਧੀਆ ਗੱਲ ਹੈ, ਹੱਲਾਸ਼ੇਰੀ ਮਿਲਦੀ ਆ, ਪਰ ਜੇ ਉਹਦੇ ਵਿੱਚ ਸਕੋਰ ਹੀ ਹੈ ਨਹੀਂ ਤਾਂ ਉਹਦਾ ਉਹ ਅੱਧੀ ਅਧੂਰੀ ਆ ਮੇਰੇ ਹਿਸਾਬ ਨਾਲ, ਉਹ ਸਾਡੇ ਕੋਲ ਵਸੀਲੇ ਆ, ਸਾਰਾ ਕੁਛ ਹੈਗਾ, ਉਹਨੂੰ ਸਭ ਕੁਛ ਕੀਤਾ ਜਾ ਸਕਦਾ। ਖੈਰ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਅਮਰੀਕ ਸਿੰਘ ਭਾਅ ਜੀ ਅੱਜ ਪੂਰੇ ਰੀਚਾਰਜ ਹੋਏ ਲੱਗਦੇ ਨੇ, ਮੈਂ ਰੀਚਾਰਜ ਦੀ ਗੱਲ ਇਹਦਾ ਮਨ ਟੈਸਲਾ ਬੈਟਰੀਆਂ ਵਾਂਗ ਰਹਿਣ ਭਰੇ ਪੀਤੇ ਨੇ, ਕਿਤੇ ਵੀ ਐਕਸਪਲੋਡ ਕਰਨ ਨੂੰ ਰੈਡੀ ਹੋਏ ਪਏ ਹਾਂ ਅਸੀਂ ਸਾਰੇ। ਅਤੇ ਹਰਦੀਪ ਸਿੰਘ ਸਿਡਨੀ ਤੋਂ ਵੀ ਜੁੜੇ ਨੇ ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ, ਹਰਮਨ ਰੇਡੀਓ 2 ਸਾਲ ਬਾਅਦ ਸੁਣ ਰਿਹਾ ਜੀ, ਬਹੁਤ ਬਹੁਤ ਧੰਨਵਾਦ ਹਰਦੀਪ, ਸਵਾਗਤ ਹੈ ਤੁਹਾਡਾ। ਅਤੇ ਭਾਅ ਜੀ ਤੁਹਾਨੂੰ ਵੈਲਕਮ ਬੈਕ ਕਰ ਰਹੇ ਨੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ, ਬੜੀਆਂ ਕਹਿੰਦਾ ਕੰਨ ਤਰਸੇ ਪਏ ਸੀ ਤੁਹਾਡੀ ਆਵਾਜ਼ ਸੁਣਨ ਦੇ ਲਈ। ਅਤੇ ਪਾਲਾ ਬੈਂਸ ਵੀ ਪ੍ਰੋਗਰਾਮ 'ਚ ਜੁੜੇ ਨੇ ਭਾਅ ਜੀ,
ਪਾਲੇ ਬੈਂਸ ਦੀ ਗੱਲ ਕੀਤੀ ਤਾਂ ਹੈ, ਮਿਲਣਾ ਪਾਲੇ ਬੈਂਸ ਨੂੰ, ਉਹਦਾ ਡਰ ਲੱਗਦਾ ਰਹਿੰਦਾ, ਪਾਲਾ ਬੈਂਸ ਥੋੜ੍ਹਾ ਜਿਹਾ ਕਹਿੰਦੇ ਸੁਭਾਅ ਦਾ ਬੜਾ ਕੜਕਿਆ, ਇਸ ਲਈ ਇਹ ਤਾਂ ਪਰਹੇਜ਼ ਹੀ ਕਰਨਾ ਪੈਂਦਾ।
ਅੱਛਾ, ਇੱਕ ਨਾ ਇਹਨਾਂ ਨੇ ਮਸਲਾ ਚੱਕਿਆ ਆ ਤੇ ਹੁਣ ਪੋਲੀਟਿਕਸ ਦੀ ਗੱਲ ਚੱਲੀ ਆ, ਕਹਿੰਦੇ ਭਾਜੀ ਹੁਣ ਤਾਂ ਪ੍ਰਧਾਨ ਤੋਂ ਬਿਨਾਂ ਦੁੱਕੀ ਨੀ ਦੇਣੀ, ਪਾਰਟੀ ਖਿਲਰੀ ਪਈ ਆ ਅਕਾਲੀਆਂ ਵਾਂਗਰ। ਉਹਦਾ ਕੀ ਹੋਇਆ? ਕਈਆਂ ਨੇ ਪੁੱਛਿਆ ਸੀ ਵੀ ਦੁੱਕੀ ਨੀ ਦੇਣੀ ਪਾਰਟੀ ਦਾ ਕੀ ਹੋਇਆ?
ਅਸਲ ਚ ਅਮਨਦੀਪ, ਦੁੱਕੀ ਨੀ ਦੇਣੀ ਪਾਰਟੀ ਦਾ ਮੀਨਿੰਗ ਹੀ ਤੁਸੀਂ ਗਲਤ ਪ੍ਰਚਾਰ ਦਿੱਤਾ। ਦੁੱਕੀ ਨੀ ਦੇਣੀ ਪਾਰਟੀ ਦਾ ਇਹ ਨੀ ਮਤਲਬ ਕਿ ਅਸੀਂ ਦੁੱਕੀ ਲੈਣੀ ਨੀ ਹੈ। ਦੁੱਕੀਆਂ ਤਾਂ ਸਾਨੂੰ ਚੰਗੀਆਂ ਲੱਗਦੀਆਂ, ਅਸੀਂ ਲੈਣੀਆਂ ਆ। ਜਿਸ ਵੇਲੇ ਸਾਡੀ ਸਰਕਾਰ ਬਣ ਗਈ ਨਾ, ਉਸ ਵੇਲੇ ਅਸੀਂ ਕਿਸੇ ਨੂੰ ਦੁੱਕੀ ਨੀ ਦੇਣੀ, ਨਾ ਕਿਸੇ ਨੂੰ ਸਬਸਿਡੀ ਦੇਣੀ ਆ, ਨਾ ਕਿਸੇ ਨੂੰ ਆਪਾਂ ਮੁਫ਼ਤ ਦੀ ਚੀਜ਼ ਦੇਣੀ ਆ। ਸੁਧਾਰਨ ਆਇਆ ਪੰਜਾਬ ਨੂੰ, ਜਾਂ ਜਿਹੜੀ ਵੀ ਇਕੋਨਮੀ ਆ ਉਹਨੂੰ ਸੈਟਅਪ ਕਰਨਾ ਵਾ, ਦੁਬਾਰਾ ਲੈ ਕੇ ਆਉਣਾ ਉਹਨੂੰ ਰਾਹ ਤੇ, ਕਰਜ਼ੇ ਬੰਦ ਕਰਨੇ ਆ, ਕਰਜ਼ਾ ਲੈਣਾ ਨਾ ਪਵੇ। ਦੁੱਕੀ ਅਸੀਂ ਕਿਸੇ ਨੂੰ ਦੇਣੀ ਨੀ ਹੈ, ਤੇ ਫੇਰ ਦੇਖ ਲਾ ਵੀ ਕਿੱਦਾਂ ਮੌਜਾਂ ਹੀ ਮੌਜਾਂ ਲੱਗ ਜਾਣੀਆਂ। ਜਿੱਦਾਂ ਹੁਣ
ਤਾਂ ਹੀ ਲੋਕ ਸਾਨੂੰ ਦੁੱਕੀ ਨਹੀਂ ਦਿੰਦੇ, ਪਹਿਲਾਂ ਉਹ ਤਾਂ ਹੀ ਨੀ ਦੁੱਕੀ ਦਿੰਦੇ ਵੀ ਉਹਨਾਂ ਨੂੰ ਹੁਣ ਇੰਨੀਆਂ ਫੈਸਿਲਿਟੀਆਂ। ਦੇਖੋ ਆਟਾ ਦਾਲ ਸਕੀਮ, ਪੈਨਸ਼ਨਾਂ 1000 ਰੁਪਇਆ, ਆਹ ਫਲਾਨੀ ਸਬਸਿਡੀ, ਮੋਟਰਾਂ ਫਰੀ, ਬਿਜਲੀ ਫਰੀ, ਹੈ ਨਾ, ਜਾਂ ਜਿਹੜੇ ਇੰਡਸਟਰੀਅਲ ਹੈ ਉਹਨਾਂ ਨੂੰ ਟੈਕਸ ਫਰੀ ਕਈ ਜ਼ੋਨ ਬਣਾਏ ਹੋਏ। ਹੁਣ ਜਦੋਂ ਉਹਨਾਂ ਦੇ ਸਾਰੇ ਬੰਦ ਹੋਣੇ, ਉਹ ਤਾਂ ਹੀ ਨਹੀਂ ਸਾਨੂੰ ਆਉਣ ਦਿੰਦੇ, ਉਹ ਤਾਂ ਹੀ ਨਹੀਂ ਸਾਨੂੰ ਦੁੱਕੀ ਦਿੰਦੇ। ਕੋਈ ਵੀ ਨਹੀਂ ਦੁੱਕੀ ਦਿੰਦਾ, ਪਾਰਟੀ ਚੱਲਣੀ ਹੈ ਦੇਖੋ ਪੈਸਿਆਂ ਨਾਲ, ਹੈ ਨਾ, ਉੱਦਾਂ ਹੀ ਥੋੜ੍ਹੀ ਚੱਲਣੀ ਆ। ਉਹ ਲੋਕਾਂ ਨੇ ਗਲਤ ਮਤਲਬ ਲੈ ਲਿਆ ਤਾਂ ਪਾਰਟੀ ਕਿਲਰੀ ਫਿਰਦੀ ਆ। ਪਰ ਗੱਲ ਆਪਾਂ ਕਰਦੇ ਹਾਂ ਇਹਦੀ ਕਰਾਂਗੇ ਕਿ ਦੁੱਕੀ ਨਹੀਂ ਦੇਣੀ ਪਾਰਟੀ ਅਸੀਂ ਕਿਉਂ ਬਣਾਈ ਸੀ। ਉਹ ਇਸ ਕਰਕੇ ਬਣਾਈ ਸੀ ਕਿਉਂਕਿ ਇਲੈਕਸ਼ਨਾਂ ਦੇ ਮੂਹਰੇ ਪੰਜਾਬ ਤੋਂ ਹੇੜਾਂ ਦੀਆਂ ਹੇੜਾਂ ਪੋਲੀਟੀਸ਼ੀਅਨਾਂ ਦੀਆਂ ਓਵਰਸੀਜ਼ ਜਾਂਦੀਆਂ ਆ, ਜਾਂਦੀਆਂ ਸੀ, ਔਰ ਉੱਥੇ ਲਹਿਰ ਬਣਾ ਕੇ ਆਪਣੇ ਬੰਦਿਆਂ ਨੂੰ ਮਤਲਬ ਉਕਸਾ ਕੇ ਜੀ। ਇਹ ਇੱਕ ਪਹਿਲਾਂ PPP ਪਾਰਟੀ ਬਣੀ ਸੀ ਨਾ ਉਹਦੀ,
ਮਨਪ੍ਰੀਤ
ਬਾਦਲ ਦੀ, ਹੈ ਨਾ, ਉਹ ਜੀ ਇੱਥੇ ਐਂ ਕਰ ਦਾਂਗੇ, ਉਹ ਕਰ ਦਾਂਗੇ, ਪੈਸੇ ਇਕੱਠੇ ਕਰੋ, ਫੰਡਿੰਗ ਕਰੋ ਜੀ, ਕਰੋੜਾਂ ਰੁਪਏ ਉਹ ਲੈ ਗਏ। ਇਨ ਦਾ ਐਂਡ ਸਮਝੌਤੇ ਕਰਕੇ ਬਹਿ ਗਏ, ਕੁਛ ਵੀ ਨਹੀਂ ਹੋਇਆ। ਫਿਰ ਆਮ ਆਦਮੀ ਪਾਰਟੀ ਦਾ ਚੱਲਿਆ ਕੰਮ, ਹੈ ਨਾ, ਫਿਰ ਕੋਈ ਹੋਰ ਚੱਲ ਪਿਆ। ਫਿਰ ਇਹ ਵੀ ਚੱਲਿਆ ਕਿ ਕੋਈ ਭੁੱਖ ਹੜਤਾਲ 'ਤੇ ਬੈਠਾ ਆ, ਉਹਨੂੰ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿਓ ਜੀ। ਸੋ ਇੰਨਾ ਕੁ ਕੰਮ ਵੱਧ ਗਿਆ, ਹੈਂ, ਕਾਂਗਰਸ ਵਾਲੇ ਆਪਣੇ ਤੁਰੇ ਫਿਰਨ, ਅਕਾਲੀਆਂ ਵਾਲੇ ਆਪਣੇ ਤੁਰੇ ਫਿਰਨ, ਕਿ ਹਰੇਕ ਵਾਰੀ ਇੱਦਾਂ ਮਲਾਈ ਮਲਾਈ ਲੈ ਜਾਓ, ਪੈਸੇ ਲੈ ਜਾਓ, ਉੱਥੇ ਆਊਟਪੁੱਟ ਕੁਛ ਵੀ ਨਹੀਂ ਹੈਗੀ। ਸੋ ਇਸ ਕਰਕੇ ਇਹ ਆਪਾਂ ਲਹਿਰ ਚਲਾਈ ਸੀ ਵੀ ਪੰਜਾਬ ਦੀ ਜਿਹੜੀ ਪੋਲੀਟਿਕਸ ਹੈ ਨਾ, ਉਹਨੂੰ ਪੰਜਾਬ ਦੇ ਲੋਕਾਂ ਤੱਕ ਹੀ ਰਹਿਣ ਦਿਓ, ਉਹਨਾਂ ਨੂੰ ਮੈਨੇਜ ਕਰਨ ਦਿਓ ਵੀ ਉਹ ਕਿਸ ਤਰ੍ਹਾਂ ਕਰਦੇ ਨੇ। ਅਸੀਂ ਇੱਧਰੋਂ ਪੈਸੇ ਭੇਜੀ ਜਾਂਦੇ ਹਾਂ, ਪੈਸੇ ਸਾਤੋਂ ਅਗਰਾਈ ਜਾਂਦੇ ਨੇ ਉਹ, ਅਤੇ ਆਊਟਪੁੱਟ ਉੱਤੇ ਕੁਛ ਨਹੀਂ ਹੈਗੀ, ਹੈ ਨਾ। ਉਹ ਇਨ ਦਾ ਐਂਡ ਕੀ ਹੁੰਦਾ, ਪੈਸੇ ਦੇ ਕੇ ਵੋਟਾਂ ਖਰੀਦੀ ਜਾਂਦੇ ਉਹਨਾਂ ਦੀਆਂ, ਉਹਨਾਂ ਦੇ ਪੋਸਟਰ ਲਾਈ ਜਾਂਦੇ ਆ, ਉਹਨਾਂ ਦੀ ਫਿਰ ਸ਼ਰਾਬਾਂ ਪੀ ਜਾਂਦੇ ਆ। ਉਹ ਵਿਦੇਸ਼ੀ ਪੈਸਾ ਜਿਹੜਾ ਇੱਥੋਂ ਸਾਡੀ ਤੁਹਾਡੀ ਕਮਾਈ ਦਾ ਗਿਆ ਆ, ਮਿਹਨਤ ਕਰਕੇ ਤੁਸੀਂ ਟਰੱਕ ਚਲਾ ਚਲਾ ਕੇ, ਖੇਤੀਆਂ ਕਰ ਕਰਕੇ, ਜਾਂ ਜੋਬਾਂ ਕਰ ਕਰਕੇ ਦਿੰਦੇ ਹੋ ਤੁਸੀਂ 100-200 ਹਜ਼ਾਰ ਡਾਲਰ, ਕਈ ਤਾਂ ਮੈਂ ਦੇਖਿਆ 10-10 ਹਜ਼ਾਰ ਡਾਲਰ ਵੀ ਦਿੱਤੇ ਆ। ਉਹ ਲੋਕਾਂ ਨੂੰ ਸ਼ਰਾਬ ਪਿਲਾਉਣ ਲਈ ਦਿੱਤੇ ਆ, ਹੈ ਨਾ, ਗੁਲਛਰੇ ਉਡਾਉਣ ਲਈ ਦਿੱਤੇ ਆ, ਵੋਟਾਂ ਜਾਅਲੀ ਕੰਮ ਕਰਨ ਨੂੰ ਦਿੱਤੇ ਆ। ਹੁਣ ਉਹ ਲੁੱਟ ਖੋਹ ਰੁਕ, ਉਹ ਤਾਂ ਰੁਕੀ ਆ ਐਤਕੀ। ਦੁੱਕੀ ਨਹੀਂ ਦੇਣੀ ਪਾਰਟੀ ਦਾ ਜਿਹੜਾ ਮੈਨੀਫੈਸਟੋ, ਉਹਦਾ ਲਾਗੂ ਹੋਇਆ, ਉਹਦਾ ਮਤਲਬ, ਉਹਦਾ ਮਕਸਦ ਤਾਂ ਲਾਗੂ ਹੋਇਆ। ਹੁਣ ਤੁਸੀਂ ਨੋਟ ਕਰੋ ਭਾਜੀ ਵੀ ਇਸ ਵਾਰੀ ਕਿਸੇ ਦੇ ਲਈ ਪੈਸੇ ਇਕੱਠੇ ਹੋਏ ਇੱਥੇ, ਹੈ ਭਾਜੀ?
ਹਾਂਜੀ ਹਾਂਜੀ ਅਮਨਦੀਪ,
ਮੈਂ ਕਿਹਾ ਕਿਸੇ ਦੇ ਲਈ
ਮੈਨੂੰ ਪਿੱਛੋਂ ਆਵਾਜ਼ ਆਉਣ ਲੱਗ ਪਈ ਆਪਣੀ।
ਅੱਛਾ ਅੱਛਾ, ਚਲੋ
ਪਿੱਛੋਂ ਰੇਡੀਓ ਆ ਰਿਹਾ ਪਿੱਛੋਂ।
ਅੱਛਾ ਅੱਛਾ, ਚਲੋ ਉਹ ਮੈਂ ਆਪਾਂ ਫਿਕਸ ਕਰਦੇ ਹਾਂ। ਅਤੇ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਵੀ ਕਿਸੇ ਨੇ ਵੀ ਜਿਹੜੀ ਆ ਕੋਈ ਨਹੀਂ ਦਿੱਤੀ, ਮਤਲਬ ਫੰਡਿੰਗ ਨਹੀਂ ਦਿੱਤੀ, ਨਾ ਐਤਕੀ ਇਕੱਠੇ ਕੀਤੇ ਆ ਭਗਵੰਤ ਮਾਨ ਲਈ ਕਿਸੇ ਲਈ ਇਕੱਠੇ ਕੀਤੇ, ਨਾ ਕਿਸੇ ਹੋਰ ਲਈ ਇਕੱਠੇ ਕੀਤੇ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਮਤਲਬ ਪਲੇ ਕੀਤੀਆਂ ਨੇ ਇਸ ਵਾਰ। ਆਪਾਂ ਹੋਰ ਗੱਲ ਕਰਾਂਗੇ ਕਿ ਸਾਨੂੰ ਗ੍ਰਿਫਤ ਮੇਲੇ ਦੇ ਵਿੱਚ ਇੱਕ ਨੌਜਵਾਨ ਮਿਲਿਆ ਸੀ, ਅਮਰੀਕ ਭਾਜੀ ਤੁਹਾਨੂੰ ਯਾਦ ਹੈ ਜਿਹੜਾ ਕਿ?
ਹਾਂਜੀ ਮੈਨੂੰ ਯਾਦ ਹੈ ਮਨਦੀਪ, ਮੈਨੂੰ ਰੇਡੀਓ ਪਿੱਛੇ ਆਵਾਜ਼ ਆ ਰਹੀ ਹੈ, ਤਾਂ ਮੇਰਾ ਰੇਡੀਓ ਔਨ ਰਹਿ ਗਿਆ ਜਿਹੜਾ ਪਹਿਲਾਂ ਚੱਲਦਾ ਸੀ ਤੁਹਾਡਾ, ਮੈਂ ਆਇਆ ਸੀ ਤੇ ਉਹਨੂੰ ਹੁਣ ਮੈਂ, ਤੁਸੀਂ ਮੈਨੂੰ ਦੁਬਾਰਾ ਫੋਨ ਕਰਿਓ, ਮੈਂ ਪਹਿਲਾਂ ਉਹਨੂੰ ਆਫ ਕਰਾਂ।
ਠੀਕ ਹੈ ਜੀ, ਚਲੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਆਉਂਦੇ ਹਾਂ ਮੁੜ ਕੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ,
ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਇੱਕ ਵਾਰੀ ਫਿਰ ਸਵਾਗਤ ਪ੍ਰੋਗਰਾਮ ਦੇ ਵਿੱਚ। ਘੜੀ ਦੇ ਉੱਤੇ 9:02 ਹੋ ਗਏ ਨੇ, ਇੱਕ ਘੰਟਾ ਹੋ ਗਿਆ ਪ੍ਰੋਗਰਾਮ ਚੱਲਦੇ ਨੂੰ, ਔਰ ਤੁਹਾਡਾ ਸਵਾਗਤ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਮੈਸੇਜ ਵੀ ਭੇਜ ਰਹੇ ਹੋ ਅਤੇ ਸੁਨੇਹੇ ਆ ਰਹੇ ਨੇ ਅਤੇ ਉਹ ਵੀ ਆਪਾਂ ਪੜ੍ਹਦੇ ਹਾਂ। ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਅਤੇ ਉਹਨਾਂ ਦਾ ਵੀ ਇੱਕ ਵਾਰੀ ਫਿਰ ਸਵਾਗਤ ਹੈ। ਅਮਰੀਕ ਭਾਅ ਜੀ ਇੱਕ ਵਾਰੀ ਫਿਰ
ਜੀ।
ਹਾਂਜੀ
ਹਾਂਜੀ।
ਅਤੇ ਇੱਕ ਨਾ ਆਪਾਂ ਇਹ ਗੱਲਬਾਤ ਜਿਹੜੀ ਕਰਨੀ ਹੈ ਕਿ ਇੱਕ ਨੌਜਵਾਨ, ਇੱਕ ਸ਼ਖਸ ਸਾਡੇ ਨਾਲ ਜੁੜਿਆ, ਸਾਡਾ ਆਪਣਾ ਹੀ ਦੋਸਤ ਹੈ, ਬੜੀ ਇੰਟਰਸਟਿੰਗ ਗੱਲਾਂ ਉਹਨਾਂ ਨੇ ਸੁਣਾਈਆਂ। ਆਪਾਂ ਗੱਲ ਕਰਾਂਗੇ ਅੱਜ ਅੰਮ੍ਰਿਤਪਾਲ ਅਤੇ ਸਰਬਜੀਤ ਹੋਣਾ ਦੀ ਚੋਣ ਦੀਆਂ, ਅਤੇ ਚੋਣਾਂ ਦੀਆਂ ਗੱਲਾਂ ਕਰਕੇ ਨਾਲ ਆਪਾਂ ਜਿਹੜੀ ਆ ਦੁੱਕੀ ਨਹੀਂ ਦੇਣੀ ਪਾਰਟੀ, ਜਾਂ ਕਹਿ ਲਓ ਕਿ ਆਪਾਂ ਬੇਲੋੜੀ ਫੰਡਿੰਗ ਇੱਥੋਂ ਕਰਦੇ ਹਾਂ, ਉਹਦੀ ਵੀ ਆਪਾਂ ਗੱਲ ਕਰਾਂਗੇ, ਉਹ ਸਾਰਾ ਉਹਦੇ ਵਿੱਚ ਆ ਜਾਣਾ ਆ। ਪਰ ਉਸ ਤੋਂ ਪਹਿਲਾਂ ਨਾ ਗੌਰਵ ਸ਼ਰਮਾ ਕਹਿ ਰਹੇ ਨੇ ਕਿ ਭਾਅ ਜੀ ਮੈਨੂੰ ਲੱਗਦਾ ਕਿ ਉਸਤਾਦ ਜੀ ਦਾ ਨਵੇਂ ਹੈੱਡਫੋਨ ਲੈਣ ਦਾ ਟਾਈਮ ਨੇੜੇ ਹੀ ਹੈ, ਆਵਾਜ਼ ਖਰਾਬ ਹੋ ਗਈ।
ਮੈਨੂੰ ਏਦਾਂ ਹੀ ਲੱਗਦਾ ਜਿੱਦਾਂ ਕਹਿੰਦੇ ਨਾ, ਮੈਂ ਵੀ ਇਹਨਾਂ ਦੀ ਗੱਲ ਨਾਲ ਸਹਿਮਤ ਹੀ ਹਾਂ ਜਿੱਦਾਂ ਹੁਣ।
ਤੇ ਉਹ ਤੁਹਾਨੂੰ ਕੋਟ ਕੋਟ ਪ੍ਰਣਾਮ ਕਰ ਰਹੇ ਨੇ ਤੇ ਤੁਹਾਡਾ ਵੀ ਸਵਾਗਤ ਕਰ ਰਹੇ, ਤੇ ਉਹਨਾਂ ਨੇ ਇੱਕ ਨਾ ਖਬਰ ਸਾਂਝੀ ਕੀਤੀ ਆ ਭਾਜੀ।
ਮੈਂ ਹਲੇ ਸਵਾਗਤ ਕੀਤਾ ਹੀ ਨੀ, ਮੈਂ ਤਾਂ ਕਿਹਦਾ ਕਰ ਦਿੱਤਾ ਹੋਊਗਾ ਪਹਿਲਾਂ।
ਨਹੀਂ ਹੁਣ ਇਹਨਾਂ ਨੇ ਬਹੁਤ ਦੇਰ ਦਾ ਕੀਤਾ, ਫਿਰ ਆਪਾਂ ਹੀ ਥੋੜੇ ਜਿਹੇ ਲੇਟ ਹੋ ਗਏ।
ਅੱਛਾ ਤੁਸੀਂ ਲੇਟ ਹੋ ਗਏ, ਮੈਂ ਕਿਹਾ ਇਹਨਾਂ ਨੂੰ ਨਾ ਲਾਮਾ ਦੇ ਜਾਓ।
ਨਾ 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 ਨਾ, ਇਹ ਉਹਨਾਂ ਨੇ ਖਬਰ ਸਾਂਝੀ ਕੀਤੀ ਹੈ, ਇੱਦਾਂ ਦੀਆਂ ਕਰਦੇ ਨੇ। ਇਹ ਗ੍ਰਹਿਸਥ ਨਿਊਜ਼ ਸ਼ੇਅਰ ਕਰਦੇ ਨੇ ਸਾਡੇ ਨਾਲ, ਗ੍ਰਹਿਸਥੀ ਦੀ ਖਬਰਾਂ ਤੇ।
ਹਾਂਜੀ ਹਾਂਜੀ
ਹਾਂ, ਕਹਿੰਦੇ ਵੀ ਖਬਰ ਛਪੀ ਆ ਰਾਂਝਣਾ ਰਾਜਨਾਂਦ ਗਾਉਂ ਦੀ, ਤੇ ਖਬਰ ਦਾ ਟਾਈਟਲ ਹੈ ਜੀ ਵੀ ਚਾਏ ਮੰਗਨੇ ਪਰ ਪਤਨੀ ਕੀ ਹੱਤਿਆ। ਪਤੀ ਕੀ ਹੱਤਿਆ,
ਚਾਹ ਮੰਗਨੇ ਪਰ
ਪਤੀ ਕੀ ਹੱਤਿਆ,
ਚਾਹ ਮੰਗਨੇ ਪਰ ਪਤੀ ਕੀ ਹੱਤਿਆ, ਜਦ ਚਾਹ ਇੱਦਾਂ ਹੀ ਮੰਗਣੀ ਚ ਹੱਤਿਆ ਹੀ ਹੋਣੀ, ਸਿੱਧਾ ਕਹੇ ਚਾਹ ਬਣਾ ਦੇ, ਗਾਵੇ ਚਾਹ ਮੰਗਦੇ ਫਿਰ ਹੱਤਿਆ ਹੀ ਹੋਣੀ।
ਆਹ ਭਾਜੀ ਕਿਹੜਾ ਸੁਰ ਲਾ ਤਾ ਤਾਂਸੇ ਨਾਲ,
ਇੱਦਾਂ ਹੁੰਦੀ ਆ ਕਈ ਵਾਰੀ। ਮੈਂ ਵੀ ਇੱਕ ਵਾਰੀ ਹੱਥਿਆ ਸੁਣੀ ਸੀ, ਉਹ ਪਤਨੀ ਬੜੀ ਖਿੱਚ ਗਈ, ਉਹਦਾ ਜਿਹੜਾ ਪਤੀ ਸੀ ਨਾ ਉਹਨੂੰ ਗਾਉਣ ਦਾ ਬੜਾ ਸ਼ੌਕ ਸੀ।
ਅੱਛਾ,
ਤੇ ਚਲੋ ਫੇਰ ਗੱਲ ਕਰਾਂਗੇ ਇਹਦੇ ਬਾਰੇ, ਤੁਸੀਂ ਆਪਣੀ ਗੱਲ ਜਾਰੀ।
ਖਬਰ ਇੱਦਾਂ ਸੀਗੀ ਵੀ ਚਾਹ ਮੰਗਣ ਤੋਂ ਬਾਅਦ ਨਾ ਵਿਵਾਦ ਹੋ ਗਿਆ ਉਹਨਾਂ ਦਾ ਆਪਸ ਚ, ਚਾਹ ਦੇ ਪਿੱਛੇ, ਤੇ ਉਹ ਇੰਨਾ ਇੰਨੀ ਤੂਲ ਫੜ ਗਈ ਵੀ ਉਹ ਜਿਹੜੀ ਪਤਨੀ ਸੀ ਨਾ ਉਹਨੇ ਆਪਣੇ ਪਤੀ ਦੀ ਗਲਾ ਦੱਬ ਕੇ ਉਹਦੀ ਮਤਲਬ ਹੱਤਿਆ ਕਰ ਦਿੱਤੀ।
ਅੱਛਾ,
ਤੇ ਸਾਰੇ ਪਿੰਡ ਚ ਸਨਸਨੀ ਫੈਲ ਗਈ, ਤੇ ਹੁਣ ਪੁਲਿਸ ਨੇ ਇੱਥੇ ਮਤਲਬ ਅਪਰਾਧ ਦੀ ਕਾਰਵਾਈ ਕੀਤੀ ਆ, ਤੇ ਥਾਣੇ ਦੇ ਵਿੱਚ ਫਿਰ ਉਹ ਮਤਲਬ ਉਹਨੂੰ ਗ੍ਰਿਫਤਾਰ ਕੀਤਾ ਗਿਆ, ਹਿਰਾਸਤ 'ਚ ਲਿਆ ਗਿਆ। ਵੀ ਮਤਲਬ ਦੇਖੋ ਗੁੱਸਾ ਜਿਹੜਾ ਆ ਉਹ ਅਸਲ ਦੇ ਵਿੱਚ ਚਾਹ ਦਾ ਇੱਕ ਬਹਾਨਾ ਸੀ ਮਾਰਨ ਮਰਾਣ ਦੀਆਂ ਗੱਲਾਂ।
ਉਹਦਾ ਨਾ ਉਹਦੀ ਦੂਜੀ ਵਾਰੀ ਹੱਤਿਆ ਹੋਈ ਆ, ਹੱਤਿਆ ਤਾਂ ਬੰਦੇ ਦੀ ਪਹਿਲਾਂ ਹੀ ਹੋ ਜਾਂਦੀ ਪਰ ਤੁਸੀਂ ਸਮਝ ਜਾਵਾਂ ਗੱਲ ਪੂਰੀ ਵੀ ਨਹੀਂ ਕੀਤੀ। ਚਲੋ ਠੀਕ ਆ, ਚਲੋ ਅੱਗੇ ਚਲੋ।
ਮਤਲਬ ਭਾਜੀ ਹੁਣ ਪੂਰੀ ਕਰਨ ਨੂੰ ਰਹਿ ਵੀ ਕੀ ਗਿਆ ਜਿਹੜੀ ਤੁਸੀਂ ਅਧੂਰੀ ਛੱਡੀ। ਮਤਲਬ ਮੈਂ ਸਮਝਦਾ ਪੀੜ ਹਨਾ,
ਪੀੜ ਪਰਾਈ
ਠੀਕ
ਹੈ,
ਹਾਂ ਮਰਜ਼ੀ ਹੈ। ਹੁਣ ਦੱਸੋ ਇੱਦਾਂ ਦੀ ਬੰਦਾ ਖਬਰ ਸੁਣਾਉਂਦਾ ਤੇ ਤੁਸੀਂ ਮਤਲਬ ਕਿੱਧਰ ਨੂੰ ਗੱਲ ਲੈ ਗਏ। ਤੇ ਖੈਰ ਬਹੁਤ ਬਹੁਤ ਧੰਨਵਾਦ ਜੀ ਗੌਰਵ ਸ਼ਰਮਾ ਕਿ ਤੁਸੀਂ ਗ੍ਰਿਸਤੀ ਦੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ। ਤੇ ਭਾਜੀ ਆਪਾਂ ਗੱਲ ਕਰ ਰਹੇ ਸੀਗੇ ਵੀ ਗ੍ਰਿਫਤ ਮੇਲੇ ਦੌਰਾਨ ਆਪਾਂ ਨੂੰ ਮਿੱਤਰ ਪਿਆਰੇ ਸਾਡੇ ਮਿਲੇ ਜਗਤਾਰ ਸਿੰਘ ਹੋਣੀ, ਤੇ ਉਹਨਾਂ ਨੂੰ ਹਾਲ ਪੁੱਛਿਆ ਵੀ ਕਿਵੇਂ ਕਿੱਦਾਂ ਬਈ। ਕਹਿੰਦੇ ਠੀਕ ਹੈ ਜੀ, ਤੇ ਕਹਿੰਦੇ ਤੁਸੀਂ ਇੰਡੀਆ ਸੀ? ਮੈਂ ਕਿਹਾ ਹਾਂਜੀ ਇੰਡੀਆ ਸੀ। ਤੇ ਮੈਂ ਵੀ ਕਹਿੰਦਾ ਭਾਜੀ ਜਾ ਕੇ ਆਇਆ। ਮੈਂ ਕਦੋਂ? ਕਹਿੰਦਾ ਹੁਣੇ ਜਾ ਕੇ ਆਇਆ, ਮੈਂ ਤਾਂ ਥੋੜ੍ਹੇ ਦਿਨ ਹੋ ਗਏ ਮੁੰਡੇ ਨੂੰ। ਮੈਂ ਕਿਹਾ ਵੀ ਇੰਨੀ ਗਰਮੀ ਦੇ ਵਿੱਚ ਵੀ ਆਹ ਕੋਈ ਟਾਈਮ ਹੈ ਇੰਡੀਆ ਜਾਣ ਦਾ? ਵੀ ਬੰਦਾ ਫਰਵਰੀ ਮਾਰਚ 'ਚ ਜਾਂਦਾ ਜਾਂ ਨਵੰਬਰ ਦਸੰਬਰ ਜਾਂਦਾ। ਨਹੀਂ ਨਹੀਂ ਭਾਜੀ, ਕਹਿੰਦਾ ਮੈਂ ਇਲੈਕਸ਼ਨਾਂ ਲਈ ਗਿਆ ਹੋਇਆ ਸੀ। ਅਤੇ ਮੈਂ ਕਿਹਾ
ਅੱਛਾ ਜੀ,
ਮੈਂ ਕਿਹਾ ਇਲੈਕਸ਼ਨਾਂ ਲਈ ਗਿਆ ਹੋਇਆ ਸੀ ਅਤੇ ਤੂੰ ਕਿਹਦਾ ਪ੍ਰਚਾਰ ਕਰਨ ਗਿਆ ਸੀ? ਆਮ ਆਦਮੀ ਪਾਰਟੀ ਦਾ? ਉਹ ਨਾ ਨਾ ਨਾ, ਆਮ ਆਦਮੀ ਪਾਰਟੀ ਦਾ ਨਹੀਂ ਪ੍ਰਚਾਰ ਕਰਨ ਗਿਆ ਜੀ, ਮੈਂ ਤਾਂ ਗਿਆ ਸੀ ਸਰਬਜੀਤ ਅਤੇ ਅੰਮ੍ਰਿਤਪਾਲ ਦਾ। ਮੈਂ ਕਿਹਾ ਯਾਰ
ਅੱਛਾ ਜੀ,
ਮੈਂ ਕਿਹਾ ਮੈਨੂੰ ਹੁਣ ਦੱਸ ਤੂੰ ਸਾਰੀਆਂ ਗੱਲਾਂ। ਮੈਂ ਆਪਾਂ ਉਹਦੇ ਕੋਲ ਮੇਰਾ ਖਿਆਲ 10-15 ਕੁ ਮਿੰਟ ਫਿਰ ਉਹ ਤੋਂ ਮੈਂ ਗੱਲਾਂ ਸੁਣੀਆਂ, ਪੁੱਛਿਆ ਵੀ ਕੀ ਹੋਇਆ ਕਿੱਦਾਂ ਹੋਈ। ਅਤੇ ਉਹ ਜਾਨੂੰ ਸਾਡੇ ਕੋਲ ਉੱਥੇ ਸ਼ਿੰਗਾਰਾ ਸਿੱਧੂ ਆਪਣੇ ਪੋਲੀਟੀਕਲ ਸਾਇੰਸ ਵਾਲੇ, ਉਹ ਵੀ ਆਇਆ ਕਰਨਗੇ ਪ੍ਰੋਗਰਾਮ, ਉਹਨਾਂ ਨੂੰ ਵੀ ਲਿਆਇਆ ਕਰਾਂਗੇ। ਉਹ ਵੀ ਖੜੇ, ਮੈਂ ਉਹਨੂੰ ਵੀ ਆਵਾਜ਼, ਹਾਂ ਉਹਨਾਂ ਨੂੰ ਆਵਾਜ਼, ਮੈਂ ਕਿਹਾ ਉਹ ਸ਼ਿੰਗਾਰਾ ਜੀ ਆਇਓ ਆਇਓ ਜ਼ਰਾ ਆਇਓ ਆਇਓ, ਆ ਸੁਣੋ ਜ਼ਰਾ ਗੱਲਾਂ, ਗਰਾਊਂਡ ਲੈਵਲ ਦੀਆਂ ਗੱਲਾਂ। ਕਿਉਂਕਿ ਦੇਖੋ ਆਪਾਂ ਇੱਥੇ ਐਨਾਲਿਸਿਸ ਕਰਦੇ ਹਾਂ ਕਈ ਵਾਰੀ ਖਬਰਾਂ ਦੇਖ ਕੇ, ਸੁਰਖੀਆਂ ਦੇਖ ਕੇ, ਜਾਂ ਇੱਧਰ ਉੱਧਰ ਦੀਆਂ ਸੈਕਿੰਡ ਹੈਂਡ ਥਰਡ ਹੈਂਡ ਫੋਰਥ ਹੈਂਡ ਗੱਲਾਂ ਸੁਣ ਕੇ, ਪਰ ਜਿਹੜੀ ਔਨ ਦਾ ਗਰਾਊਂਡ ਰਿਐਲਿਟੀ, ਜਿਹੜੇ ਬੰਦੇ ਉੱਥੇ ਪ੍ਰਚਾਰ ਕਰਕੇ ਆਏ, ਵਿਚਰ ਕੇ ਆਏ, ਸਾਰਾ ਕੁਛ ਕਰਕੇ ਆਏ, ਉਹ ਉਹਨਾਂ ਉਹ ਫਸਟ ਹੈਂਡ ਇਨਫੋਰਮੇਸ਼ਨ ਹੈ ਕਿ ਕੀਤਾ ਗਿਆ। ਮੈਂ ਉਹਨਾਂ ਨੂੰ ਸਵਾਲ ਪੁੱਛਿਆ, ਮੈਂ ਕਿਹਾ ਵੀ ਅੰਮ੍ਰਿਤਪਾਲ ਜਿੱਤਿਆ, ਸਰਬਜੀਤ ਜਿੱਤਿਆ ਇੰਨੀ ਵੋਟਾਂ ਦੇ ਨਾਲ, ਉਹ ਅੰਮ੍ਰਿਤਪਾਲ ਗੈਰ ਹਾਜ਼ਰ ਸੀ ਗਰਾਊਂਡ 'ਚੋਂ ਮੈਦਾਨ 'ਚੋਂ? ਉਹ ਕਹਿੰਦੇ ਹਾਂਜੀ ਉਹ ਗੈਰ ਹਾਜ਼ਰ ਸੀ, ਪਰ ਉਹਨਾਂ ਦੇ ਮਾਤਾ ਪਿਤਾ ਜਿਹੜੇ ਨੇ ਉਹਨਾਂ ਨੇ ਬੜਾ ਜ਼ੋਰ ਲਾਇਆ, ਬੜੇ ਫਰੰਟ 'ਤੇ ਰਹੇ ਨੇ ਉਹ। ਉਹ ਵੀ ਇੱਕ ਜਾਣੀ ਕਿ ਦੇਖੋ ਇੱਕ ਕੈਂਡੀਡੇਟ ਆਪ ਘੁੰਮ ਰਿਹਾ, ਇੱਕ ਉਹਨਾਂ ਦੇ ਮਾਤਾ ਪਿਤਾ ਘੁੰਮ ਰਹੇ ਆ, ਫਰਕ ਤਾਂ ਥੋੜ੍ਹਾ ਜਿਹਾ ਪੈਂਦਾ ਵੀ ਕੈਂਡੀਡੇਟ ਆਪ ਹੋਵੇ ਤਾਂ ਜ਼ਿਆਦਾ ਵਧੀਆ ਰਹਿੰਦਾ, ਪਰ ਇਹ ਇਹ ਸਾਰੇ ਔਡਸ ਹੋਣ ਦੇ ਬਾਵਜੂਦ ਇਹ ਇਹ ਉਹ ਜਿੱਤਿਆ। ਫਿਰ ਮੈਂ ਉਹਨੂੰ ਇਹ ਕੁਐਸਚਨ ਪੁੱਛਿਆ ਵੀ ਪ੍ਰਚਾਰ ਤੋਂ ਕਿੱਦਾਂ ਗਏ? ਕਹਿੰਦਾ ਮੈਂ ਘੱਟੋ ਘੱਟ 12 ਤੋਂ ਲੈ ਕੇ 18-18 ਘੰਟੇ ਵੀ ਅਸੀਂ ਪ੍ਰਚਾਰ ਕੀਤਾ, ਸਾਡੀਆਂ ਟੀਮਾਂ ਬਣ ਗਈਆਂ ਸੀਗੀਆਂ, ਅਤੇ ਅਤੇ ਆਪਾਂ ਉਹਨੂੰ ਪੁੱਛਿਆ ਵੀ ਕਿੰਨੇ ਪੈਸੇ ਖਰਚੇ ਤੁਸੀਂ ਲੋਕਾਂ ਨੂੰ ਵੋਟਾਂ ਖਰੀਦੀਆਂ? ਅਤੇ ਕਹਿੰਦੇ ਭਾਜੀ ਇੱਕ ਨਵਾਂ ਪੈਸਾ ਵੀ ਨਹੀਂ, ਮਤਲਬ ਇੱਕ ਵੀ ਵੋਟ ਨਹੀਂ ਖਰੀਦੀ। ਖਰੀਦਣ ਦਾ ਕੀ ਹੈ ਸਾਡੇ ਕੋਲ? ਅਸੀਂ ਸਾਡੇ ਕੋਲ ਪੈਸੇ ਹੀ ਨਹੀਂ ਸੀ ਖਰੀਦਣ ਲਈ, ਖਰੀਦੀ ਹੀ ਨਹੀਂ ਵੋਟ। ਜਿੱਦਾਂ ਕਹਿੰਦੇ ਨਾ 1000-1000 ਦੀ ਵੋਟ ਵਿਕਦੀ ਹੈ ਜੀ, 1500-1500, 2000, ਕਈ ਤਾਂ ਵੋਟਾਂ ਦੇ ਵਿੱਚ ਮੁੰਦੀਆਂ ਗਹਿਣੇ ਵੀ ਪਵਾ ਜਾਂਦੇ ਆ, ਹੈ ਨਾ, ਆਪਣੇ ਰਿਸ਼ਤੇਦਾਰਾਂ ਨੂੰ। ਲਓ ਜੀ ਸਾਡੇ ਕੋਲ 50 ਵੋਟਾਂ 100 ਵੋਟਾਂ ਮੈਂ ਪਵਾ ਦੂੰਗਾ ਜੀ, ਮੇਰੇ ਗਹਿਣਾ ਪਾ ਦਿਓ ਜੀ, ਉਹ ਪਵਾ ਦਿਓ, ਐਂ ਪਵਾ ਦਿਓ। ਸੋ ਉਹ ਜਿਹੜਾ ਆ ਉਹ ਵੀ ਇੱਕ ਕਾਰਨ ਬਣਿਆ ਵੀ ਨਹੀਂ, ਕਹਿੰਦੇ ਕੋਈ ਪੈਸਾ ਨਹੀਂ ਖਰਚਿਆ। ਅਤੇ ਮੈਂ ਕਿਹਾ ਯਾਰ ਆਹ ਵੀ ਕਮਾਲ ਹੋ ਗਈ। ਅਤੇ ਫਿਰ ਮੈਂ ਕਿਹਾ ਫਿਰ ਸ਼ਰਾਬ ਵਗੈਰਾ ਕਿੰਨੀ ਕੁ ਪਿਲਾਈ ਤੁਸੀਂ? ਵੀ ਵੋਟਾਂ ਦੇ ਵਿੱਚ ਤਾਂ ਆਮ ਇਹ ਮੰਨਿਆ ਜਾਂਦਾ ਨਾ ਵੀ ਸ਼ਰਾਬ ਪਿਲਾਈ ਜਾਣੀ ਆ ਤਾਂ ਵੋਟਾਂ ਪਾਉਣੀਆਂ, ਦਾਰੂ ਚੱਲ ਪੈਂਦੀ ਆ, ਟਰੱਕਾਂ ਦੇ ਟਰੱਕ ਡੋਡੇ ਭੁੱਕੀ ਚੱਲਣ ਲੱਗ ਜਾਂਦੇ ਨੇ। ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਸ਼ਰਾਬ ਦਾ, ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਅਤੇ ਫਿਰ ਮੈਂ ਕਿਹਾ ਸੌਦੇ ਕਿੰਨੇ ਕੀਤੇ ਤੁਸੀਂ, ਗੱਠਬੰਧਨ ਕਿੰਨੇ ਕੀਤੇ, ਕਿਹਦੇ ਨਾਲ ਕੀ ਸੌਦਾ? ਕੋਈ ਵੀ ਨਹੀਂ ਕਹਿੰਦੇ ਕੀਤਾ। ਮੈਂ ਕਿਹਾ ਫਿਰ ਤੁਸੀਂ ਜਿਹੜਾ ਜਾਂਦੇ ਹੁੰਦੇ ਸੀਗੇ, ਚਲੋ ਪੇਂਡੂ ਵੋਟਰ ਜਿਹੜੇ ਆ ਉਹ ਤਾਂ ਤਕਰੀਬਨ ਅੰਮ੍ਰਿਤਪਾਲ ਦੇ ਸਰਵਿਸ ਦੇ ਨਾਲ ਹੀ ਸੀਗੇ। ਅਤੇ ਉਹਨਾਂ ਨੇ ਜਿਹੜੀ ਇੰਟਰਸਟਿੰਗ ਗੱਲ ਇਹ ਦੱਸੀ, ਕਹਿੰਦੇ ਵੀ ਜਿਹੜੇ ਵੀ ਪਿੰਡ ਵਿੱਚ ਅਸੀਂ ਜਾਂਦੇ ਹੁੰਦੇ ਸੀ ਨਾ, ਉੱਥੋਂ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੇ ਪਹਿਲਾਂ ਹੀ ਜਿਹੜੇ ਪੋਸਟਰ ਬਣੇ ਹੁੰਦੇ ਸੀ ਆਪੇ ਹੀ ਬਣਾ ਕੇ ਪੋਸਟਰ ਛਪਾ ਕੇ ਕਾਗਜ਼ ਉਹ ਸਾਰੇ ਪਹਿਲਾਂ ਹੀ ਲਾਏ ਹੁੰਦੇ ਸੀਗੇ ਉਹਨਾਂ ਨੇ, ਝੰਡੇ ਝੁੰਡੇ ਆਪਣੇ ਹੀ ਖਰਚੇ ਤੋਂ। ਕੋਈ ਇੱਦਾਂ ਨਹੀਂ ਵੀ ਉੱਦਾਂ ਨਹੀਂ ਵੀ ਪਾਰਟੀ ਨੇ ਜਾਂ ਗਰੁੱਪ ਨੇ ਦਿੱਤੇ ਆ, ਮਤਲਬ ਇਹ ਤੁਹਾਨੂੰ ਗਰਾਊਂਡ ਦੀਆਂ ਗੱਲਾਂ ਦੱਸਦਾ ਵੀ ਗਰਾਊਂਡ 'ਤੇ ਕੀ ਹੋਇਆ, ਜਿਹੜੀ ਮੋਬਿਲਾਈਜੇਸ਼ਨ ਹੋਈ ਹੈ ਨਾ ਗਰਾਊਂਡ ਦੇ ਉੱਤੇ ਯੂਥ ਦੀ ਪਿੰਡਾਂ ਦੇ ਵਿੱਚ, ਵੀ ਉਹ ਆਪ ਮੁਹਾਰੇ ਹੋਈ ਆ, ਅੱਕੇ ਬੈਠੇ ਆ ਉਹ ਸਾਰੇ। ਮੈਂ ਕਿਹਾ ਮੈਨੂੰ ਫੀਡਬੈਕ ਦਿਓ ਵੀ ਕਿਤੇ ਕਿਤੇ ਅੱਕੇ ਹੋਏ ਨੇ। ਕਹਿੰਦੇ ਉਹ ਸਾਰਿਆਂ ਨਾਲੋਂ ਵੱਧ ਅੱਕੇ ਹੋਏ ਨੇ ਭਗਵੰਤ ਮਾਨ ਤੋਂ ਹੁਣ। ਇਹ ਫੀਡਬੈਕ, ਹਾਂਜੀ ਦੈਟਸ ਅ ਫੀਡਬੈਕ। ਕਹਿੰਦੇ ਸਾਰੇ ਅੱਕੇ ਪਏ ਨੇ ਭਗਵੰਤ ਮਾਨ ਤੋਂ, ਹੈ ਨਾ। ਮੈਂ ਕਿਹਾ ਭਗਵੰਤ ਮਾਨ ਤੋਂ ਕਿਸ ਗੱਲੋਂ ਅੱਕੇ ਪਏ ਨੇ? ਪਹਿਲੀ ਗੱਲ ਤਾਂ ਕਹਿੰਦਾ ਉਹ ਲੋਕੀ ਉਹਦੀ ਜਿਹੜੀ ਜੁਮਲੇਬਾਜ਼ੀ ਹੁਣ ਲਾਈਕ ਨਹੀਂ ਕਰਦੇ ਕੌਮੇਡੀ, ਉਹ ਬਹੁਤ ਮਤਲਬ ਉਹ ਕੌਮੇਡੀ ਤੋਂ ਪਰੇ ਹੋ ਗਿਆ, ਉਹਨੂੰ ਉਹਨੂੰ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਆ, ਤੇ ਉਹ ਚੀਫ ਮਿਨਿਸਟਰ ਬਣਦਾ ਨਹੀਂ ਹੈਗਾ, ਉਹ ਬਣ ਨਹੀਂ ਰਿਹਾ, ਉਹ ਜੁਮਲੇ ਕਰਦਾ ਆ ਤੇ ਉਹ ਕੋਈ ਸੀਰੀਅਸ ਟਾਕ ਨਹੀਂ ਕਰਦਾ ਹੈਗਾ। ਦੂਜੀ ਉਹਦੀ ਐਡਵਰਟਾਈਜ਼ਮੈਂਟ ਜਿਹੜੀ ਆ ਓਵਰ ਐਡਵਰਟਾਈਜ਼ਮੈਂਟ ਆ, ਹਰੇਕ ਸ਼ਹਿਰ ਦੇ ਵਿੱਚ 40-40 ਪੋਸਟਰ, 50-50 ਪੋਸਟਰ ਹੋਰਡਿੰਗਸ, ਉਹ ਤੋਂ ਉਹ ਅੱਕੇ ਪਏ ਨੇ ਲੋਕ ਸਾਰੇ ਸੈਲਫ ਪ੍ਰਮੋਸ਼ਨ ਤੋਂ, ਠੀਕ ਹੈ। ਔਰ ਦੂਜਾ ਉਹ ਅੱਕੇ ਪਏ ਨੇ ਅਕਾਲੀ ਦਲ ਤੋਂ, ਦੂਜੀ ਪਾਰਟੀ, ਠੀਕ ਹੈ। ਅਤੇ ਕਾਂਗਰਸ ਦਾ ਕੋਈ ਬਹੁਤਾ ਜ਼ਿਆਦਾ ਉੱਥੇ ਮਤਲਬ ਨਾ ਵਿਰੋਧ ਹੈ ਅਤੇ ਨਾ ਉਹਨਾਂ ਦੀ ਸਪੋਰਟ ਹੈ। ਕਾਂਗਰਸ ਦੀ ਜਿਹੜੀ ਵਿਰੋਧ ਹੈ ਉਹ ਤਾਂ ਇਹੀ ਹੈ ਵੀ ਉਹ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਉਹਨਾਂ ਨੇ ਇਹੀ ਕੁਛ ਕਰਨਾ ਹੈ। ਅਤੇ ਉਹ ਰਾਹੁਲ ਗਾਂਧੀ ਤੋਂ ਅੱਕੇ ਹੋਇਆ ਵੀ ਅਸੀਂ ਰਾਹੁਲ ਗਾਂਧੀ ਨੂੰ ਨਹੀਂ ਮੰਗਦੇ। ਸੋ ਇਹ ਗਰਾਊਂਡ ਰਿਐਲਿਟੀਆਂ ਹੈ। ਮੈਂ ਕਿਹਾ ਯਾਰ ਫਿਰ ਵੀ ਫਿਰ ਮੈਂ ਤਾਂ ਖੁੰਝ ਗਿਆ। ਕਹਿੰਦੇ ਕਾਹਤੋਂ? ਮੈਂ ਕਿਹਾ ਮੈਂ ਤਾਂ ਪਿਛਲੇ 25-30-40 ਸਾਲ ਤੋਂ ਇਹੀ ਸਮਝ ਹੀ ਗਿਆ ਵੀ MLA ਜਾਂ MP ਖੜਨ ਦੇ ਲਈ ਸ਼ਰਾਬ ਪਿਲਾਉਣੀ ਪੈਣੀ ਆ, ਹੈ ਨਾ, ਪੈਸੇ ਵੰਡਣੇ ਪੈਣੇ ਆ। ਵੀ ਇਹ ਤਾਂ ਨਾ ਸ਼ਰਾਬ ਪਿਲਾਈ ਤੁਸੀਂ, ਨਾ ਪੈਸੇ ਵੰਡੇ, ਇਹ ਤਾਂ ਫਿਰ ਤੁਸੀਂ ਕਰਾਮਾਤੇ ਕਰ ਦਿੱਤੀ। ਅਤੇ ਉਹਦੇ ਆਪਣੇ ਵਰਡਿੰਗ ਹੈ ਵੀ ਜੇ ਡੈਮੋਕ੍ਰੇਸੀ ਦਾ ਸਹੀ ਤੁਸੀਂ ਪ੍ਰਦਰਸ਼ਨ ਦੇਖਣਾ ਆ ਜਾਂ ਦੇਖਣਾ ਚਾਹੁੰਦੇ ਸੀ ਤਾਂ ਅੰਮ੍ਰਿਤਪਾਲ ਦੀ ਤਾਂ ਸਰਬਜੀਤ ਦੀ ਜਿੱਤ ਦੇ ਵਿੱਚ ਤੁਸੀਂ ਦੇਖਦੇ ਕਿ ਜਿੱਦਾਂ ਇੱਕ ਡੈਮੋਕ੍ਰੇਸੀ ਦੇ ਵਿੱਚ ਕੈਂਡੀਡੇਟ ਨੂੰ ਜਿੱਤਣਾ ਚਾਹੀਦਾ ਆਪਣੀ ਪਾਪੂਲੈਰਿਟੀ ਕਾਰਨ, ਆਪਣੇ ਬਿਨਾਂ ਪੈਸਿਆਂ ਤੋਂ ਇਨਵੈਸਟ ਕੀਤਿਆਂ ਤੋਂ ਜਾਂ, ਹੈ ਨਾ, ਇਹਦੇ ਵਿੱਚ ਕੋਈ ਖੱਡਾਂ ਦੇ ਸੌਦੇ ਨਹੀਂ ਹੋਏ, ਕੋਈ ਰੇਤੇ ਦੇ ਸੌਦੇ ਨਹੀਂ ਹੋਏ, ਕੋਈ ਮਾਈਨਿੰਗ ਦੇ ਸੌਦੇ ਨਹੀਂ, ਕੋਈ ਸ਼ਰਾਬ ਦੇ ਸੌਦੇ ਨਹੀਂ ਹੋਏ ਕਿਸੇ ਨਾਲ। ਫਿਰ ਮੈਂ ਉਹਨੂੰ ਇੱਕ ਹੋਰ ਇੰਪੋਰਟੈਂਟ ਗੱਲ ਪੁੱਛੀ ਵੀ ਸ਼ਹਿਰੀ ਵੋਟਰ ਜਿਹੜਾ ਆ ਉਹਦਾ ਕੀ ਰੁਝਾਨ ਸੀ? ਅਤੇ ਉਹ ਕਹਿੰਦੇ ਸ਼ਹਿਰੀ ਵੋਟਰ ਜਿਹੜਾ ਸੀ ਉਹ ਥੋੜ੍ਹਾ ਘੱਟ ਇੰਟਰਸਟਡ ਸੀਗਾ। ਅਤੇ ਫਿਰ ਮੈਂ ਕਿਹਾ ਤੁਸੀਂ ਗਏ ਹੋਣੇ ਆ ਦੁਕਾਨਾਂ 'ਤੇ ਜਾਂ ਹੋਰ ਜਿਹੜੇ ਆਪਣੇ ਹਿੰਦੂ ਵੋਟ ਹੈ ਜਾਂ ਸ਼ਹਿਰੀ ਵੋਟ ਹੈ ਉਹ? ਕਹਿੰਦੇ ਅਸੀਂ ਉਹਨਾਂ ਨੇ ਬਹੁਤ ਸਾਥ ਦਿੱਤਾ ਆ, ਕਹਿੰਦੇ ਬਹੁਤ ਮਤਲਬ ਸਾਥ। ਮੈਂ ਕਿਹਾ ਤੁਸੀਂ ਗਏ ਜਾਂਦੇ ਸੀ ਤੁਹਾਨੂੰ ਕਿੱਦਾਂ ਉਹ ਟ੍ਰੀਟ ਕਰਦੇ ਸੀਗੇ ਦੁਕਾਨਾਂ ਵਾਲੇ, ਖਾਸ ਕਰਕੇ ਹਿੰਦੂ ਜੈਂਟਲਮੈਨ ਹੀ ਹੁੰਦੇ ਆ? ਉਹ ਕਹਿੰਦੇ ਜਾਣੀ ਕਿ ਕਾਫ਼ੀ ਤਾਂ ਬਾਹਰੋਂ ਹੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਅਸੀਂ ਬੁਲਾਈ ਸਤਿ ਸ਼੍ਰੀ ਅਕਾਲ, ਬਾਹਰ ਆ ਕੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਅਸੀਂ ਉਹਨਾਂ ਨੂੰ ਕਹਿਣਾ ਜੀ ਵੋਟ ਪਾਉਣੀ ਆ, ਹਾਂਜੀ ਵੋਟ ਪਾਵਾਂਗੇ ਜੀ, ਆ ਜੀ ਤੁਸੀਂ ਪੋਸਟਰ ਲਾ ਲਓ, ਉਹਨੇ ਆ ਕੇ ਪੋਸਟਰ ਲੈ ਕੇ ਉਹਨਾਂ ਦੇ ਸ਼ੀਸ਼ੇ 'ਤੇ ਜਾਂ ਉੱਥੇ ਲਾ ਲੈਣਾ, ਠੀਕ ਹੈ, ਵੀ ਅਸੀਂ ਸਪੋਰਟ ਕਰਦੇ ਹਾਂ। ਉਹ ਲਾਉਂਦੇ ਮਤਲਬ ਕੋਈ ਕਿਸੇ ਨੇ ਨਾਂਹ ਨਹੀਂ ਕੀਤੀ, ਪਰ ਕਹਿੰਦੇ ਬਹੁਤ ਸਾਰੇ ਇਹੋ ਜਿਹੇ ਦੁਕਾਨਦਾਰ ਹੁੰਦੇ ਸੀ ਜਿਹੜੇ ਸਾਨੂੰ ਅੰਦਰ ਬੁਲਾਉਂਦੇ ਹੁੰਦੇ ਸੀ ਵੀ ਤੁਸੀਂ ਅੰਦਰ ਆ ਜਾਓ, ਅੰਦਰ ਜਾਣਾ, ਹਾਂਜੀ, ਉਹਨਾਂ ਨੇ ਚਾਹ ਪਿਲਾਉਣੀ, ਫਿਰ ਉਹਨਾਂ ਨੇ ਠੰਡਾ ਪਿਲਾਉਣਾ, ਹਾਂਜੀ, ਅਤੇ ਪਿਲਾ ਕੇ ਤਾਂ ਫਿਰ ਉਹ ਨਹੀਂ ਸਾਡੀ ਗੱਲ ਵੀ ਸੁਣਨੀ, ਅਤੇ ਫਿਰ ਉਹ ਕਹਿੰਦੇ ਠੀਕ ਹੈ। ਮਤਲਬ ਉਹ ਇਸ ਤਰ੍ਹਾਂ ਜਿਹੜੀ ਗਰਾਊਂਡ ਲੈਵਲ ਦੀ ਪੋਲੀਟਿਕਸ ਆ ਜਾਂ ਡੈਮੋਕ੍ਰੇਸੀ ਆ ਇਸ ਤਰ੍ਹਾਂ ਦੀ ਜਿਹੜੀ ਆ ਉਹ ਦੇਖਣ 'ਚ ਮਿਲੀ ਆ। ਪਰ ਜੇ ਹੁਣ ਸਰਕਾਰਾਂ ਜਾਂ ਜਿਹੜਾ ਪ੍ਰਸ਼ਾਸਨ ਆ ਜਾਂ ਇੰਡੀਆ ਦਾ ਜਿਹੜਾ ਡੈਮੋਕ੍ਰੇਟਿਕ ਢਾਂਚਾ ਆ ਉਹ ਇੱਦਾਂ ਦੇ ਪ੍ਰਚਾਰ ਨੂੰ ਜਾਂ ਇੱਦਾਂ ਦੇ ਲੋਕਾਂ ਦੀ ਵਿੱਲ ਪਾਵਰ ਨੂੰ ਉਹ ਨਹੀਂ ਚਾਹੁੰਦਾ, ਫਿਰ ਉਹ ਟਰੂ ਡੈਮੋਕ੍ਰੇਸੀ ਨਹੀਂ ਹੈਗੀ। ਵੀ ਜੇ ਕਰੋੜਾਂ ਰੁਪਏ ਦੇ ਸੌਦੇ ਹੋਣੇ ਆ ਸੀਟਾਂ ਮਗਰ ਜੀ, ਉਹਨੇ ਬਹਿ ਜਾਣਾ, ਬਹਿਣ ਦੇ ਜੀ, ਉਹਨੇ ਕਰੋੜ ਰੁਪਈਆ ਲੈਣਾ ਹੈ, ਉਹਨੇ ਉੱਧਰ ਵੋਟ ਉੱਧਰ ਪਵਾਉਣ ਦੇ ਜੀ, ਉਹਨੇ 50 ਲੱਖ ਲੈ ਲਿਆ। ਇਸ ਦਿਸ ਅ ਡੈਮੋਕ੍ਰੇਸੀ? ਤੁਸੀਂ ਦੱਸੋ ਭਾਜੀ, ਇਹ ਡੈਮੋਕ੍ਰੇਸੀ ਆ ਫਿਰ?
ਬਿਲਕੁਲ ਨਹੀਂ, ਅਨਡੈਮੋਕ੍ਰੇਟਿਕ ਪ੍ਰੈਕਟਿਸਿਸ ਆ ਜਿਹੜੀਆਂ ਕਿ ਜਿਹੜੇ ਇੱਦਾਂ ਦੇ ਡੈਮੋਕ੍ਰੇਟਿਕ ਕੰਟਰੀ ਆ ਮਨਦੀਪ, ਜਿੱਦਾਂ ਹੁਣ ਇੰਡੀਆ ਵੀ ਸਪੋਜ਼ ਕਰੋ, ਉਹਦੇ ਵਿੱਚ ਟਰੂ ਡੈਮੋਕ੍ਰੇਸੀ ਦੀ ਥੋੜ੍ਹੀ ਜਿਹੀ ਘਾਟ ਆ, ਡੈਮੋਕ੍ਰੇਟਿਕ ਵੈਲਿਊ ਦੀ ਘਾਟ ਆ, ਪਰ ਡੈਮੋਕ੍ਰੇਸੀ ਤਾਂ ਕਾਫੀ ਉਹਦਾ ਸਟਰੋਂਗ ਆ ਸਾਡੇ ਦੇਸ਼ ਦੀ, ਇਹ 'ਚ ਤਾਂ ਕੋਈ ਦੋ ਰਾਏ ਹੈ ਨਹੀਂ ਹੈ।
ਪਰ ਮੈਂ ਇਹ ਵੀ ਦੇਖਿਆ, ਮੈਂ ਉੱਥੇ ਹੀ ਸੀਗਾ ਜਦੋਂ ਚੋਣ ਜ਼ਾਬਤਾ ਲਾਗੂ ਹੋਇਆ, ਅਤੇ ਜਿਹੜੀਆਂ ਚੋਣ ਕਮਿਸ਼ਨ ਦੀਆਂ ਗੱਡੀਆਂ ਉਹਨਾਂ ਦੇ ਉੱਪਰ, ਉਹਨੇ ਗੱਡੀਆਂ ਹਾਇਰ ਕੀਤੀਆਂ ਹੋਈਆਂ ਸੀ ਅਨੋਵਾਜ਼ ਵਗੈਰਾ, ਅਤੇ ਉਹਨਾਂ ਦੇ ਉੱਪਰ ਜਿੱਦਾਂ ਗੂਗਲ ਵਾਲੇ ਕੈਮਰੇ ਨਹੀਂ ਹੁੰਦੇ, ਇੱਦਾਂ ਉਹਨਾਂ ਨੇ ਕੈਮਰੇ ਲਾਏ ਹੁੰਦੇ ਸੀ, ਅਤੇ ਉਹਦੇ ਵਿੱਚ ਪੰਜ ਬੰਦੇ ਬੈਠੇ ਹੁੰਦੇ ਸੀ, ਡਰਾਈਵਰ ਹੁੰਦਾ ਸੀ ਅਤੇ 4 ਅਫਸਰ ਹੁੰਦੇ ਸੀ ਜੋ ਵੀ ਉਹਨਾਂ ਦਾ ਸਟਾਫ ਹੈ, ਅਤੇ ਉਹ ਸਟ੍ਰੀਟਾਂ ਦੇ ਵਿੱਚ ਘੁੰਮਦੇ ਹੁੰਦੇ ਸੀ, ਅਤੇ ਵੀਡੀਓ ਵੀ ਬਣਦਾ ਹੁੰਦਾ ਸੀ। ਚੋਣ ਜ਼ਾਬਤਾ ਪੂਰਾ ਲਾਗੂ ਹੋਇਆ ਸੀ, ਕਿਉਂਕਿ ਉਹ ਤੁਸੀਂ ਪੋਸਟਰ ਨਹੀਂ ਨਾ ਲਾ ਸਕਦੇ ਉਦੋਂ, ਪਹਿਲਾਂ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ, ਜਾਂ ਤੁਸੀਂ ਘਰ ਘਰ ਜਾ ਕੇ ਜਿਹੜੀ ਆ ਉਹ ਮਤਲਬ ਤੁਸੀਂ ਹਜੇ ਕਰ ਨਹੀਂ ਸਕਦੇ ਕਿਉਂਕਿ ਸ਼ੁਰੂ ਨਹੀਂ ਹੋਇਆ ਕੰਮ ਇਹ। ਸੋ ਉਹ ਵੀ ਕਾਫੀ ਸਤਰਕ ਸੀ, ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਗੱਡੀਆਂ ਆ ਉਹ ਕਾਫੀ ਘੁੰਮ ਰਹੀਆਂ ਸੀਗੀਆਂ ਉਹਨਾਂ ਦਿਨਾਂ ਦੇ ਵਿੱਚ। ਸੋ ਥੋੜ੍ਹਾ ਜਿਹਾ ਸਕੰਜਾ ਕੱਸ ਹੋਇਆ ਸੀ, ਅਤੇ ਇਸ ਵਾਰੀ ਨਾ ਜਿਹੜਾ ਚੋਣਾਂ ਦਾ ਬੁਖਾਰ ਸੀ ਉਹ ਬਹੁਤ ਘੱਟ ਸੀਗਾ, ਬਹੁਤ ਘੱਟ, ਯਾਨੀ ਕਿ ਅੱਗੇ ਨਾਲੋਂ ਕਾਫੀ ਠੱਲ ਪਈ ਸੀ। ਲੋਕ ਜਿਹੜੇ ਨਾ ਉਹ ਹੈਪੀ ਨਹੀਂ ਹੈਗੇ, ਜਿੱਦਾਂ ਹੈਪੀ ਮਤਲਬ ਸ਼ਾਇਦ ਉਹਨਾਂ ਨੂੰ ਸੋਝੀ ਆ ਗਈ ਆ ਵੀ ਅੱਗੇ ਮੰਗਰ ਨਹੀਂ ਭੁੜਕਦੇ ਜਿੱਦਾਂ ਪਹਿਲਾਂ। ਹੁਣ ਆਸਟ੍ਰੇਲੀਆ 'ਚ ਵੀ ਦੇਖਿਆ, ਇੱਥੇ ਬੰਦੇ ਸਾਡੇ ਵਰਗੇ ਬਹੁਤ ਭੜਕਣ ਲੱਗ ਪੈਂਦੇ ਨਾ, ਮੇਰਾ ਬੰਦਾ ਜੀ ਮੈਂ ਜਿਤਾਉਣੇ ਆ, ਆਹ ਪੈਸੇ ਇਕੱਠੇ ਕਰੋ ਜੀ, ਫੰਡ ਰੇਜ਼ਿੰਗ ਕਰੋ ਜੀ, ਓਵਰਸੀਜ਼ ਬ੍ਰਾਂਚ ਬਣ ਗਈ ਜੀ ਉਹ ਫਲਾਨੀ ਪਾਰਟੀ ਦੀ, ਮੈਂ ਉਹਦਾ ਪ੍ਰਧਾਨ ਬਣ ਗਿਆ ਜੀ, ਹੈ ਨਾ, ਇੱਥੇ ਲੜੀ ਜਾਂਦੇ ਇੱਕ ਦੂਜੇ ਦੇ ਨਾਲ ਪੈਸੇ ਇਕੱਠੇ ਕਰੋ। ਸੋ ਉਹ ਜਿਹੜੇ ਦੁੱਕੀ ਨਹੀਂ ਦੇਣੀ ਪਾਰਟੀ ਦਾ ਨਾ ਜਿਹੜਾ ਐਕਚੁਅਲੀ ਏਮਸ ਐਂਡ ਓਬਜੈਕਟਿਵ ਹੈ, ਉਹ 2-3 ਹਲਕਿਆਂ ਦੇ ਵਿੱਚ ਹੋਇਆ ਔਰ ਉਹਦੇ ਰਿਜ਼ਲਟ ਵੀ ਨਿਕਲੇ ਆ, ਅਤੇ ਇਹ ਮਤਲਬ ਵਧੀਆ ਗੱਲ ਹੋਈ ਆ। ਸੋ ਇਹ ਗਰਾਊਂਡ ਰਿਐਲਿਟੀਆਂ ਤੁਹਾਨੂੰ ਦੱਸੀਆਂ ਕਿ ਉੱਥੇ ਗਰਾਊਂਡ ਦੇ ਵਿੱਚ ਮਤਲਬ ਫੀਲਡ ਦੇ ਵਿੱਚ ਕੀ ਹੋਇਆ, ਅੰਮ੍ਰਿਤਪਾਲ ਕਿੱਦਾਂ ਜਿੱਤਿਆ, ਸਰਬਜੀਤ ਕਿੱਦਾਂ ਜਿੱਤਿਆ, ਵੀ ਲੋਕ ਇੱਕ ਥਾਂ ਦੇ ਉੱਤੇ ਉਹਨਾਂ ਨੇ ਦੱਸਿਆ ਵੀ ਉਹ ਪਿੰਡ ਗਏ ਕਿਸੇ, ਤਾਂ ਉਹ ਲੰਘ ਰਹੇ ਸੀ ਆਪਣੇ, ਮਾਰਚ ਕਰ ਰਹੇ ਸੀ ਜੋ ਵੀ ਮਤਲਬ ਇਕੱਠੇ ਹੋ ਕੇ, 3-4 ਗੱਡੀਆਂ ਸੀਗੀਆਂ, ਅਤੇ ਇੱਕ ਬਜ਼ੁਰਗ ਨੇ ਆ ਕੇ ਕਹਿੰਦੇ ਵੀ 20-25,000 ਰੁਪਏ ਦੀ ਗੱਤੀ ਜਿਹੜੀ ਉਹ ਜੇਬ 'ਚ ਪਾ ਦਿੱਤੀ ਉਹਨਾਂ ਦੇ, ਮਤਲਬ ਜਿਹੜੇ ਬੰਦੇ ਸੀ, ਵੀ ਇਹ ਮੇਰੇ ਵੱਲੋਂ ਪ੍ਰਚਾਰ ਦੇ ਲਈ ਵਰਤ ਲਿਓ। ਸੋ ਇੱਦਾਂ ਪੈਸੇ ਜਿਹੜੇ ਆ ਨਾਲ ਦੀ ਨਾਲ ਜਮ੍ਹਾਂ ਹੁੰਦੇ ਗਏ, ਇੱਦਾਂ ਨਹੀਂ ਕਿਸੇ ਨੂੰ ਡੰਨ ਨਹੀਂ ਲਾਇਆ ਦੁਕਾਨਦਾਰ ਨੂੰ ਜਾਂ ਕਿਸੇ ਯੂਨੀਅਨ ਨੂੰ ਜਾਂ ਸੁਨਿਆਰਾ ਯੂਨੀਅਨ ਨੂੰ ਜਾਂ ਮੰਡੀ ਯੂਨੀਅਨ ਨੂੰ ਜਾਂ ਕਰਿਆਨਾ ਯੂਨੀਅਨ ਨੂੰ ਵੀ ਤੁਸੀਂ ਇੰਨੇ ਪੈਸੇ ਦਿਓ ਸਾਨੂੰ, ਜਾਂ ਉੱਥੇ ਸ਼ਹਿਰਾਂ 'ਚ ਕੀ ਕਰਦੇ ਨੇ, ਇਕੱਠੇ ਹੋ ਕੇ ਫਿਰ ਕੈਂਡੀਡੇਟਾਂ ਨੂੰ ਪੈਸੇ ਦਿੰਦੇ ਨੇ, ਸੁਨਿਆਰੇ ਵੱਖਰੇ ਉਹਨੂੰ ਦੇ ਤਾ 2 ਲੱਖ, ਉਹਨੂੰ ਦੇ ਤਾ 1 ਲੱਖ, ਉਹਨਾਂ ਨੇ ਆਪਣੇ ਦੇਖਣੇ ਹੁੰਦੇ ਨਾ ਵੀ ਕਿੱਧਰ ਜਿੱਤਣਾ। ਸੋ ਇਹੋ ਜਿਹੀ ਕੋਈ ਗੱਲ ਨਹੀਂ ਚੱਲੀ, ਹੈ ਨਾ। ਸੋ ਇਹ ਇੱਕ ਬੜਾ ਇੰਟਰਸਟਿੰਗ ਵਰਤਾਰਾ ਜਿਹੜਾ ਅਸੀਂ ਉੱਥੇ ਸਿੱਖਿਆ, ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਅਤੇ ਭਾਅ ਜੀ ਹੁਣ ਇੱਕ ਮਸਲਾ ਹੋਰ ਸੀ ਜਿਹੜਾ ਆਪਾਂ ਸ਼ੁਰੂ 'ਚ ਪ੍ਰੋਗਰਾਮ ਦੇ ਵਿੱਚ ਸ਼ਾਇਦ ਤੁਸੀਂ ਸੁਣ ਵੀ ਰਹੇ ਹੋ, ਉਹ ਕੀਤਾ ਸੀ ਕਿ ਜਿਹੜੀ ਬਿਜਲੀ ਦੇ ਬਿੱਲ ਕਿੰਨੇ ਕੁ ਆਉਂਦੇ ਆ ਆਸਟ੍ਰੇਲੀਆ ਦੇ ਵਿੱਚ ਹੁਣ?
ਬਿਜਲੀ ਦੇ ਬਿੱਲ ਮਨਦੀਪ, ਮੈਂ ਤਾਂ ਦੇਖਿਆ ਨਹੀਂ ਹੁੰਦਾ, ਬਿਜਲੀ ਦੇ ਬਿੱਲ ਕਹਿੰਦੇ ਖਾਸੇ ਜ਼ਿਆਦਾ ਆਉਂਦੇ ਆ, ਮੈਂ ਹੁਣ ਦੇਖਿਆ ਕਰਨੇ ਆ, ਮੈਨੂੰ ਪਤਾ ਨਹੀਂ ਹੈ, ਲੜਕਾ ਹੀ ਦੇਖਦਾ ਆ, ਤੇ ਉਹਦੇ ਸਕੈਮ ਬੜੇ ਅੱਜ ਕੱਲ੍ਹ ਮਨਦੀਪ ਆ ਰਹੇ, ਜਿੱਦਾਂ ਆਉਂਦੀਆਂ ਰਹਿੰਦੀਆਂ ਤੁਹਾਨੂੰ ਈਮੇਲਸ ਵਗੈਰਾ, ਕਈ ਵਾਰੀ ਜਿੱਦਾਂ ਆਉਂਦੇ ਰਹਿੰਦੇ ਆ, ਜਿੱਦਾਂ ਮੈਸੇਜ ਆਉਂਦੇ ਰਹਿੰਦੇ ਆ
ਸਾਡੇ ਥਰੂ,
ਸ਼ੱਕੀ ਬਹੁਤ ਆ ਉਹਦੇ ਵਿੱਚ, ਸ਼ੱਕੀ ਚੀਜ਼ਾਂ ਬਹੁਤ ਆ ਉਹਦੇ ਤੇ, ਹੁਣ ਥੋੜੀ ਨਸ ਪਾਉਣ ਦੀ ਲੋੜ ਆ। ਮੈਨੂੰ ਵੀ 1-2 ਦਿਨ ਲੱਗਾ ਵੀ ਕੋਈ ਨਾ ਕੋਈ ਸਕੈਂਡਲ ਜ਼ਰੂਰ ਹੋਇਆ ਸਾਡੇ ਨਾਲ ਵੀ।
ਹਾਂਜੀ, ਉਹ ਪ੍ਰਾਈਵੇਟਾਈਜ਼ ਕੀਤਾ ਨਾ ਫਿਰ ਇਹ ਬਿਲਿੰਗ ਸਿਸਟਮ, ਅਤੇ ਉਹਦੇ ਕਰਕੇ ਫਿਰ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹ 'ਚ ਫਰੋਡ ਚੱਲ ਰਿਹਾ, ਉਹ ਲੁਭਾ ਰਹੇ ਨੇ ਤੁਹਾਨੂੰ ਇੱਧਰੋਂ ਵੀ ਸਾਡੇ ਨਾਲ ਜੁੜ ਜਾਓ। ਪਰ ਓਵਰਆਲ ਜਿਹੜਾ ਬਿਜਲੀ ਦਾ ਖਰਚਾ ਹੈ ਲੋਕਾਂ ਦਾ ਕਾਫੀ ਵੱਧ ਗਿਆ ਹੈ ਭਾਅ ਜੀ। ਆਸਟ੍ਰੇਲੀਆ ਦੇ ਵਿੱਚ ਤੁਸੀਂ, ਤੁਹਾਨੂੰ ਪਤਾ ਹੈ ਕਿ ਤੁਹਾਡੇ ਲਾਗੇ ਇੱਕ ਨਿਊਕਲੀਅਰ ਪਾਵਰ ਸਟੇਸ਼ਨ ਹੈ
ਲੱਗ ਰਿਹਾ?
ਹਾਂਜੀ
ਲੱਗ ਰਿਹਾ,
ਤੁਹਾਨੂੰ ਪਤਾ?
ਨਹੀਂ ਮੈਨੂੰ ਪਤਾ ਨਹੀਂ, ਸੁਣਿਆ ਥੋੜੀ ਥੋੜੀ ਕਨਸੋਹਾਂ ਮਿਲਦੀਆਂ, ਕਹਿੰਦੇ ਕਿਤੇ ਨਿਊਕਲੀਅਰ ਥੋੜੀ ਐਨਰਜੀ ਨੂੰ ਉਤਸ਼ਾਹਿਤ ਕਰ ਰਹੇ ਆ ਆਸਟ੍ਰੇਲੀਅਨ ਗਵਰਨਮੈਂਟ ਜਿੱਦਾਂ ਹੁਣ।
ਹਾਂਜੀ ਉਹ ਉਹ ਦੇਖੋ ਆਸਟ੍ਰੇਲੀਆ ਦੇ ਵਿੱਚ ਕੋਈ ਨਵਾਂ ਨਹੀਂ ਲੱਗਣ ਲੱਗਾ ਹਨਾ।
ਹਾਂਜੀ
ਉਹ ਉਹ ਨਵਾਂ ਨਹੀਂ ਲੱਗਣ ਲੱਗਾ ਤੇ ਇਹ ਇਹ ਬਹੁਤ ਪੁਰਾਣਾ ਆ ਤੇ ਆਸਟ੍ਰੇਲੀਆ ਦੇ ਵਿੱਚ ਇੱਕੋ ਇੱਕ ਨਿਊਕਲੀਅਰ ਪਾਵਰ ਪਲਾਂਟ ਹੈ ਉਹ ਤੁਹਾਡੇ ਲਾਗੇ ਹੀ ਆ ਲੂਕਸ ਹਾਈਟ ਦੇ ਵਿੱਚ ਮੈਨਾਈ ਸਦਰਲੈਂਡ ਏਰੀਆ ਨਾ।
ਹਾਂਜੀ ਹਾਂਜੀ
ਹਾਂ ਉਦੋਂ ਦਾ ਆ ਬਹੁਤ ਦੇਰ ਦਾ ਲੱਗਾ ਹੋਇਆ ਇਹ ਬਹੁਤ ਬਹੁਤ ਦੇਰ ਦਾ ਲੱਗਾ ਹੋਇਆ ਉੱਥੇ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਕੋਈ ਕੁਛ ਨਹੀਂ ਹੋਇਆ ਤੇ ਉਹ ਤੋਂ ਬਾਅਦ ਨਹੀਂ ਇਹ ਲੱਗੇ ਜਿਹੜੇ ਹੁਣ ਓਪੋਜੀਸ਼ਨ ਇਹ ਕਹਿ ਰਹੀ ਹੈ ਕਿ ਬਿਜਲੀ ਦਾ ਜਿਹੜਾ ਸਟੇਬਿਲਿਟੀ ਕਰਨ ਨੂੰ ਜਾਂ ਬਿਜਲੀ ਵਧਾਉਣ ਨੂੰ ਸਾਨੂੰ ਨਿਊਕਲੀਅਰ ਪਾਵਰ ਪਲਾਂਟ ਵੀ ਲਾਉਣੇ ਚਾਹੀਦੇ ਆ ਕਿਉਂਕਿ ਚਾਈਨਾ ਜਿਹੜਾ ਆ ਤੁਹਾਨੂੰ ਪਤਾ ਕਿ ਉਹ ਉਹਨਾਂ ਕੋਲ 200 ਪਾਵਰ ਪਲਾਂਟ ਹੈ ਨਿਊਕਲੀਅਰ ਆਲਮੋਸਟ ਅਤੇ ਉਹ ਅਗਲੇ 2035 ਤੱਕ ਨਾ 400 ਤੱਕ ਲੈ ਕੇ ਜਾਣ ਦੀ ਸੋਚ ਰਹੇ ਆ।
ਅੱਛਾ
ਅਤੇ ਇਹਦੇ ਨਾਲ ਜਿਹੜਾ ਆ ਕੋਲਾ ਘੱਟ ਬਰਨ ਹੋਏਗਾ ਕੋਲੇ ਦੀ ਖਪਤ ਜਿਹੜੀ ਘੱਟ ਹੋਏਗੀ ਅਤੇ ਉਹ ਉਸ ਤੋਂ ਉਪਰੰਤ ਫਿਰ ਬਿਜਲੀ ਵੀ ਜਿਹੜੀ ਆ ਕਲੀਨ ਹੋਏਗੀ ਨੀਟ ਐਂਡ ਕਲੀਨ ਹੋਏਗੀ ਅਤੇ ਤੁਹਾਡੇ ਮੁਤਾਬਕ ਇਹ ਲੱਗਣੇ ਚਾਹੀਦੇ ਜਾਂ ਨਹੀਂ ਲੱਗਣੇ ਚਾਹੀਦੇ?
ਨਹੀਂ ਇਹਦੇ ਤਾਂ ਅਮਰੀਤ ਪ੍ਰੋਸ ਐਂਡ ਕੋਸਟ ਹੁੰਦੇ ਆ ਤੇ ਬੈਨੀਫਿਟ ਤੇ ਡਿਸਐਡਵਾਂਟੇਜਸ ਹੁੰਦੇ ਆ ਕਈ ਇਹਦੇ ਐਡਵਾਂਟੇਜਸ ਹੈਗੇ ਆ ਕਈ ਇਹਦੇ ਡਿਸਐਡਵਾਂਟੇਜਸ ਹੈਗੇ ਆ ਲੇਕਿਨ ਮੇਰੇ ਖਿਆਲ ਦੇ ਵਿੱਚ ਤਾਂ ਜਿਹੜੇ ਨਿਊਕਲੀਅਰ ਪਲਾਂਟ ਨੂੰ ਲਾਉਣ ਤੋਂ ਪਹਿਲਾਂ ਜਿਹੜਾ ਤੁਹਾਡਾ ਪਹਿਲਾ ਇੰਫਰਾਸਟ੍ਰਕਚਰ ਆ ਉਹਦੇ 'ਚ ਜ਼ਿਆਦਾ ਇਫੀਸ਼ੀਐਂਸੀ ਲਿਆਉਣ ਦੀ ਜ਼ਰੂਰਤ ਆ ਉਹਦੇ 'ਚ ਕਾਫ਼ੀ ਗੈਪਸ ਆਏ ਹੋਏ ਉਹ ਗੈਪਸ ਨੂੰ ਦੂਰ ਕਰਨ ਦੀ ਲੋੜ ਹੈ ਜੇ ਉਹ ਗੈਪਸ ਦੂਰ ਹੋ ਜਾਣ ਤੇ ਇਹਨਾਂ ਪਲਾਂਟਸ ਲਾਉਣ ਦੀ ਲੋੜ ਬਹੁਤੀ ਹੈ ਨਹੀਂ ਹੈ ਹਾਂਜੀ ਮੇਰਾ ਖਿਆਲ ਤਾਂ ਇੱਦਾਂ ਹੈ।
ਹਾਂਜੀ ਚਲੋ ਇਹ ਮਤਲਬ ਡਿਬੇਟ ਦਾ ਹੈਗਾ ਕਾਰਨ ਪਰ ਜਿਹੜਾ ਕਰੰਟ ਸਿਸਟਮ ਹੈ ਨਾ ਇਹਦੇ ਵਿੱਚ ਬਿਜਲੀ ਦੇ ਬਿੱਲ ਵਧੀ ਜਾਣੇ ਆ ਕਿਉਂਕਿ ਪਿੱਛੇ ਜਿਹੜੀ ਪਾਵਰ ਜਨਰੇਸ਼ਨ ਹੈ ਉਹ ਜਿਹੜੀ ਆ ਉਹ ਮਹਿੰਗੀ ਹੋਈ ਜਾਂਦੀ ਆ ਕੋਲਾ ਆਸਟ੍ਰੇਲੀਆ ਦਾ ਆਪਣਾ ਆ ਪਰ ਉਹਦੇ ਵਿੱਚ ਪੋਲੀਟਿਕਸ ਚੱਲ ਰਹੀ ਆ ਗ੍ਰੀਨ ਪੋਲੀਟਿਕਸ ਚੱਲ ਰਹੀ ਆਲ ਦੈਟ ਚੱਲ ਰਹੀ ਆ ਸੋ ਇਸ ਦੇ ਲਈ ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਕੀ ਹੁੰਦਾ ਆ ਪਰ ਓਪੋਜੀਸ਼ਨ ਦਾ ਇਹ ਹੱਲ ਉਹਨੇ ਕੱਢਿਆ ਕਿ ਆਪਾਂ ਪਾਵਰ ਪੁਲਾਂ ਮੇਰਾ ਖਿਆਲ ਉਹਨੇ ਭਾਅ ਜੀ 7 ਪ੍ਰਪੋਜ਼ ਕੀਤੇ ਆ ਓਪੋਜੀਸ਼ਨ ਪਾਰਟੀ ਨੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੱਸਾਂਗੇ ਪ੍ਰੋਗਰਾਮਾਂ ਦੇ ਵਿੱਚ ਕਿੱਥੇ ਕਿੱਥੇ ਫਿਰ 7 ਜਗ੍ਹਾ 'ਤੇ ਸ਼ਾਇਦ ਜਿਹੜੇ ਨਿਊਕਲੀਅਰ ਪਾਵਰ ਪਲਾਂਟ ਲੱਗਣ ਦੀ ਸੰਭਾਵਨਾ ਹੈ ਜੇ ਉਹਨਾਂ ਦਾ ਰਾਜ ਆਉਂਦਾ ਆ ਪਰ ਦੇਖਣ ਵਾਲੀ ਗੱਲ ਇਹ ਆ ਕਿ ਜਿਹੜੇ ਪਬਲਿਕ ਓਪੀਨੀਅਨ ਹੈ ਓਪੀਨੀਅਨ ਪੋਲਸ ਹੈ ਜਾਂ ਐਗਜ਼ਿਟ ਪੋਲਸ ਆ ਉਹਦੇ ਵਿੱਚ ਪੀਟਰ ਡਟਨ ਜਿਹੜਾ ਆ ਉਹ ਲੀਡ ਲੈ ਰਿਹਾ 2 ਪੁਆਇੰਟ ਐਲਬਨੀਜ਼ੀ ਦੀ ਜਿਹੜੀ ਪਾਪੂਲੈਰਿਟੀ ਬਹੁਤ ਘੱਟ ਰਹੀ ਆ ਕਿਉਂਕਿ
ਇਹ ਗੱਲ ਡਿਬੇਟ ਦੇ ਵਿੱਚ ਇਹ ਵੀ ਆਉਂਦੀ ਆ ਕਿ ਜੇ ਨਿਊਕਲੀਅਰ ਪਲਾਂਟ ਨਾਲ ਜਿਹੜੀ ਬਿਜਲੀ ਪੈਦਾ ਕੀਤੀ ਜਾਊਗੀ ਨਾ ਉਹ ਥੋੜ੍ਹੀ ਸਸਤੀ ਹੋਊਗੀ ਜਿਹੜੀ ਇਸ ਵੇਲੇ ਬਿਜਲੀ ਦੀ ਲਾਗਤ ਆ ਉਹ ਬੜੀ ਮਹਿੰਗੀ ਆ ਜਿਹੜੀ ਕੋਲ ਦੇ ਨਾਲ ਅਸੀਂ ਬਿਜਲੀ ਪ੍ਰੋਡਿਊਸ ਕਰਦੇ ਹਾਂ ਉਹਦੇ ਨਾਲ ਇੱਕ ਤਾਂ ਐਟਮੋਸਫੇਅਰ ਦੇ ਵਿੱਚ ਪੋਲਿਊਸ਼ਨ ਬਹੁਤ ਫੈਲਦਾ ਆ ਤੇ ਉਹ ਮਹਿੰਗੀ ਬਹੁਤ ਪੈਂਦੀ ਲੋਕ ਅਫੋਰਡ ਨਹੀਂ ਕਰ ਸਕਦੇ ਇਸ ਸਮੱਸਿਆ ਦਾ ਹੱਲ ਕਰਨ ਦੀ ਜਿਹੜੀ ਨਿਊਕਲੀਅਰ ਪਲਾਂਟ ਐਨਰਜੀ ਆ ਨਿਊਕਲੀਅਰ ਪਲਾਂਟ ਬੇਸਡ ਐਨਰਜੀ ਆ ਉਹ ਕਾਫ਼ੀ ਸਾਜ਼ਗਾਰ ਸਿੱਧ ਹੋ ਸਕਦੀ ਆ ਮੇਰੇ ਖਿਆਲ ਦੇ ਵਿੱਚ ਇੱਕ ਚੰਗਾ ਕਦਮ ਵੀ ਆ ਜੇ ਇਹਨੂੰ ਚੰਗੇ ਢੰਗ ਨਾਲ ਅਸੀਂ ਲਾ ਸਕੀਏ
ਜੀ। ਅਮਰੀਕ ਭਾਅ ਜੀ ਸਾਡੇ ਨਾਲ ਮਨਿੰਦਰ ਜੀ ਸਿੱਧੂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਟਾਰਨੈਟ ਤੋਂ ਸਤਿ ਸ਼੍ਰੀ ਅਕਾਲ ਮਨਿੰਦਰ ਜੀ ਅਤੇ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਨੇ ਗਿੱਲ ਸਾਹਿਬ ਵੀ ਆ ਗਏ ਨੇ ਕੈਨਬਰਾ ਤੋਂ ਹਾਂਜੀ ਹਾਂਜੀ ਗਿੱਲ ਸਾਹਿਬ ਵੀ ਆ ਗਏ
ਤਾਂ ਪੂਰਾ ਮੇਲਾ ਪੂਰਾ ਭਰ ਗਿਆ ਲੱਗਦਾ
ਗ੍ਰਿਫਤ ਵਾਲਾ ਹੀ ਕੰਮ ਹੋ ਗਿਆ ਅਤੇ
ਉਹ ਤੋਂ ਵੀ ਜ਼ਿਆਦਾ ਲੱਗਦਾ
ਹਾਂ ਪਰ ਹਾਂ ਉਹਨਾਂ ਨੇ ਵੈਲਕਮ ਬੈਕ ਕੀਤਾ ਅਤੇ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਵਨ ਦਿਸ ਇਲੈਕਸ਼ਨ ਬਾਏ ਮਾਰਜਨ ਮੋਰ ਦੈਨ ਮੋਦੀ ਐਂਡ
ਬਿਲਕੁਲ ਬਿਲਕੁਲ ਠੀਕ ਹੈ ਇਹਨਾਂ ਦੀ ਗੱਲ ਇਹ ਆਬਜ਼ਰਵੇਸ਼ਨ ਹੈ ਨਾ ਬਹੁਤ ਵਧੀਆ ਇਹਨਾਂ ਦੇ ਉਹ ਕੋਈ 1,37,000 ਦੇ ਫਰਕ ਨਾਲ ਜਿੱਤਿਆ ਮੋਦੀ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣ ਲਗਭਗ 2 ਲੱਖ ਜਾਂ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਜਿੱਤਿਆ
ਹਾਂਜੀ ਤੇ ਹੁਣ ਦੇਖੋ ਸੁਣ ਚ ਆਇਆ ਕਿ ਉਹਦਾ 1 ਸਾਲ NSA ਹੋਰ ਵਧਾ ਦਿੱਤਾ ਗਿਆ ਮੈਨੂੰ ਪਤਾ ਨਹੀਂ ਬਹੁਤਾ ਲੋਜ਼ ਦਾ ਵੀ ਕਿੰਨੀ ਦੇਰ ਕਰ ਸਕਦੇ ਸ਼ਾਇਦ 1 ਸਾਲ ਹੀ ਕਰ ਸਕਦੇ ਆ ਕੋਈ ਚਾਰਜ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਅਤੇ ਹੁਣ ਬੜਾ ਪ੍ਰੈਸ਼ਰ ਹੈ ਕਿ ਹੁਣ ਡੈਮੋਕ੍ਰੇਸੀ ਕੀ ਕਰੂਗੀ
ਕਿ NSA ਨਹੀਂ ਵਧਾ ਸਕਦੇ ਅਮਦੀਪ NSA ਲੱਗਣ ਦੇ ਬੜੇ ਸਟ੍ਰਿਕਟ ਕਾਰਨ ਹੁੰਦੇ ਆ ਜੇ ਉਹ ਕਾਰਨ ਹੀ ਮੌਜੂਦ ਨਹੀਂ ਹੈ ਉਹੀ ਪ੍ਰੈਜੈਂਸ ਨਹੀਂ ਹੈ ਕਾਰਨ ਤਾਂ NSA ਕਿੱਦਾਂ ਲਾ ਸਕਦੇ ਤੁਸੀਂ ਕਿਸ ਦੇ
ਨਹੀਂ ਉਹ ਕਾਰਨ ਕਾਰਨ ਵੀ ਨਹੀਂ ਦੱਸੇ, ਉਹ ਤਾਂ ਮਤਲਬ ਉਹ ਸਾਲ ਦੇ ਵਿੱਚ ਵਿੱਚ ਚਾਰਜ ਕਰਨਾ ਹੁੰਦਾ ਅਤੇ ਉਹ ਹਜੇ ਤੱਕ ਤਾਂ ਸ਼ਾਇਦ ਨਹੀਂ ਹੋਇਆ। ਖੈਰ ਆਪਾਂ ਕਿਸ ਦਿਨ ਡਿਟੇਲ ਇਹਦੀ ਲਵਾਂਗੇ ਜਸਵਿੰਦਰ ਸਿੰਘ ਬਿੱਟਾ ਤੋਂ ਲੈ ਲਵਾਂਗੇ ਕਿ ਕੀ ਕਾਰਨ ਬਣੇ ਨੇ। ਅਤੇ ਦੂਜੀ ਗੱਲ ਭਾਅ ਜੀ ਵੀ ਉਹਨਾਂ ਨੇ ਗੁਰਪ੍ਰੀਤ ਗਿੱਲ ਉਹਨਾਂ ਨੇ ਕਿਹਾ ਕਿ ਫੋਰ ਕੋਰਨਰਸ ਦੇ ਉੱਤੇ ਇੱਕ ਪ੍ਰੋਗਰਾਮ ਆਇਆ ਸੀ ABC ਦੇ ਉੱਤੇ ਜਿਸ ਦੇ ਵਿੱਚ ਡਾਕੂਮੈਂਟਰੀ ਸੀ, ਜਿਸ ਦੇ ਵਿੱਚ BJP ਦੀ ਇਨਵੋਲਵਮੈਂਟ ਸੀ ਆਸਟ੍ਰੇਲੀਅਨ ਇਲੈਕਸ਼ਨ ਦੇ ਵਿੱਚ, ਅਤੇ ਚਾਰ ਜਿਹੜੇ ਭਾਰਤੀ ਜਸੂਸ ਆ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਅਤੇ ਤੁਸੀਂ ਇਹਨੂੰ ਫੋਲੋ ਕਰਦੇ ਆ ਜਾਂ ਫਿਰ ਮੈਂ ਥੋੜ੍ਹੀ ਗੱਲਬਾਤ ਕਰਾਂ ਇਸ ਦੇ ਬਾਰੇ?
ਨਹੀਂ ਮੈਂ ਨਹੀਂ, ਮੈਨੂੰ ਤਾਂ ਬਹੁਤੀ ਗੱਲ ਜੱਚਦੀ ਨਹੀਂ ਹੈ, ਮੈਂ ਉਹਦਾ ਫੋਲੋ ਵੀ ਨਹੀਂ ਕਰਦਾ, ਅਤੇ ਤੁਸੀਂ ਦੱਸ ਦਿਓ ਵਿਚਲੀ ਗੱਲ ਕਿਹੜੀ।
ਵਿਚਲੀ ਗੱਲ ਇਹ ਹੈ ਕਿ ਚਲੋ ਪਿਛਲੇ ਕੁਛ ਦਿਨਾਂ ਤੋਂ ਸਰਗਰਮੀਆਂ ਚੱਲ ਰਹੀਆਂ ਕਿ ਸਿੱਖ ਸੰਸਥਾਵਾਂ ਵੱਲੋਂ ਵੀ ਇਸ ਦੇ ਸੰਬੰਧ ਵਿੱਚ ਕੋਈ ਨਾ ਕੋਈ ਪ੍ਰੈਸ ਰਿਲੀਜ਼ ਕੀਤੀ ਜਾਵੇ, ਬੜੀ ਸੋਚ ਸਮਝ ਕੇ ਕੀਤੀ ਜਾ ਰਹੀ ਹੈ, ਡਰਾਫਟ ਚੱਲ ਰਿਹਾ ਉਹਦਾ। ਪਰ ਫੋਰ ਕੋਰਨਰਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ, ਜਿਹੜੀਆਂ ਕਿ ਖਾਸ ਕਰਕੇ ਹਿੰਦੂ ਜਥੇਬੰਦੀਆਂ ਨੇ, ਉਹਨਾਂ ਨੇ ਮਤਲਬ ਇਸ ਦਾ ਖੰਡਨ ਕੀਤਾ ਆ ABC ਦੇ ਫੋਰ ਕੋਰਨਰਸ ਦੀ ਪ੍ਰੋਗਰਾਮ ਦਾ। ਅਤੇ ਉਹਨਾਂ ਨੇ ਐਂਟੀ ਇੰਡੀਆ, ਐਂਟੀ ਇੱਦਾਂ ਜੀ ਇੱਦਾਂ ਬਹੁਤ 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 ਕੁਛ ਉਹਨਾਂ ਨੇ ਮਤਲਬ ਅਫੀਸ਼ਲੀ ਰਿਲੀਜ਼ ਕੀਤੀਆਂ। ਅਤੇ ਖਾਸ ਕਰਕੇ ਜਿਹੜੀ ਇਹ ਉਹਦੇ ਵਿੱਚ ਇੱਕ ਓਵਰਸੀਜ਼ ਫਰੈਂਡ ਆਫ BJP ਪਾਰਟੀ ਹੈ ਜਿਹੜੀ ਕਿ ਹਿਲਸ ਏਰੀਏ ਦੇ ਵਿੱਚ ਸਰਗਰਮ ਹੈ, ਅਤੇ ਉੱਥੋਂ ਮੇਅਰ ਕੌਂਸਲਰ ਵੀ ਬਣੇ ਹੋਏ ਨੇ ਉਹ, ਤਾਂ ਉਹਨਾਂ ਦੀ ਇਨਵੋਲਵਮੈਂਟ ਕਾਫੀ ਹੈ। ਮੈਨੂੰ ਯਾਦ ਹੈ ਕਿ ਉਹੀ ਬੰਦੇ ਇਨਵੋਲਵ ਸੀਗੇ ਜਿਹੜੇ ਹੈਰਿਸ ਪਾਰਕ ਦੇ ਵਿੱਚ ਲੁੱਟਮਾਰ ਰੱਖ ਜਾਂ ਭੰਨ ਤੋੜ ਕੀਤੀ ਆ, ਇਹ ਦੋ ਨੌਜਵਾਨਾਂ ਨੂੰ ਉਹਨਾਂ ਨੇ ਕੁੱਟਿਆ ਵੀ, ਗੱਡੀਆਂ ਵੀ ਭੰਨੀਆਂ ਉਹਨਾਂ ਦੀਆਂ, ਔਰ ਉਹਦਾ ਮੈਨੂੰ ਨਾਂ ਯਾਦ ਭੁੱਲ ਗਿਆ, ਉਹ ਡਿਪੋਰਟ ਵੀ ਹੋਇਆ ਹਰਿਆਣੇ ਦਾ ਮੁੰਡਾ, ਅਤੇ ਉਹਨਾਂ ਦੇ ਬੈਕ ਇਹ ਬੰਦੇ ਕਰਦੇ ਸੀਗੇ, ਇਹ ਪਾਰਟੀਆਂ ਕਰਦੀਆਂ ਸੀਗੀਆਂ। ਉਦੋਂ ਵੀ ਇਹ ਗੱਲਾਂ ਸਾਹਮਣੇ ਆਈਆਂ ਜੀ, ਸਾਡੀਆਂ ਵੀ ਮੀਟਿੰਗਾਂ ਹੋਈਆਂ ਸੀਗੀਆਂ, ਤਾਂ ਚਾਰਜ ਨਹੀਂ ਸੀ ਕਰ ਰਹੇ ਉਹਨਾਂ ਨੂੰ 4-5 ਮਹੀਨੇ, ਫਿਰ ਚਾਰਜ ਕਰਕੇ ਉਹਨਾਂ ਨੂੰ ਡਿਪੋਰਟ ਕੀਤਾ ਜਦੋਂ ਪ੍ਰੈਸ਼ਰ ਪਿਆ। ਅਤੇ ਹੁਣ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਇਹ ਡਿਪੋਰਟ ਹੋ ਰਹੇ ਸੀਗੇ, ਤਾਂ ਅੰਦਰੋਂ ਅੰਦਰੀ ਆਸਟ੍ਰੇਲੀਅਨ ਗੌਰਮੈਂਟ ਪੂਰੀ ਸਤਰਕ ਸੀਗੀ, ਇੰਟੈਲੀਜੈਂਸ ਏਜੰਸੀਆਂ, ਕਿ ਹੋ ਕੀ ਰਿਹਾ ਆ, ਇਹ ਦੰਗੇ ਹੈਰਿਸ ਪਾਰਕ ਦੇ ਵਿੱਚ ਕਿਉਂ ਹੋ ਰਹੇ ਨੇ? ਇਹ ਮੈਲਬਨ ਤੋਂ ਵੀ ਬਹੁਤ ਕੁਛ ਹਰਿਆਣੇ ਦੇ ਕੁਛ ਇਲਾਕੇ ਦੇ ਜਿਹੜੇ ਲੋਕ ਨੇ ਉਹ ਸਰਗਰਮ ਸੀਗੇ, ਨੌਜਵਾਨ ਸਿਡਨੀ ਦੇ ਵਿੱਚ ਆਏ ਦਿਨ ਮਤਲਬ ਇਹ ਕੁਛ ਹੋ ਰਿਹਾ ਸੀ ਹੈਰਿਸ ਪਾਰਕ ਦੇ ਵਿੱਚ, ਬਿਜ਼ਨਸਾਂ ਨੂੰ ਤੰਗ ਕੀਤਾ ਜਾ ਰਿਹਾ ਸੀ, ਸਿੱਖਾਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਸੋ ਉਹਨਾਂ ਦਿਨਾਂ ਦੇ ਵਿੱਚ ਇਹ ਪਿੱਛੇ ਜਿਹੜਾ ਵੀ ਦੇਖੋ ਸਰਕਾਰ ਕਰਦੀ, ਹੁਣ 2 ਸਾਲ ਬਾਅਦ ਪਤਾ ਲੱਗਾ ਵੀ ਉਹਨਾਂ ਨੇ ਸਾਰੇ ਲਿੰਕ ਕੱਢ ਕੇ ਉਹਨਾਂ ਦੇ ਉਹਨਾਂ ਨੂੰ ਕੌਣ ਉਕਸਾ ਰਿਹਾ ਸੀ, ਉਹਨਾਂ ਨੂੰ ਕੌਣ ਰਨ ਕਰ ਰਿਹਾ ਸੀ, ਇੰਨਾ ਕੋਆਰਡੀਨੇਟ ਕਰ ਰਿਹਾ ਸੀ, ਉਹ ਉਹਨਾਂ ਨੇ ਲੱਭਿਆ ਕਿ ਭਾਰਤ ਸਰਕਾਰ ਦੇ 4 ਅਫਸਰ ਇੰਡੀਅਨ ਕੌਂਸਲੇਟ ਬਣ ਕੇ ਜਾਂ ਕੌਂਸਲੇਟ ਆਫਿਸ ਦੇ ਵਿੱਚ ਆਫਿਸਰ ਬਣ ਕੇ ਤੈਨਾਤ ਸੀ, ਅਤੇ ਉਹ ਇਹ ਸਾਰਾ ਓਪਰੇਸ਼ਨ ਰਨ ਕਰ ਰਹੇ ਸੀ। ਉਹਨਾਂ ਦਿਨਾਂ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਗੁਰਦੁਆਰਾ ਸਾਹਿਬ 'ਤੇ ਵੀ ਹਮਲਾ ਹੋਇਆ ਸੀ, ਗੱਡੀਆਂ 25-30 ਗੱਡੀਆਂ ਗੁਰਦੁਆਰਾ ਸਾਹਿਬ ਵੱਲ ਨੂੰ ਵੀ ਆਈਆਂ ਸੀ, ਜਿਹੜੀਆਂ ਕਿ ਫਿਰ ਪੁਲਿਸ ਨੇ ਬੜੇ ਤਰੀਕੇ ਦੇ ਨਾਲ ਸਾਈਡ 'ਤੇ ਕੀਤੀਆਂ, ਔਰ 200-300 ਸਿੱਖ ਵੀ ਇਕੱਠਾ ਹੋਇਆ ਸੀ ਇਸ ਹਮਲੇ ਨੂੰ ਰੋਕਣ ਵਾਸਤੇ। ਇਹ ਸਾਰੀਆਂ ਉੱਦੀਆਂ ਗੱਲਾਂ ਮਤਲਬ ਇਹਨੂੰ ਸੀਰੀਅਸਲੀ ਲਿਆ ਆਸਟ੍ਰੇਲੀਅਨ ਗੌਰਮੈਂਟ ਨੇ ਵੀ ਇਹ ਹੋ ਕੀ ਰਿਹਾ ਯਾਰ, ਮਤਲਬ ਇਹ ਇੰਨਾ ਕੋਆਰਡੀਨੇਸ਼ਨ ਕੌਣ ਕਰ ਰਿਹਾ, ਕੌਣ ਕਰਾ ਰਿਹਾ, ਆਪ ਮੁਹਾਰੇ ਤਾਂ ਲੋਕ ਨਹੀਂ ਕਰ ਸਕਦੇ ਇੰਨਾ, ਠੀਕ ਹੈ, ਤਾਂ ਇਹ 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 ਕਿਸ ਤਰ੍ਹਾਂ ਹੋ ਗਿਆ? ਤਾਂ ਉਹਨਾਂ ਨੇ ਜਦੋਂ ਪਿੱਛੇ ਡੀਪ ਇਨਵੈਸਟੀਗੇਸ਼ਨਾਂ ਕਰਦੇ ਕਰਦੇ ਫੋਨ ਲਿੰਕ ਕੱਢ ਕੱਢ ਕੇ ਦੇਖੇ, ਤਾਂ ਉਹਦੇ ਵਿੱਚ 4 ਭਾਰਤੀ ਅਫਸਰ ਤੈਨਾਤ ਜਿਹੜੇ ਆਸਟ੍ਰੇਲੀਆ 'ਚ ਡਿਪਲੋਮੈਟ ਸੀ ਉਹਨਾਂ ਦੇ ਲਿੰਕ ਨਿਕਲੇ, ਅਤੇ ਉਹਨਾਂ ਨੂੰ ਫਿਰ ਉਹਨਾਂ ਨੇ ਇਕੱਲੇ ਇਕੱਲੇ ਨੇ ਰੌਲਾ ਨਹੀਂ ਪਾਇਆ, ਇਕੱਲੇ ਇਕੱਲੇ ਨੂੰ ਇਹਨਾਂ ਨੇ ਡਿਪੋਰਟ, ਹਾਂ ਡਿਪੋਰਟ ਕੀਤਾ ਗਿਆ, ਇੱਥੋਂ ਕੱਢਿਆ ਗਿਆ। ਉਦੋਂ ਖਬਰ ਛਪੀ ਸੀ ਨੈਸਟ ਆਫ ਸਪਾਈਸ ਵੀ ਜਸੂਸਾਂ ਦਾ ਮੱਕੜ ਜਾਲ ਇੱਕ ਲੱਭਿਆ ਆ, ਪਰ ਉਹ ਸਾਰੇ ਸ਼ੱਕ ਕਰਦੇ ਸੀ ਸ਼ਾਇਦ ਚਾਈਨਾ ਦੇ ਹੋਣਗੇ, ਡਿਸਕਲੋਜ਼ ਨਹੀਂ ਸੀ ਹੋਇਆ। ਪਰ ਹੁਣ ਫੋਰ ਕੋਰਨਰਸ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਜਿਹੜੇ ਅਫਸਰ ਸੀਗੇ ਜਿਹੜੇ ਫੜੇ ਗਏ ਆ ਜਸੂਸ, ਉਹ ਭਾਰਤੀ ਸੀਗੇ ਔਰ ਉਹ ਸਿੱਖਾਂ ਦੀ ਨਿਸ਼ਾਨਦੇਹੀ ਕਰਦੇ ਸੀ, ਸਿੱਖਾਂ ਨੂੰ ਤੰਗ ਕਰਦੇ ਸੀ, ਭੰਨ ਤੋੜ ਕਰਵਾਉਂਦੇ ਸੀ, ਜੋ ਵੀ ਇੱਥੇ ਹੈਰਿਸ ਪਾਰਕ ਜਾਂ ਹੋਰ ਇਲਾਕਿਆਂ ਦੇ ਵਿੱਚ ਟੈਂਸ਼ਨ ਵੱਧ ਰਹੀ ਸੀਗੀ ਜਾਂ ਮੰਦਰਾਂ ਦੇ ਉੱਤੇ ਲਿਖਿਆ ਜਾ ਰਿਹਾ ਸੀ, ਉਹ ਸਾਰੀ ਉਹਨਾਂ ਦੀਆਂ ਹੀ ਕਾਢਾਂ ਸੀਗੀਆਂ, ਉਹਨਾਂ ਦੇ ਹੀ ਬੰਦੇ ਤਿਆਰ ਕੀਤੇ ਹੋ ਸੀ। ਸੋ ਇਹ ਬਿਲਕੁਲ ਸਹੀ ਗੱਲ ਹੈ, ਮਤਲਬ ਇਹਦੇ ਵਿੱਚ ਮਤਲਬ ਖੰਡਨ ਕਰਨ ਦੀ ਕੀ ਲੋੜ ਹੈ ਕਿਸੇ ਵੀ ਜਥੇਬੰਦੀ ਨੂੰ? ਇੱਕ ਆਸਟ੍ਰੇਲੀਆ ਦੀ ਸਰਕਾਰ ਹੈ, ਉਹ ਆਪਣਾ ਆਪਣੀ ਜੌਬ ਕਰ ਰਹੀ ਆ, ਇੰਡੀਆ ਦੀ ਸਰਕਾਰ ਆਪਣੀ ਜੌਬ ਕਰ ਰਹੀ ਸੀ, ਵੀ ਉਹ ਕਿਸੇ ਦੇ ਦੇਸ਼ 'ਚ ਜਾ ਕੇ ਕਿਸੇ ਭਾਈਚਾਰੇ ਨੂੰ ਟਾਰਗੇਟ ਕਰ ਰਹੀ ਸੀ, ਕਿਸੇ ਕਿਸੇ ਸੰਸ ਕਿਸੇ ਮਤਲਬ ਗਰੁੱਪ ਆਫ ਕਮਿਊਨਿਟੀ ਨੂੰ ਟਾਰਗੇਟ ਕਰ ਰਹੀ ਸੀ। ਅਤੇ ਉਸ ਸਰਕਾਰ ਨੇ ਜਿੱਥੇ ਜਿਹੜਾ ਦੇਸ਼ ਸੀ ਆਸਟ੍ਰੇਲੀਆ, ਉਹਨਾਂ ਨੇ ਇਹਦਾ ਸੀਰੀਅਸਲੀ ਲਿਆ, ਉਹ ਬੰਦੇ ਫੜੇ ਚੱਕ ਕੇ ਉਹਨਾਂ ਨੇ ਇੰਡੀਆ ਨੂੰ ਡਿਪੋਰਟ ਕਰਤੇ, ਔਰ ਟੀ ਵੀ ਨੇ ਇਹ ਖਬਰ ਦੇ ਦਿੱਤੀ। ਇਹਦੇ ਵਿੱਚ ਖੰਡਨ ਕਰਨ ਵਾਲੀ ਕਿਹੜੀ ਗੱਲ ਹੈ, ਮਤਲਬ ਖੰਡਨ ਜਿਹੜੇ ਕਰ ਰਹੇ ਨੇ ਕੋਈ ਵੀ ਜਥੇਬੰਦੀ ਕਰ ਰਹੀ ਆ, ਉਹ ਇਸ ਗੱਲ ਦਾ ਕਰ ਰਹੀ ਹੈ ਕਿ ਆਸਟ੍ਰੇਲੀਆ ਸਰਕਾਰ ਨੂੰ ਆਪਣੀ ਜੌਬ ਨਹੀਂ ਕਰਨੀ ਚਾਹੀਦੀ ਕਿ ਇੱਦਾਂ ਇੱਦਾਂ ਚੱਲੀ ਜਾਣ ਦਿਓ, ਮਤਲਬ ਵਟ ਇਜ਼ ਦਿਸ ਨੌਨਸੈਂਸ ਹੈ ਨਾ। ਜੇ ਕਿਸੇ ਦੇਸ਼ ਦੇ ਵਿੱਚ ਕੋਈ ਵੀ ਅੱਜ ਸਿੱਖਾਂ ਨੂੰ ਕੋਈ ਟਾਰਗੇਟ ਕਰ ਰਿਹਾ, ਕੱਲ੍ਹ ਨੂੰ ਹਿੰਦੂਆਂ ਨੂੰ ਕਰ ਰਿਹਾ ਵਾ, ਕੋਈ ਗੁਜਰਾਤੀਆਂ ਨੂੰ ਕਰ ਰਿਹਾ ਵਾ ਕਿਸੇ, ਹੈ ਨਾ, ਅਤੇ ਉਹਦੇ 'ਤੇ ਸਕੰਜਾ ਕਿਸੇ ਨੇ ਕੱਸਿਆ, ਸਰਕਾਰ ਨੇ ਉਹਨੂੰ ਰੋਕਿਆ ਉਹ ਕੰਮ ਕਰਨ ਤੋਂ, ਕੀ ਹੈਰਿਸ ਪਾਰਕ ਦੀ ਜਿਹੜੀ ਦੁਕਾਨਾਂ ਦੀ ਭੰਨ ਤੋੜ, ਸ਼ੋਪਾਂ ਦੀ ਭੰਨ ਤੋੜ, ਗੱਡੀਆਂ ਲੋਕਾਂ ਦੇ ਬੈਟ ਮਾਰਨੇ ਸਿਰਾਂ ਦੇ ਵਿੱਚ, ਕੀ ਐਕਸੈਪਟੇਬਲ ਹੈ? ਚਾਹੇ ਕੋਈ ਵੀ ਹੋਵੇ, ਉਹ ਉਹ ਸਿੱਖਾਂ ਦੀ ਜਗ੍ਹਾ ਹਿੰਦੂ ਭਾਈਚਾਰਾ ਹੋਵੇ, ਉਹ ਹਿੰਦੂ ਭਾਈਚਾਰੇ ਦੀ ਜਗ੍ਹਾ ਮੁਸਲਮਾਨ ਭਾਈਚਾਰਾ ਹੋਵੇ, ਕੀ ਐਕਸੈਪਟੇਬਲ ਹੈ? ਇੱਕ ਸਰਕਾਰ ਨੇ ਇਹ ਗੁੰਡਾਗਰਦੀ ਬੁਰਸ਼ਾਗਰਦੀ ਨੂੰ ਰੋਕਿਆ, ਉਹ ਬੰਦੇ ਫੜ ਕੇ ਚੱਕ ਕੇ ਇੰਡੀਆ ਮਾਰੇ, ਇਹਨੂੰ ਸਰਾਉਣਾ ਚਾਹੀਦਾ ਆ ਜਾਂ ਇਹਨੂੰ ਖੰਡਨ ਕਰਨਾ ਚਾਹੀਦਾ? ਹਰ ਚੀਜ਼ ਤਾਂ
ਵੈਸੇ ਅਮਨਦੀਪ ਖੰਡਨ ਇਹਦਾ ਨਹੀਂ ਕਰਨਾ ਚਾਹੀਦਾ। ਜਿਹੜੀ ਜਿਹੜੀਆਂ ਸਰਕਾਰਾਂ ਆ, ਜਿੱਦਾਂ ਵੈਸਟਰਨ ਕੰਟਰੀ ਦੀਆਂ ਸਰਕਾਰਾਂ ਆ, ਉਹ ਆਪਣਾ ਪੂਰਾ ਕੰਮ ਕਰਦੀਆਂ ਆ। ਉਹਨਾਂ ਨੇ ਕੰਟਰੀ ਦੇ ਵਿੱਚ ਰੂਲ ਰੈਗੂਲੇਸ਼ਨ ਨੂੰ ਮੇਨਟੇਨ ਵੀ ਰੱਖਣਾ ਹੁੰਦਾ ਆ, ਅਤੇ ਸਮਾਜਿਕ ਭਾਈਚਾਰਾ ਬਣਾ ਕੇ ਵੀ ਰੱਖਣਾ ਹੁੰਦਾ। ਕਈ ਵਾਰ ਉਹਨਾਂ ਨੇ ਸਟ੍ਰਿਕਟ ਜਿਹੜੇ ਡਿਸੀਜਨ ਲੈਣੇ ਪੈਂਦੇ ਆ। ਜਿੱਦਾਂ ਤੁਹਾਨੂੰ ਯਾਦ ਹੋਊਗਾ 2007 ਦੇ ਵਿੱਚ ਇੱਕ ਵਾਰੀ ਸਾਡੇ ਜਿਹੜੇ ਨੌਜਵਾਨ ਸੀ, ਉਹਨਾਂ ਨੇ ਮੈਲਬਨ ਦੇ ਵਿੱਚ ਹੜਤਾਲ ਕਰ ਦਿੱਤੀ, ਟੈਕਸੀ ਡਰਾਈਵਰ ਸੀ ਸ਼ਾਇਦ, ਅਤੇ ਉਹਨਾਂ ਨੇ ਕਾਫੀ ਭੰਨਤੋੜ ਵੀ ਉੱਥੇ ਕੀਤੀ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੇ ਰੈਗੂਲੇਸ਼ਨ ਸੀ ਇਮੀਗ੍ਰੇਸ਼ਨ ਦੇ, ਉਹ ਕਾਫੀ ਟਫ ਕਰ ਦਿੱਤੇ, ਤੁਹਾਨੂੰ ਯਾਦ ਹੋਏ?
ਹਾਂਜੀ ਹਾਂਜੀ, ਉਦੋਂ ਮੈਲਬਨ ਦੇ ਵਿੱਚ ਹੋਇਆ ਸੀ 2007 ਦੇ ਵਿੱਚ, ਸ਼ੀਸ਼ੇ ਭੰਨੇ ਸੀਗੇ ਜਦੋਂ, ਅਤੇ 2007 ਜਾਂ ਇੰਨੇ ਦੇ ਵਿੱਚ। ਪਰ ਹੁਣ ਜਿਹੜੀ ਇਹ ਜਸੂਸਾਂ ਦੀ ਗੱਲ ਹੈ, ਜਾਂ ਕੈਨੇਡਾ ਦੇ ਵਿੱਚ ਦੇਖੋ, ਮਤਲਬ ਉਹ ਬੰਦੇ ਵੀ ਮਾਰ ਰਹੇ ਆ, ਹੈ ਨਾ, ਮਰੇ ਆ, ਫੜੇ ਆ। ਹੁਣ ਨਿਕਲ ਗੁਪਤਾ ਆ ਅਮਰੀਕਾ 'ਚ ਚੈਕੋਸਲੋਵਾਕੀਆ ਤੋਂ ਫੜ ਕੇ ਲਿਆਂਦਾ ਆ, ਉਹਦੇ ਵਿੱਚ ਲਿੰਕ ਦਿਸ ਰਹੇ ਨੇ। ਇਹ ਜਿਹੜੀ ਗੁੰਡਾਗਰਦੀ ਬੁਰਸ਼ਾਗਰਦੀ ਹੈ, ਤੁਸੀਂ ਮਤਲਬ ਇਮੈਜਿਨ ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਕਰ ਰਹੇ ਹੋ, ਇਮੈਜਿਨ ਕਿ ਇੰਡੀਆ 'ਚ ਤੁਸੀਂ ਕੀ ਕਰ ਰਹੇ ਹੋਵੋਗੇ, ਮਤਲਬ ਜਿੱਥੇ ਆਪਣਾ ਰਾਜ ਹੈ, ਸਭ ਕੁਝ ਆਪਣਾ, ਉੱਥੇ ਕੀ ਕਰ ਰਹੇ ਹੋ? ਲੋਕਾਂ ਦੇ ਘਰ ਜਾ ਜਾ ਕੇ ਉਹਨਾਂ ਨੂੰ ਡਰਾਉਂਦੇ ਆ, ਪੁਲਿਸ ਆਫਿਸਰ ਵੀ, ਐਂ ਤੁਹਾਡਾ ਮੁੰਡਾ ਉੱਥੇ ਆਹ ਕਰ ਰਿਹਾ, ਉਹ ਕਰ ਰਿਹਾ, ਐਂ ਕਰ ਰਿਹਾ, ਉਹ ਕਰ ਰਿਹਾ। ਮਤਲਬ ਠੀਕ ਹੈ, ਚਲੋ ਸਤਰਕ ਕਰਨਾ ਬਣਦਾ, ਪਰ ਜਿਹੜਾ ਬੰਦਾ ਹੈਗਾ ਉਹਨੂੰ ਏਅਰਪੋਰਟ 'ਤੇ ਆ ਕੇ ਉੱਤਰਦੇ ਨੂੰ ਗ੍ਰਿਫਤਾਰ ਕਰ ਲਿਆ, ਉਹਦੇ ਘਰਦਿਆਂ ਨੂੰ ਕਿਉਂ ਤੰਗ ਕਰ ਰਹੇ ਹੋ, ਹੈ ਨਾ?
ਬਿਲਕੁਲ,
ਪ੍ਰੈਸ਼ਰ ਕਿਉਂ ਪਾ ਰਹੇ ਹੋ? ਫਿਰ ਉਹ ਉੱਥੇ ਤਾਂ ਚਲੋ ਤੁਸੀਂ ਇੰਡੀਆ ਤਾਂ ਕਰ ਸਕਦੇ ਹੋ, ਉਹ ਗੱਲ ਬਾਹਰ ਹੈ, ਤੁਸੀਂ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ ਆ ਕੇ, ਹੁਣ ਮਤਲਬ ਤੁਸੀਂ ਹੈ ਪਰਿਵਾਰ, ਅਸੀਂ ਹੈ, ਅਸੀਂ ਇੱਥੇ ਸੇਫ ਨਹੀਂ ਫੀਲ ਕਰ ਰਹੇ ਵੀ ਇੰਡੀਅਨ ਗੌਰਮੈਂਟ ਸਾਡੇ ਇੱਥੇ ਆ ਕੇ ਸਾਨੂੰ ਮਾਰ ਦੇਊਗੀ, ਸਾਡਾ ਕਤਲ ਕਰ ਦੇਊਗੀ, ਜਾਂ ਕੋਈ ਪਾਕਿਸਤਾਨ ਗੌਰਮੈਂਟ ਕਰ ਦੇਊਗੀ, ਚਾਈਨੀਜ਼ ਗੌਰਮੈਂਟ ਕਰ ਦੇਊਗੀ। ਫਿਰ ਸਾਡਾ ਦੇਸ਼ ਜਿੱਥੇ ਆਸਟ੍ਰੇਲੀਆ 'ਚ ਅਸੀਂ ਟੈਕਸ ਦਿੰਦੇ ਹਾਂ, ਅਸੀਂ ਇੱਥੇ ਸਾਰਾ ਕੁਝ ਦਿੰਦੇ ਹਾਂ, ਵੀ ਇਹ ਦੇਸ਼ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਔਰ ਇਹਨਾਂ ਨੇ ਹੁਣ ਦੇਖੋ ਕੀਤੀ ਆ ਜ਼ਿੰਮੇਵਾਰੀ, ਉਹਨਾਂ ਨੂੰ ਫੜਿਆ ਆ, ਉਹ ਬੰਦੇ ਵੀ ਫੜਿਆ। ਹੁਣ ਦੇਖੋ ਪਿਛਲੇ 1.5 ਸਾਲ ਤੋਂ ਹੈਰਿਸ ਪਾਰਕ ਦੇ ਵਿੱਚ ਕੋਈ ਦੰਗਾ ਨਹੀਂ ਹੋ ਰਿਹਾ, ਕੋਈ ਕੁੱਟਮਾਰ ਨਹੀਂ ਹੋਈ, ਉਹ ਸਾਰਿਆਂ, ਕਿਉਂਕਿ ਉਹਨਾਂ ਦੀ ਜਿਹੜੀ ਜੜ ਹੈ, ਜੜ ਫੜ ਲਈ ਉਹਨਾਂ ਨੇ, ਜੜ ਫੜ ਕੇ ਉਹਨਾਂ ਨੇ ਚੱਕ ਕੇ ਬਾਹਰ ਮਾਰੇ। ਉਹ ਹੁਣ ਤਰਾਹ ਨਿਕਲੀ ਪਈ ਹੈ ਇਹਨਾਂ ਜਥੇਬੰਦੀਆਂ ਦੀ, ਅਸੀਂ ਜਿਹੜੀ ਆ ਬੁਰਸ਼ਾਗਰਦੀ ਕਰ ਰਹੇ ਸੀ, ਗੁੰਡਾਗਰਦੀ ਕਰਦੇ ਸੀ, ਇਹ ਸਾਡੀ ਐਕਸਪੋਜ਼ ਹੋ ਗਈ ਆ, ਅਤੇ ਇਹ ਹੁਣ ਕੀ ਕਰਾਂਗੇ? ਇਹ ਕੀ ਇਹ ਕਰਦੇ ਸੀਗੇ, ਇਹ ਕੁੱਛੜ ਚੜ੍ਹ ਚੜ੍ਹ ਕੇ MPਆਂ ਦੇ MLAਆਂ ਦੇ ਜਾ ਕੇ ਗ੍ਰਾਂਟਾਂ ਲਈ ਜਾਣੀਆਂ, ਪੈਸੇ ਲਈ ਜਾਣੇ, ਮੁਖਬਰੀਆਂ ਕਰੀ ਜਾਣੀਆਂ, ਵਟ ਇਜ਼ ਦਿਸ? ਕੀ ਅਚੀਵ ਕੀ ਕਰਨਾ ਹੈ ਉਹ ਕਮਿਊਨਿਟੀ ਲਈ? ਕੀ ਉਹ ਜਥੇਬੰਦੀਆਂ ਕਰ ਰਹੀਆਂ? ਕੁਛ ਵੀ ਨਹੀਂ। ਹੁਣ ਆਪਣੇ, ਚਲੋ ਅਸੀਂ ਆਪਣੀ ਜਥੇਬੰਦੀਆਂ ਨੂੰ ਵੀ ਇਹੀ ਕਹਿੰਦੇ ਹਾਂ, ਜਿਹੜੀਆਂ ਸਾਡੀ ਸਿੱਖ ਜਥੇਬੰਦੀਆਂ ਨੇ, ਕਿ ਸਿਰਫ ਬਿਆਨਬਾਜ਼ੀ ਕਰੀ ਜਾਣੀ, ਪੈਸੇ ਇਕੱਠੇ ਕਰਨੇ, ਉਹ ਕਰਨਾ ਸਟੇਟਮੈਂਟ, ਵੀ ਡੋਂਟ ਵਾਂਟ ਦੈਟ। ਤੁਸੀਂ ਕਮਿਊਨਿਟੀ ਲਈ ਕੁਛ ਕਰੋ ਜਿਹਦੇ 'ਚ ਕਮਿਊਨਿਟੀ ਨੂੰ ਫਾਇਦਾ ਹੁੰਦਾ ਹੋਵੇ, ਕੋਈ ਐਜੂਕੇਸ਼ਨ ਦਾ ਕੰਮ ਕਰੋ, ਕੋਈ ਸੇਵਾ ਦਾ ਕੰਮ ਕਰੋ, ਕੋਈ ਵਾਲੰਟੀਅਰਿੰਗ ਕਰੋ। ਮੈਂ ਇਹ ਵੀ ਨਹੀਂ ਕਹਿੰਦਾ ਕਿ ਆਪਣੀਆਂ ਸ਼ਰਟਾਂ ਪਾ ਕੇ ਕਰੋ, ਫਾਇਰ ਫਾਈਟਿੰਗ ਕਰ ਲਓ, ਐਂਬੂਲੈਂਸ ਹੁੰਦੀ ਹੈ, ਮੈਡੀਕਲ ਵੀ ਹੁੰਦੀਆਂ, ਹਸਪਤਾਲਾਂ 'ਚ ਜਾ ਕੇ ਵੀ ਤੁਸੀਂ ਵਾਲੰਟੀਅਰਿੰਗ ਕਰ ਸਕਦੇ ਹਾਂ। ਤੁਸੀਂ ਦੇਰ ਆਰ ਲੋਟ ਆਫ ਪਲੇਸਿਸ ਜਿੱਥੇ ਜਾ ਕੇ ਤੁਸੀਂ SCS ਦੇ ਵਿੱਚ ਕਰ ਸਕਦੇ ਹਾਂ।
ਐਡਲਟ ਕੇਅਰ ਜਿਹੜੇ ਹੁੰਦੇ ਨਾ ਸੈਂਟਰ, ਜਿੱਥੇ ਐਡਲਟ ਰਹਿੰਦੇ ਆ, ਬੁੜੇ ਰਹਿੰਦੇ ਆ, ਉੱਥੇ ਜਾ ਕੇ ਤੁਸੀਂ ਕਾਉਂਸਲਿੰਗ ਕਰ ਸਕਦੇ, ਉਹਨਾਂ ਦੇ ਨਾਲ ਬੈਠ ਸਕਦੇ ਆ, ਜਾਂ ਤੁਸੀਂ ਕਲੀਨ ਆਸਟ੍ਰੇਲੀਆ ਜਿਹੜੀ ਇੱਕ ਐਕਟੀਵਿਟੀ ਹੁੰਦੀ ਆ ਮਹੀਨੇ ਵਿੱਚ ਦੋ ਤਿੰਨ ਵਾਰ ਕਈਆਂ ਉਹਨਾਂ ਵਿੱਚ ਤੁਸੀਂ ਭਾਗ ਲੈ ਸਕਦੇ ਆ, ਜਾਂ ਇੱਦਾਂ ਦੀਆਂ ਹੋਰ ਕੋਈ ਬਲੱਡ ਡੋਨੇਸ਼ਨ ਦੀਆਂ ਕਈ ਆਰਗੇਨਾਈਜੇਸ਼ਨ ਹੈਗੀਆਂ, ਇੱਥੇ ਤੁਸੀਂ ਕੰਮ ਕਰ ਸਕਦੇ ਆ। ਕਮਿਊਨਿਟੀ ਸਰਵਿਸ ਦੇ ਵੀ ਕਮਿਊਨਿਟੀ ਜਿਹੜੀ ਕਮਿਊਨਿਟੀ ਸਰਵਿਸ ਆ ਨਾ ਜਿੱਦਾਂ ਰੀਜਨਲ ਇਲਾਕਿਆਂ ਦੇ ਵਿੱਚ ਆ, ਇੱਥੇ ਲੋਕ ਇਕੱਠੇ ਹੁੰਦੇ ਐਵਰੀ ਸੰਡੇ ਮੋਰਨਿੰਗ। ਤੁਸੀਂ ਛੋਟੇ ਛੋਟੇ ਟਾਊਨਾਂ ਵਿੱਚ ਜਾਓ, ਐਵਰੀ ਸੰਡੇ ਮੋਰਨਿੰਗ ਇੱਕ ਕਮਿਊਨਿਟੀ ਹਾਲ ਹੁੰਦੇ, ਉਹਦੇ ਵਿੱਚ ਇਕੱਠੇ ਹੋ ਕੇ ਉੱਥੇ ਫਿਰ ਪੋਲਿਸੀਜ਼ ਬਣਾਈਆਂ ਜਾਂਦੀਆਂ, ਲੋਕਾਂ ਨੂੰ ਡਾਇਰੈਕਸ਼ਨ ਦਿੱਤੀਆਂ ਜਾਂਦੀਆਂ ਕਿ ਇਸ ਹਫ਼ਤੇ ਆਪਣੇ ਆਪਣੇ ਇਲਾਕੇ ਵਿੱਚ ਕੀ ਕਰਨਾ ਆ। ਮੈਂ ਤਾਂ ਇੱਕ ਦਿਨ ਇਹ ਸੁਣਿਆ, ਉਹਨਾਂ ਨੂੰ ਕਮਿਊਨਿਟੀ ਵਿੱਚ ਬੰਦੇ ਇਕੱਠੇ ਹੋਏ ਸੀ, ਸਵੇਰੇ ਸਵੇਰੇ ਭਾਸ਼ਣ ਦੇ ਰਹੇ ਸੀ, ਭਾਸ਼ਣ ਨਹੀਂ ਮਤਲਬ ਇੰਸਟਰਕਸ਼ਨ ਦੇ ਰਹੇ ਸੀ ਕਿ ਤੁਸੀਂ ਆਪਣੇ ਆਪਣੇ ਟਾਊਨ ਵਿੱਚ ਰਹਿਣਾ ਤੇ ਆਪਣੇ ਟਾਊਨ ਨੂੰ ਸੁੰਦਰ ਤੁਸੀਂ ਕਿੱਦਾਂ ਸੋਹਣਾ ਕਿੱਦਾਂ ਬਣਾ ਸਕਦੇ ਆ, ਬਾਈਬਲ ਕਿੱਦਾਂ ਬਣਾ ਸਕਦੇ ਆ। ਉਹਨਾਂ ਦੀ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ, ਮੈਂ ਵੀ ਉੱਥੇ ਜਾਂਦਾ ਜਾਂਦਾ ਆਪਣੇ ਕੰਮ ਤੇ ਜਾ ਰਹੇ ਤੇ ਖੜ ਗਿਆ ਤੇ ਉਹ ਬੈਰਲ ਜਿਹੜਾ ਬੈਰਲ ਨਾ ਰੈਡਮਿਨ ਓਵਲ ਦੇ ਸਾਹਮਣੇ ਇੱਕ ਕਮਿਊਨਿਟੀ ਹਾਲ ਜਿਹਾ ਬਣਿਆ, ਉੱਥੇ ਸੀ ਆਲੇ ਦੁਆਲੇ ਇਕੱਠੇ। ਮੈਂ ਦੇਖੀ ਗੱਲ ਕੀ ਕਰਦੇ ਸਵੇਰੇ ਸਵੇਰੇ ਸਾਡੇ ਵਰਗੇ ਬੁੜੇ ਬੁੜੇ ਇਕੱਠੇ ਹੋਏ ਹੋ ਆ, ਤੇ ਉਹਨਾਂ ਨੇ ਇਹ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ, ਉਹਨਾਂ ਨੇ ਇਹ ਇਹ ਕਿਹਾ ਵੀ ਜਿਸ ਵੇਲੇ ਤੁਹਾਡਾ ਜਿਹੜਾ ਬਾਇੰਗ ਬਿਹੇਵੀਅਰ ਹੈ ਨਾ, ਖਰੀਦਣ ਦਾ ਜਿਹੜਾ ਬਿਹੇਵੀਅਰ ਆ, ਉਹ ਲੋਕਲਾਈਜ਼ ਉਹਨੂੰ ਕਰੋ ਕਿ ਕੋਈ ਵੀ ਸ਼ੋਪਕੀਪਰ ਆ, ਕੋਈ ਵੀ ਤੁਹਾਡੇ ਇਲਾਕੇ ਚ ਬਾਰਬਰ ਆ, ਕੋਈ ਤੁਹਾਡੇ ਇਲਾਕੇ ਚ ਕੈਫੇ ਦੀ ਦੁਕਾਨ ਆ ਜਾਂ ਹੋਰ ਕੋਈ ਚੀਜ਼ਾਂ ਵੇਚਦੇ ਆ, ਬੇਸ਼ੱਕ ਥੋੜੀ ਬਹੁਤੀ ਮਹਿੰਗੀ ਵੀ ਹੋਵੇ, ਕਿ ਉਹਨਾਂ ਟਰਾਂਸਪੋਰਟੇਸ਼ਨ ਜਾਂ ਲੋਜਿਸਟਿਕ ਕੋਸਟ ਬਹੁਤ ਜ਼ਿਆਦਾ ਪੈ ਜਾਂਦੀ ਹੈ, ਉਹਨਾਂ ਨੂੰ ਤੁਸੀਂ ਜ਼ਿਆਦਾ ਜ਼ਿਆਦਾ ਖਰੀਦੋ ਅਤੇ ਆਪਣੇ ਨਿਆਣਿਆਂ ਵਿੱਚ ਵੀ ਅਵੇਅਰਨੈਸ ਕ੍ਰੀਏਟ ਕਰੋ ਕਿ ਤੁਸੀਂ ਬਾਹਰਲੀਆਂ ਚੀਜ਼ਾਂ ਘੱਟ ਖਰੀਦੀਆਂ, ਆਪਣੇ ਜਿਹੜੇ ਲੋਕਲ ਪ੍ਰੋਡਿਊਸ ਆ, ਲੋਕਲ ਕੰਟੈਂਟ ਆ, ਉਹਨੂੰ ਜ਼ਿਆਦਾ ਤੁਸੀਂ ਲੈਣਾ ਤਾਂ ਕਿ ਲੋਕ ਇੱਥੇ ਬਸੇ ਰਹਿਣ, ਉੱਜੜ ਨਾ, ਬਿਜ਼ਨਸ ਇੱਥੇ ਨੂੰ ਆਉਣ, ਹੋਰ ਇੱਥੇ ਦੇ ਜਿਹੜੇ ਬਿਜ਼ਨਸ ਆ ਪ੍ਰਫੁੱਲਿਤ ਹੋਣ। ਏਦਾਂ ਦੀਆਂ ਗੱਲਾਂ ਮੈਂ ਦੇਖੀਆਂ ਵੀ ਉਹ ਦੱਸ ਰਹੇ ਸੀ ਆਪਣੇ ਆਪਣੇ ਜਿਹੜੇ ਸਾਥੀ ਸੀ ਬੱਚਿਆਂ ਨੂੰ, ਉਹਨਾਂ ਨੂੰ ਕੋਈ ਪ੍ਰੋਗਰਾਮ ਵੀ ਇੱਦਾਂ ਬਣਾਏ ਹੋ ਗਏ, ਕੋਈ ਕਮੇਟੀਆਂ ਹੋ ਗਈਆਂ ਜਾਂ ਕਮਿਊਨਿਟੀ ਕੋਈ ਗਰੁੱਪ ਹੋ ਗਏ, ਇੱਦਾਂ ਦੀ ਗੱਲ ਮੈਂ ਸੁਣੀ। ਮੈਨੂੰ ਉੱਦਾਂ ਚੰਗੀ ਲੱਗੀ ਵੀ ਅਸੀਂ ਤਾਂ ਮੈਂ ਤਾਂ ਉਸ ਵੇਲੇ ਬੈਗ ਦੇ ਵਿੱਚ ਕੌਫੀ ਵੀ ਘਰ ਤੋਂ ਬਣਾ ਕੇ ਲੈ ਕੇ ਗਿਆ ਸੀ। ਮੈਂ ਕਿਹਾ ਜਵਾਨ ਤੂੰ ਕਰਦਾ ਕੀ ਆ, ਆਪਣੇ ਆਪ ਜਵਾਨੇ ਕਹੀ ਦੇ ਕਿਸ ਵੇਲੇ ਇਹਦੇ $4-5 ਦੇ ਲੈ ਕੇ ਪੀ ਲਾ ਤਾਂ ਹੈ, ਇਹ ਕਿੱਥੇ ਨੂੰ ਲੈ ਕੇ ਜਾਣਾ ਇਹਦਾ ਹੋ ਰਿਹਾ। ਉੱਦਾਂ ਸਰਕਾਰਾਂ ਵੀ ਜਿਹੜੇ ਸਿਆਣਿਆਂ ਨੂੰ ਤਾਂ ਤੁਸੀਂ ਕਈ ਆਊਟਲੈਟ ਜਾਓ ਤੇ ਉੱਥੇ ਫ੍ਰੀ ਮਿਲਦੀ ਹੈ, ਉਹ ਸਰਕਾਰ ਪੈਸੇ ਪੇ ਕਰਦੀ ਹੈ, ਉੱਥੇ ਜਾ ਕੇ ਤੁਸੀਂ ਪੇ ਕਰੋ।
ਆ ਮੈਂ ਨਵੀਂ ਚੀਜ਼ ਦੇਖੀ, ਤੁਸੀਂ ਮੈਕਡੋਨਲਡ ਗਏ ਉੱਥੇ, ਤੁਸੀਂ ਤਾਂ ਰਿਟਾਇਰ ਟੀਚਰ, ਤੁਹਾਨੂੰ ਮੁਫ਼ਤ ਚ ਕਾਫੀ ਮਿਲੀ, ਸਾਨੂੰ ਮੁੱਲ ਲੈਣੀ ਪਈ, ਇਹ ਕੀ ਚੱਕਰ ਸੀਗਾ?
ਨਹੀਂ, ਜਿਹੜੇ 65 ਈਅਰ ਓਲਡ ਬੰਦੇ ਆ ਨਾ, ਉਹਨਾਂ ਨੂੰ ਇੱਕ ਸੀਨੀਅਰ ਕਾਰਡ ਮਿਲ ਜਾਂਦਾ, ਸੀਨੀਅਰ ਕਾਰਡ। ਉਹ ਸੀਨੀਅਰ ਕਾਰਡ ਦੇ ਵਿੱਚ ਤੁਹਾਨੂੰ ਫੈਸਿਲਿਟੀ ਹੁੰਦੀ, ਜੇ ਤੁਸੀਂ ਸਿਨੇਮਾ ਦੇਖਣ ਜਾਣਾ ਤਾਂ ਟਿਕਟ ਤੁਹਾਡੀ ਅੱਧੀ ਲੱਗਦੀ ਹੈ, ਬਾਕੀ ਸਰਕਾਰ ਪੇ ਕਰਦੀ ਹੈ। ਜੇ ਤੁਸੀਂ ਮੈਕਡੋਨਲਡ ਆਊਟਲੈਟ ਤੇ, ਸਿਰਫ ਮੈਕਡੋਨਲਡ ਆਊਟਲੈਟ ਤੇ ਜਾਣਾ ਹੈ ਨਾ, ਜੇ ਤੁਸੀਂ $4 ਤੋਂ ਜ਼ਿਆਦਾ ਚੀਜ਼ ਲੈਣੇ ਆ, $5 ਤੋਂ ਜ਼ਿਆਦਾ ਚੀਜ਼ ਲੈਣੇ ਆ, ਤਾਂ ਇੱਕ ਕੱਪ ਕੌਫੀ ਦਾ ਤੁਹਾਨੂੰ ਉਹ ਫ੍ਰੀ ਦਿੰਦੇ। ਹਰੇ ਉੱਦਾਂ ਨਹੀਂ ਜਾ ਕੇ ਫ੍ਰੀ ਚ ਕੌਫੀ ਲੈ ਸਕਦੇ, ਹੁਣ ਚੀਜ਼ ਲੈਣੀ ਪੈਂਦੀ ਆ।
ਪਹਿਲਾਂ $5
ਖਰਚੋ, ਹਾਂ ਪਹਿਲਾਂ $5 ਖਰਚੋ, ਫਿਰ ਜਿਹੜਾ ਚਾਹ ਦਾ ਕੱਪ ਹੈ ਉਹ ਤੁਹਾਨੂੰ ਫ੍ਰੀ ਦੇ ਦਿੰਦੇ ਆ। ਪਿੱਛੇ ਜੇ ਅਕਤੂਬਰ ਦੇ ਵਿੱਚ ਮੇਰਾ ਫਰੈਂਡ ਆਇਆ ਸੀ ਇੰਡੀਆ ਤੋਂ, ਤਾਂ ਜਿਸ ਵੇਲੇ ਵੀ ਮੈਂ ਉਹ ਕੌਫੀ ਲੈਣੀ, ਦੋ ਕੌਫੀਆਂ ਲੈਣੀਆਂ, ਤਾਂ ਉਹ ਦੋ ਬਰਗਰ ਵੀ ਨਾਲ ਉਹਦੇ ਲੈਣੇ ਪੈਣੇ, ਚਾਰ ਬਰਗਰ ਨਾਲ ਲੈਣੇ ਪੈਣੇ। ਤੇ ਉਹ ਕਹਿੰਦਾ ਵੀ ਤੂੰ ਕੌਫੀ ਲੈ ਲਿਆ ਕਰਦਾ, ਵੀ ਬਰਗਰ ਕਾਹਦੇ ਲੈਣਾ, ਚਾਰ ਬਰਗਰ ਨਾਲ ਕਾਹਦੇ ਲੈਣਾ। ਮੈਂ ਕਿਹਾ ਇਹ ਜਿਹੜਾ ਹੈਮ ਬਰਗਰ ਆ ਨਾ, $2 ਦਾ ਦਿੰਦੇ ਆ, ਇਹ $4 ਦੇ ਚਾਰ ਲੈ ਲਏ, $8 ਦੇ ਹੋ ਗਏ, ਠੀਕ ਹੈ ਨਾ, ਤੇ ਦੋ ਕੌਫੀ ਨੀ ਸੀਨੀਅਰ ਫ੍ਰੀ ਦੇ ਦੇਣੀਆਂ, ਤੇ ਮੈਂ $8 ਚ ਚਾਰ ਬਰਗਰ ਵੀ ਲੈ ਲਏ, ਤੇ ਗੌਰਮੈਂਟ ਨੇ ਪੇ ਕਰਨੀ, ਉਹ ਕੋਲੋਂ ਨੀ ਦਿੰਦੇ, ਉਹ ਸਰਕਾਰ ਪੇ ਕਰਦੀ ਉਹਨਾਂ ਨੂੰ, ਕਿਉਂਕਿ ਇਹਨਾਂ ਨੇ ਕਮਾਈ ਵੀ ਕਾਫੀ ਕੀਤੀ ਹੁੰਦੀ, ਜਿਹਨੇ 65 ਸਾਲ ਕੰਮ ਕੀਤਾ ਤਾਂ ਸਰਕਾਰ ਥੋੜਾ ਬਹੁਤ ਉਹਨੂੰ ਇਨਸੈਂਟਿਵ ਦਿੰਦੀ ਆ। ਤੇ ਉਹਦੇ ਵਿੱਚ ਜੇ ਤੁਸੀਂ ਉੱਦਾਂ ਹੀ ਦੋ ਕੌਫੀਆਂ ਲੈਣੀਆਂ, ਫਿਰ $9 ਦੀਆਂ ਮਿਲਣੀਆਂ, 10 ਦੀਆਂ ਮਿਲਣੀਆਂ, $5 ਦੀ ਕੌਫੀ ਆ। ਜੇ ਤੁਸੀਂ ਚਾਰ ਬਰਗਰ ਲੈਣੇ ਆ, ਫਿਰ ਤੁਹਾਨੂੰ ਉਹ ਮਿਲਣੀ ਆ, $8 ਦੇ ਦੋ ਕੱਪ ਵੀ, ਚਾਹ ਵੀ ਮਿਲ ਜਾਣੀ ਨਾਲ, ਚਾਰ ਬਰਗਰ ਵੀ ਮਿਲ ਜਾਣੇ ਆ। ਫਿਰ ਇਹ ਦੱਸੋ ਵੀ ਹੁਣ ਐਜ਼ ਐਨ ਇਕੋਨੋਮਿਸਟ ਮੈਂ ਕੀ ਕਰੂੰਗਾ, ਮੈਂ ਦੋ ਕੌਫੀਆਂ ਲੈ ਕੇ ਉਹਨਾਂ ਨੂੰ $10 ਦੇਵਾਂ ਜਾਂ $8 ਦੇ ਕੇ ਉਹਨਾਂ ਦੋ ਚਾਰ ਬਰਗਰ ਤੇ ਦੋ ਕੌਫੀਆਂ ਵੀ ਲਵਾਂ? ਵੀ ਤਾਂ ਆਪ ਸਿਆਣੇ ਆ।
ਮੈਂ ਇੰਨਾ ਸਿਆਣਾ ਨੀ ਭਾਜੀ, ਮੈਨੂੰ ਨੀ ਹਜੇ ਪੈਨਸ਼ਨ ਲੱਗੀ ਹੈ, ਤੁਸੀਂ ਉੱਦੀ ਸਿਆਣੇ ਕਹੀ।
ਅੱਛਾ, ਪੈਨਸ਼ਨ ਨੀ ਲੱਗੀ? ਨਹੀਂ, ਮੈਂ ਉੱਦਾਂ ਸਿਆਣੇ ਨੀ ਕਹਿੰਦਾ, ਉਹ ਜਿਹੜੀ ਤੁਹਾਡੀ ਨੌਲੇਜ ਦੀ ਪੰਡ ਚੱਕੀ ਹੋ ਉਹਦੇ ਕਰਕੇ ਸਿਆਣੇ, ਪੰਡ ਜਿਹੜੀ ਚੱਕੀ ਹੋ ਨੌਲੇਜ ਦੀ ਤੁਹਾਡੇ ਸਿਰ ਤੇ ਰੱਖੀ ਹੋ ਲੋਕਾਂ ਨੇ, ਸਾਰੇ ਅਸੀਂ ਲੋਕਾਂ ਨੇ, ਉਹਦੇ ਕਰਕੇ ਸਿਆਣੇ ਕਹਿੰਦਾ ਉਮਰ ਚ ਤਾਂ ਮੁੰਡੇ ਖੁੰਡੇ ਹੀ ਆ,
ਜਿਹੜਾ ਗਿਆਨ ਦਾ ਟੋਕਰਾ ਚੱਕਿਆ ਹੋਇਆ ਮੈਂ ਉਹਦੇ ਕਰਕੇ,
ਗਿਆਨ ਦਾ ਉਹਦੇ ਕਰਕੇ ਕਿਹਾ ਮੈਂ, ਇਹ ਤੁਸੀਂ ਹੁਣ ਗਲਤ ਨਾ ਸਮਝੋ ਮੈਨੂੰ, ਮੈਂ ਇਹ ਥੋੜਾ ਕਿਹਾ ਵੀ 65 ਈਅਰ ਹੋ ਰਿਹਾ ਤੁਸੀਂ।
ਠੀਕ ਹੈ ਠੀਕ ਹੈ, ਮੈਂ ਆਹੀ ਹੈ ਵੀ ਜਿਹੜੀਆਂ ਉਹ ਕਾਫੀ ਦੀ ਚਲੋ ਗੱਲ ਚੱਲੀ ਸੀਗੀ ਆਪਣੀ, ਹੈ ਨਾ, ਸਕੀਮਾਂ ਦੀ ਗੱਲ ਚੱਲਦੀ ਆ, ਅਤੇ ਇੱਕ ਤੁਹਾਨੂੰ ਨਖਰੇ ਤੋੜੂ ਗਜ਼ਲ ਸੁਣਾਵਾਂ।
ਨਹੀਂ ਨਹੀਂ ਅਮਰੀਪ, ਉੱਦਾਂ ਤਾਂ ਕਾਫੀ ਦੀ ਗੱਲ ਠੀਕ ਹੈ, ਜੇ ਸਰਕਾਰ ਦੇ ਵੀ ਦਿੰਦੀ ਹੈ ਨਾਲ ਲੈਂਦੀ ਵੀ, ਇਹ ਥੋੜਾ ਵੀ ਬੁੜੀਆਂ ਬਿਠਾਲੀ ਜਾਓ ਫ੍ਰੀ 'ਚ ਹੀ, ਕੁਛ ਦੇ ਕੇ ਲਊਂਗੇ ਕੁਛ
ਬਸ ਆਓ। ਨਹੀਂ ਠੀਕ ਹੈ, ਕਹਿੰਦੇ ਜੇ ਰੁੱਸਦੇ ਹੋ ਤਾਂ ਰੁੱਸ ਜਾਓ, ਸਾਡਾ ਕੀ ਵਿਗਾੜੋਗੇ।
ਅੱਛਾ, ਜੇ ਰੁੱਸਦੇ ਹੋਏ ਤਾਂ ਰੁੱਸ ਜਾਓ, ਸਾਡਾ ਕੀ ਵਿਗਾੜੋ,
ਸਾਡਾ ਕੀ ਵਿਗਾੜੋ,
ਜੇ ਰੁੱਸਦੇ ਹੋ ਤਾਂ ਰੁੱਸ ਜਾਓ,
ਕਿਆ
ਸਾਡਾ ਕੀ ਵਿਗਾੜੋਗੇ।
ਇਹ ਨਖਰੇ ਤੋੜੂ ਗਜ਼ਲ ਹੈ, ਬੰਦੇ ਦੀ ਕਹਿੰਦੇ ਨਖਰਾ ਤੋੜਨਾ ਹੋਵੇ ਨਾ ਤਾਂ ਇਹ ਗਜ਼ਲ ਗਾਣੀ ਚਾਹੀਦੀ, ਜੇ ਰੁੱਸਦੇ ਹੋ ਤਾਂ ਰੁੱਸ ਜਾਓ, ਸਾਡਾ ਕੀ ਵਿਗਾੜੋਗੇ, ਜੇ ਹਾਂਡੀ ਵਾਂਗ ਰੁੱਬੜੋਗੇ, ਜਾਣੀ ਕਿ ਜੇ ਦਾਲ ਵਾਂਗ ਰੁੱਬੜੋਗੇ ਤਾਂ ਕੰਢੇ ਆਪਣੇ ਸਾੜੋਗੇ। ਇੱਕ ਹੈ ਨਾ ਨਖਰਾ ਤੋੜਨ ਵਾਲੀ ਗੱਲ, ਨਖਰੇ ਤੋੜੂ ਗਜ਼ਲ ਹੈ,
ਹਨਾ।
ਇਹ ਠੁੱਡੇ ਆਪ ਦੇ, ਇਹ ਠੁੱਡੇ ਆਪ ਦੇ ਤਦ ਤੀਕ ਹਨ ਜਦ ਤੱਕ ਮੈਂ ਨਿਰਧਨ ਹਾਂ, ਜਾਣੀ ਕਿ ਆ ਤੁਹਾਨੂੰ ਜਿਹੜੀ ਜਦ ਤੱਕ ਜਿਹੜੀ ਆ ਤੁਹਾਨੂੰ ਕੌਫੀ ਮਿਲਦੀ ਹੈ ਨਾ, ਇਹ ਉਦੋਂ ਤੱਕ ਹੈ, ਤੁਹਾਨੂੰ ਉਦੋਂ ਤੱਕ ਫ੍ਰੀ ਹੈ ਜਦੋਂ ਤੱਕ ਮੈਂ ਨਹੀਂ ਉਸ ਏਜ ਤੱਕ ਪਹੁੰਚਦਾ, ਕਿਉਂਕਿ ਫਿਰ ਮੈਨੂੰ ਵੀ ਮਿਲਣ ਲੱਗ ਪੈਣੀ ਆ। ਠੀਕ ਹੈ,
ਅੱਛਾ ਅੱਛਾ।
ਹਾਂ, ਇਹ ਠੁੱਡੇ ਆਪ ਦੇ ਤਦ ਤੀਕ ਹਨ ਜਦ ਤੱਕ ਮੈਂ ਨਿਰਧਨ ਹਾਂ, ਕਿਤੋਂ ਧਨ ਮਿਲ ਗਿਆ ਮੈਨੂੰ ਤਾਂ ਮੇਰੇ ਬੂਟ ਝਾੜੋਗੇ। ਇਹ ਨਖਰੇ ਤੋੜੂ ਗਜ਼ਲ ਸੁਣ ਰਹੇ ਹੋ ਤੁਸੀਂ, ਹੈ ਨਾ।
ਹਾਂਜੀ ਹਾਂਜੀ,
ਪਾਪੀ ਹੀ ਸਮਝੇ ਜਾਓਗੇ ਜੇ ਚੰਚਲਤਾ ਤੁਸੀਂ ਕਰਕੇ, ਪਾਪੀ ਹੀ ਸਮਝੇ ਜਾਓਗੇ ਜੇ ਚੰਚਲਤਾ ਤੁਸੀਂ ਕਰਕੇ, ਮੇਰੇ ਅਸ਼ੋਕ ਬਨ ਮਨ ਦੇ ਤੁਸੀਂ ਬੂਟੇ ਅਖਾੜੋਗੇ। ਕਿਆ ਬਾਤ ਹੈ, ਜੁੜੇ ਕੁਛ ਚਿਰ ਨਾ, ਜੁੜੇ ਕੁਛ ਚਿਰ ਨਾ ਰੱਬ ਕਰਕੇ, ਤੁਹਾਨੂੰ ਪਾਰਸੀ ਚਪਲੀ ਮੇਰੇ ਜਿਹੇ ਹੋਰ ਕਈਆਂ ਦੇ ਪਏ ਹਿਰਦੇ ਲਤਾੜੋਗੇ। ਲਓ ਜੀ, ਇਹ ਸੀ ਨਖਰਾ ਤੋੜੂ ਗਜ਼ਲ ਦੀ ਕੁਛ ਅੰਤਰੇ, ਅਤੇ ਸਾਡੇ ਨਾਲ ਜੁੜੇ ਨੇ ਬੌਬੀ ਸਿੱਧੂ ਜੀ, ਕਿਆ ਬਾਤ ਹੈ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਬੜੀ ਉਡੀਕ ਕਰਵਾਈ ਜੀ, ਤੁਸੀਂ ਹਾਜ਼ਰੀ ਲਵਾ ਲਓ, ਹਮੇਸ਼ਾ ਦੀ ਤਰ੍ਹਾਂ ਵਧੀਆ ਜਾਣਕਾਰੀ ਸੁਣ ਰਹੇ ਹਾਂ। ਬੌਬੀ ਸਿੱਧੂ ਜੀ, ਤੁਹਾਡਾ ਵੀ ਇੰਤਜ਼ਾਰ ਹੈਗਾ ਹੁਣ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਵੀ ਆਉਣਾ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਕੌਫੀ ਵਾਲਾ ਪੀਪਾ ਬੰਨਿਆ ਹੋਇਆ ਹੈ ਜੀ ਨਾਲ, ਉਹਨਾਂ ਨੇ ਵੀ ਕੌਫੀ, ਉਹ ਵੀ ਕੌਫੀ ਨਾਲ ਹੀ ਲੈ ਕੇ ਜਾਂਦੇ ਆ ਆਪਣੀ, ਉਹ ਵੀ ਤੁਹਾਨੂੰ ਪਤਾ
ਪਿੰਡ,
ਉਹ ਪਿਛਲੇ ਹਫ਼ਤੇ ਮੈਂ ਫੋਨ ਕੀਤਾ, ਕਹਿੰਦੇ ਗੁਰਦੁਆਰਾ ਸਾਹਿਬ ਪੇਂਟਿੰਗ ਪੇਂਟ ਕਰ ਰਹੇ ਨੇ ਉਹ, ਅਤੇ ਪੇਂਟਰ ਨੇ, ਬੜਾ ਤਗੜੀ ਕੰਪਨੀ ਆ, ਅਤੇ ਸੇਵਾ ਕਰਦੇ ਨੇ, ਅਤੇ ਬੁਲਬੁਲ ਵੀ ਕੀਤੀ ਸੀਗੀ ਇਹਨਾਂ ਨੇ। ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਅਮਰੀਕ ਭਾਅ ਜੀ ਨੂੰ ਪੁਰਾਣਾ ਤਜਰਬਾ ਹੈ ਜੀ ਡੀਲਸ ਲੈਣ ਦਾ, ਪਹਿਲਾਂ ਏਅਰਪੋਰਟ 'ਤੇ ਵੀ ਇੱਕ ਵਧੀਆ ਡੀਲ ਲਈ ਸੀ ਹੈੱਡਫੋਨਾਂ ਦੀ, ਜਿੱਦਾਂ ਭਾਅ ਜੀ ਤੁਹਾਨੂੰ, ਜਾਂ ਤੁਹਾਨੂੰ ਹੈੱਡਫੋਨ, ਜਾਂ ਤੁਹਾਨੂੰ ਹੈੱਡਫੋਨ ਦੇ ਨਾਲ ਦੋ ਸ਼ਰਾਬ ਦੀਆਂ ਬੋਤਲਾਂ ਫ੍ਰੀ ਮਿਲੀਆਂ ਸੀ, ਇੱਦਾਂ ਹੀ ਸੀ ਨਾ,
ਸ਼ਰਾਬ ਦੀਆਂ ਬੋਤਲਾਂ ਦੇ ਹੈੱਡਫੋਨ ਫ੍ਰੀ ਮਿਲੇ।
ਅੱਛਾ, ਨਹੀਂ ਨਹੀਂ,
ਦੂਜੇ ਪਾਸੇ ਲੈ ਗਏ। ਉਹ
ਇੱਦਾਂ ਨਹੀਂ ਕਹਿਣਾ, ਤੁਸੀਂ ਥੋੜ੍ਹਾ ਖਰੀਦੀ ਸੀ, ਇੱਦਾਂ ਇੱਦਾਂ ਕਹਿਣਾ ਸੀਗਾ ਵੀ ਮੈਂ ਹੈੱਡਫੋਨ ਲੈਣੇ ਸੀ, ਉਹਨਾਂ ਦੋ ਸ਼ਰਾਬ ਦੀਆਂ ਬੋਤਲਾਂ ਫ੍ਰੀ ਮਿਲ ਗਈ।
ਅੱਛਾ,
ਘੁਮਾ ਗੱਲ ਕਰਿਆ ਕਰੋ। ਤੇ ਜਗਤਾਰ ਗਿੱਲ ਭਾਜੀ ਵੀ ਸਾਡੇ ਨਾਲ ਜੁੜੇ ਨੇ ਜੀ, ਆਇਆਂ ਨੂੰ ਭਾਜੀ ਹਾਂਗਕਾਂਗ ਤੋਂ, ਤੇ ਬੜੀ ਦੇਰ ਬਾਅਦ ਆਵਾਜ਼ ਸੁਣੀ, ਦਿਲ ਵਾਲੀ ਗੱਲ ਤੇ ਲਹਿਰਾਂ ਤੇ ਗਈਆਂ ਰਿਸ਼ਤੇ ਵਿੱਚ ਫਰਕ ਪੈ ਗਿਆ ਜਾਪਦੇ ਨੇ। ਹਾਂਜੀ, ਹਜੇ ਥੋੜ੍ਹਾ ਜਿਹਾ ਦੁਬਾਰਾ ਰਿਵਾਈਵ ਕਰ ਰਹੇ ਹਾਂ, ਅਤੇ ਕਈ ਕੁਛ ਸਮੇਂ ਦੇ ਮੁਤਾਬਕ ਕਬੀਲਦਾਰੀਆਂ। ਹਾਂ, ਥੋੜ੍ਹੀ ਇਹ ਵੀ ਗੱਲ ਕਰ ਰਹੀ ਹੈ ਭਾਅ ਜੀ ਕਿ ਆਪਾਂ ਵੱਖ ਵੱਖ ਕਿਉਂ ਪਿਆ ਸੀਗਾ, ਹੈ ਨਾ, ਇਹਦੇ ਬਾਰੇ ਵੀ ਦੱਸ ਦਈਏ ਕਿ ਕਈ ਸੱਜਣਾਂ ਨੂੰ ਨਹੀਂ ਪਤਾ। ਉਹ ਗੱਲ ਅਸਲ 'ਚ ਇਹ ਸੀਗੀ ਕਿ ਪਿਛਲੇ 20 ਸਾਲ ਤੋਂ ਭਾਅ ਜੀ, ਮੈਂ 25 ਸਾਲ ਹੀ ਹੋ ਗਏ ਹੁਣ, 99 'ਚ ਰੇਡੀਓ ਸ਼ੁਰੂ ਕੀਤਾ ਸੀਗਾ ਮੈਂ ਬ੍ਰੌਡਕਾਸਟਿੰਗ ਆਸਟ੍ਰੇਲੀਆ 'ਤੇ ਆਪਣੇ ਜੀਵਨ 'ਚ, ਅਤੇ ਕੌਫ ਸਾਰਬਰ ਤੋਂ, ਤਾਂ 25 ਸਾਲ ਹੋ ਗਏ ਬ੍ਰੌਡਕਾਸਟਿੰਗ ਕਰਦੇ ਨੂੰ, ਅਤੇ ਕਹਿ ਲਓ ਕਿ ਸਾਲ ਡੇਢ ਸਾਲ ਪਹਿਲਾਂ ਤੱਕ ਲਗਾਤਾਰ ਕਮਿਟਮੈਂਟ ਕੀਤੀ ਆ ਬ੍ਰੌਡਕਾਸਟਿੰਗ ਨੂੰ, ਤਨ ਵੀ ਮਨ ਵੀ ਧਨ ਵੀ, ਅਤੇ ਸਭ ਕੁਛ ਲੱਗਿਆ, ਬਹੁਤ ਸਾਰੇ ਸੱਜਣ ਮਿੱਤਰ ਨਾਲ ਜੁੜੇ, ਉਹਨਾਂ ਨੇ ਵੀ ਮਤਲਬ ਤਨ ਮਨ ਧਨ ਦੇ ਨਾਲ ਹੀ ਜੁੜੇ ਨੇ। ਪਰ ਕਈ ਵਾਰੀ ਇਹ ਹੁੰਦਾ ਆ ਕਿ ਜੀਵਨ ਦੇ ਵਿੱਚ ਜਿਹੜੇ ਕਈ ਕੰਮ ਇਹੋ ਜਿਹੇ ਕਰਨੇ ਹੁੰਦੇ ਆ ਜਿਹੜੇ ਜੀਵਨ ਨਿਰਵਾਹ ਦੇ ਲਈ ਬਹੁਤ ਜ਼ਰੂਰੀ ਹੁੰਦੇ ਨੇ। ਹੁਣ ਅਮਰੀਕ ਭਾਅ ਜੀ ਨੂੰ ਪਤਾ ਹੈ ਕਿ ਪਿਛਲੇ ਡੇਢ ਸਾਲ ਤੋਂ ਇੰਡੀਆ ਦੇ ਵਿੱਚ ਮੈਂ ਘਰ ਬਣਾ ਰਿਹਾ, ਦੁਬਾਰਾ ਕਾਫੀ ਖਸਤਾ ਹਾਲਤ ਹੋ ਗਈ ਸੀਗੀ, ਦੁਬਾਰਾ ਨਵੇਂ ਸਿਰਿਓਂ ਮਾਡਰਨ ਤਕਨੀਕ ਨਾਲ ਘਰ ਬਣਾਇਆ, ਅਤੇ ਫਿਰ ਕਬੀਲਦਾਰੀ ਵੀ ਕਰਨੀ ਆ, ਬੱਚਿਆਂ ਦੇ ਵਿਆਹ ਵੀ ਕਰਨੇ ਆ, ਅਤੇ ਇਹ ਦੋ ਫੈਕਟਰ ਰਹੇ ਨੇ ਕਿ ਮੈਨੂੰ ਇੰਡੀਆ ਜ਼ਿਆਦਾ ਦੇਰ ਰਹਿਣਾ ਪਿਆ, ਕੋਲ ਖੜ੍ਹ ਕੇ ਘਰ ਬਣਾਉਣਾ ਪਿਆ। ਅਤੇ ਉੱਥੇ ਨਾ ਭਾਅ ਜੀ ਪ੍ਰੈਸ਼ਰ ਤਾਂ ਹੁੰਦਾ ਸੀ ਵੀ 2 ਵਜੇ 3 ਵਜੇ ਉੱਠ ਕੇ ਪ੍ਰੋਗਰਾਮ ਕਰ ਲਈਏ, ਪਰ ਉੱਥੇ ਸਿਸਟਮ ਇਹ ਹੈ ਕਿ ਦੇਰ ਰਾਤ ਤੱਕ ਉੱਥੇ ਸੌਂ ਨਹੀਂ ਸੀ ਹੁੰਦਾ, ਕਿਉਂਕਿ ਮੈਂ ਆਪਣੇ ਦੋਸਤਾਂ ਦੇ ਨਾਲ ਹੀ ਰਹਿੰਦਾ ਹੁੰਦਾ ਸੀ ਅਤੇ ਉਹ ਲੇਟ ਸੌਂਦੇ ਸੀ। ਤੁਹਾਨੂੰ ਪਤਾ ਸ਼ਹਿਰਾਂ ਦੇ ਵਿੱਚ 11, 12, 1 ਵਜੇ ਦਾ ਆਰਾਮ ਨੋਰਮਲ ਟਾਈਮ ਹੈ। ਤੁਸੀਂ ਤੁਸੀਂ ਨੋਟ ਕੀਤਾ ਹੋਣਾ,
1 ਵਜੇ ਅਮਨਦੀਪ, 2 ਵਜੇ ਤਾਂ ਉੱਠ ਜਾਈਦਾ ਸਵੇਰੇ, ਤੁਸੀਂ 1 ਵਜੇ ਸੌਣ ਦੀ ਗੱਲ ਕਰਦੇ,
ਤੁਸੀਂ ਉੱਠਦੇ ਹੋ, ਇੰਡੀਆ ਸੌਂਦੇ ਆ 9 ਵਜੇ।
ਅੱਛਾ, ਇੰਡੀਆ ਦੀ ਗੱਲ, ਇੰਡੀਆ ਸੌਂਦੇ ਆ,
ਹਾਂ, ਤੇ ਇਸ ਕਰਕੇ ਫਿਰ 2 ਵਜੇ ਉੱਠਣਾ ਮੇਰੇ ਲਈ ਮੁਸ਼ਕਲ ਹੋ ਜਾਂਦਾ ਸੀ। ਦੂਜੀ ਗੱਲ ਹੈ ਫਿਰ ਉਸ ਵੇਲੇ ਗੱਲ ਨਹੀਂ ਉੱਤਰਦੀ, ਕਿਉਂਕਿ ਅਸੀਂ ਨੈਚੁਰਲ ਗੱਲ ਕਰਨੀ ਹੁੰਦੀ ਆ, ਜਦ ਤੱਕ ਮਾਇੰਡ ਫਰੈਸ਼ ਨਾ ਹੋਵੇ, ਟਾਈਮ ਨਾ ਹੋਵੇ, ਫਿਰ ਉਸ ਹਿਸਾਬ ਨਾਲ ਤੜਕੇ ਵਾਲੀ ਗੱਲ ਹੋਰ ਹੁੰਦੀ ਆ। ਤੜਕੇ ਮਤਲਬ ਮੇਰਾ ਮੋਡ ਤੜਕੇ ਵਾਲਾ ਇਹ ਆ ਕਿ ਮੈਡੀਟੇਸ਼ਨ ਵਾਲਾ, ਪਾਠ ਵਾਲਾ, ਹੈ ਨਾ, ਅਤੇ ਜਪ ਵਾਲਾ, ਅਤੇ ਉਸ ਟਾਈਮ ਮੈਨੂੰ ਉਹ ਗੱਲਾਂ ਨਹੀਂ ਉੱਤਰਦੀਆਂ ਜਿਹੜੀਆਂ ਹੁਣ ਉੱਤਰ ਰਹੀਆਂ ਇਸ ਟਾਈਮ ਦੇ ਉੱਤੇ, ਅਤੇ ਇਸ ਕਰਕੇ ਉਹ ਫਿਰ ਮੈਂ ਅਸੀਂ ਇਹੀ ਸੋਚਿਆ ਕਿ ਥੋੜ੍ਹੀ ਬ੍ਰੇਕ ਲੈ ਲਈ ਜਾਵੇ, ਆਪਣੀ ਜਿਹੜੀ ਕਬੀਲਦਾਰੀਆਂ ਉਹ ਨਜਿੱਠ ਲਈਆਂ ਜਾਣ, ਹੈ ਨਾ, ਵਿਆਹ ਸ਼ਾਦੀਆਂ, ਅਤੇ ਦੂਜਾ ਜਿਹੜੀ ਮੇਰੀ ਸਿਹਤ ਦਾ ਥੋੜ੍ਹਾ ਜਿਹਾ ਪਿਛਲੇ 1.5 ਸਾਲ ਤੋਂ ਮਤਲਬ ਇੱਕ ਹੋਰ ਇਸ਼ੂਜ਼ ਜਿਹੜੇ ਆ ਉਹ ਕੰਟੀਨਿਊ ਹੋਣ ਲੱਗ ਗਏ, ਜਿਹਨੂੰ ਕਿ ਮੈਂ ਹੁਣ ਟੈਕਲ ਕਰ ਰਿਹਾ, ਹਜੇ ਵੀ ਟੈਕਲ ਕਰ ਰਿਹਾ, ਪਰ ਮੈਨੂੰ ਵੀ ਅੱਜ ਬਹੁਤ ਚੰਗਾ ਲੱਗ ਰਿਹਾ ਕਿ ਮੈਂ ਗੱਲਾਂ ਕਰ ਰਿਹਾ ਤੁਹਾਡੇ ਨਾਲ, ਤੁਹਾਡੇ ਨਾਲ ਲਿੰਕ ਬਣ ਰਹੇ ਆ, ਤੁਹਾਡਾ ਸੁਨੇਹਾ ਆ ਰਿਹਾ, ਸਾਂਝਾਂ ਪੈ ਰਹੀਆਂ, ਮੈਨੂੰ ਵੀ ਬਹੁਤ ਪੋਜ਼ਿਟਿਵਿਟੀ ਮਤਲਬ ਬਣ ਰਹੀ ਹੈ, ਮੇਰੇ ਜ਼ਿਹਨ ਦੇ ਵਿੱਚ, ਮੇਰੇ ਮਨੋਬਲ ਦੇ ਵਿੱਚ ਵਾਧਾ ਹੋ ਰਿਹਾ। ਸੋ ਇਸ ਕਰਕੇ ਇਹ ਪ੍ਰੋਗਰਾਮ ਜਿਹੜਾ ਥੋੜ੍ਹਾ ਹੋਇਆ, ਕੁਛ ਰੇਡੀਓ ਦੇ ਵਿੱਚ ਚੇਂਜਿਸ ਆ ਰਹੀਆਂ, ਨਵੀਂ ਜਿਹੜੀ ਐਪ ਹੈ ਆਈਫੋਨ ਦੀ ਉਹ ਵੀ ਸਬਮਿਟ ਸਾਡੀ ਹੋਈ ਪਈ ਆ, ਸੋ ਨਵੇਂ ਤਰੀਕੇ ਨਾਲ ਹੁਣ ਥੋੜ੍ਹਾ ਜਿਹਾ ਪ੍ਰੋਗਰਾਮ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਪ੍ਰੋਗਰਾਮ ਥੋੜ੍ਹੇ ਘੱਟ ਹੋਣਗੇ ਪਰ ਟਾਰਗੇਟਿਡ ਹੋਣਗੇ, ਸਪੈਸੀਫਿਕ ਹੋਣਗੇ ਕਿ ਤੁਸੀਂ ਜਦੋਂ ਪ੍ਰੋਗਰਾਮਾਂ ਨੂੰ ਸੁਣੋ ਤਾਂ ਤੁਹਾਨੂੰ ਮਤਲਬ ਵੈਲਿਊ ਫੋਰ ਯੋਰ ਟਾਈਮ ਉਹਦੇ ਵਿੱਚ ਲੱਭੇ।
ਘੱਟ ਕਿੱਦਾਂ ਮਤਲਬ ਹੋਣਗੇ, ਵਿੱਚ ਬ੍ਰੇਕਾਂ ਪਊਗੀਆਂ?
ਨਹੀਂ ਨਹੀਂ, ਬ੍ਰੇਕਾਂ ਨਹੀਂ ਪਊਗੀਆਂ, ਮਤਲਬ ਜਿੱਦਾਂ ਪ੍ਰੋਗਰਾਮ ਪਹਿਲਾਂ, ਜਿੱਦਾਂ ਹੁਣ ਲਹਿਰਾਂ ਦੀ ਸਾਨੂੰ ਬੜੀ ਸਮੱਸਿਆ ਆ ਰਹੀ ਸੀ, ਹੈ ਨਾ, ਆ ਰਹੀ ਹੈ।
ਅੱਛਾ ਅੱਛਾ, ਲਹਿਰਾਂ। ਅੱਛਾ ਅਮਨਦੀਪ, ਇੱਕ ਗੱਲ ਇਹ ਵੀ ਕਰ ਲਓ, ਇਹ ਜਿਹੜਾ ਪ੍ਰੋਗਰਾਮ ਅੱਜ ਦਾ ਅਸੀਂ ਸੈਟਰਡੇ ਕਰ ਰਹੇ ਹਾਂ, ਅਗਲੇ ਹਫ਼ਤੇ ਇਹ ਫੁੱਲ ਫਲੈਜ ਪ੍ਰੋਗਰਾਮ ਤੁਸੀਂ ਸੰਡੇ ਕਰੋਗੇ ਨਾ ਐਸੇ ਟਾਈਮ?
ਹਾਂਜੀ, ਉਹ ਹੁਣ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਹੈ ਅਮਰਦੀਪ ਜੀ ਹਜੇ ਕਰਨਗੇ, ਉਹ ਕਰ ਰਹੇ ਨੇ।
ਹਾਂਜੀ, ਨਹੀਂ ਉਹ ਤਾਂ ਕਰ ਲਵਾਂਗੇ, ਜਿਹੜਾ ਸਾਡਾ ਐਕਸਚੇਂਜ ਹੋਊਗਾ ਪ੍ਰੋਗਰਾਮ, ਅਸੀਂ ਸਵਾਪ ਕਰਾਂਗੇ, ਇਹ ਟਾਈਮ ਅਮਰਦੀਪ ਹੁਣੀ ਕਰਿਆ ਕਰਨਗੇ ਤੇ ਅਸੀਂ ਸੰਡੇ ਨੂੰ ਫੁੱਲ ਫਲੈਜ ਪ੍ਰੋਗਰਾਮ ਕਰਿਆ ਕਰਾਂਗੇ।
ਹਾਂਜੀ, ਉਹ ਸਾਡੀ ਨੈਗੋਸ਼ੀਏਸ਼ਨ ਚੱਲ ਰਹੀ ਹੈ ਅਮਰਦੀਪ ਨਾਲ, ਉਹ ਅਜੇ ਚੱਲ ਰਹੀ ਨਹੀਂ,
ਕਿਉਂਕਿ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਿੰਦਾ ਕਿ ਸੈਟਰਡੇ ਮੈਂ ਵੀ ਕੋਈ ਹੋਰ ਇਨੀਸ਼ੀਏਟਿਵ ਲਿਆ ਹੈ, ਮੈਂ ਉਹ ਕਰਦਾ ਨਾ, ਅੱਜ ਮੈਂ ਉੱਥੋਂ ਥੋੜ੍ਹੀ ਐਬਸੈਂਸ ਲੈ ਲਈ, ਤਾਂ ਉਹ ਬਾਹਰੋਂ ਪ੍ਰੋਗਰਾਮ ਨਹੀਂ ਹੁੰਦਾ, ਜੇ ਕਾਰ ਵਿੱਚ ਬੈਠ ਕੇ ਪ੍ਰੋਗਰਾਮ ਕਰੋ ਨਾ ਤਾਂ ਉਹਦੇ ਵਿੱਚ ਅਮਨਦੀਪ ਡਿਸਟਰਬੈਂਸ ਬੜੀ ਆਉਂਦੀ ਆ, ਤਾਂ ਚਲੋ ਆਫ ਦਾ ਏਅਰ ਗੱਲ ਕਰਾਂਗੇ, ਇਹ ਟੈਕਨੀਕਲ ਪ੍ਰੋਬਲਮ ਆ, ਲੇਕਿਨ ਅਸੀਂ ਇਹ ਸੰਡੇ ਪ੍ਰੋਗਰਾਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਮੈਂ ਤਾਂ ਅਮਨਦੀਪ, ਤੇ ਇਸ ਪ੍ਰੋਗਰਾਮ ਦੇ ਵਿੱਚ ਅਮਨਦੀਪ ਕਈ ਜਲਵੇ ਵੀ ਅਸੀਂ ਹੋਰ ਹਲੇ ਖਲੇਰਨੇ ਆ, ਅਖਲਾਰਨੇ ਆ, ਹਲੇ ਤਾਂ ਅੱਜ ਤਾਂ ਉਹ ਛੋਟੀ ਸ਼ੁਰੂਆਤ ਹੀ ਕੀਤੀ ਆ, ਤੇ ਆਪਣੇ ਉਹ ਜਿਹੜੇ ਸਾਥੀ ਆ ਸਾਡੇ ਅਮੈਰੀਕਾ ਵਾਲੇ ਨਾ, ਉਹਨਾਂ ਨਾਲ ਵੀ ਗੱਲਬਾਤ ਕਰਨੀ, ਕੈਨੇਡਾ ਦੇ ਸਾਡੇ ਸਾਥੀ ਆਏ ਨੀ ਹੈ, ਕੋਈ ਫੋਨ ਨੀ ਆਇਆ ਕੈਨੇਡਾ ਤੋਂ, ਉਹ ਵੀ ਆਉਣਾ ਚਾਹੀਦਾ ਆ, ਤੇ ਬਾਕੀ ਮੇਨ ਜਿਹੜੇ ਸਾਡੇ ਸ਼ਹਿਨਾਜ਼ ਲਿਸਨਰ ਆ ਉਹ ਤਾਂ ਆ ਹੀ ਗਏ, ਪਹਿਲਾਂ ਪਾਲਾ ਬੈਸੁਣੀ ਆ ਗਏ, ਤੇ ਗਿੱਲ ਸਾਹਿਬ ਆ ਗਏ,
ਹੋਰ
ਬਹੁਤ ਸਾਰੇ ਆ ਗਏ, ਜਗਤਾਰ ਭਾਜੀ ਆ ਗਏ, ਲਗਭਗ ਸਾਰੇ ਸਾਡੇ, ਹੁਣ ਕਈ ਨਾਂ ਅਸੀਂ ਲੈ ਨੀ ਸਕੇ, ਉਹ ਤੁਸੀਂ ਲੈ ਦਿੱਤੇ ਆ,
ਉੱਥੇ ਹੀ ਸ਼ੁਰੂ
ਸਾਰੇ ਸਰੋਤੇ ਸਾਡੇ। ਹਾਂਜੀ,
ਉੱਥੋਂ ਹੀ ਸ਼ੁਰੂ ਹੋਇਆ ਪ੍ਰੋਗਰਾਮ, ਜਿੱਥੋਂ ਆਪਾਂ ਰੋਕਿਆ ਸੀ ਉੱਥੋਂ ਹੀ
ਛੱਡਿਆ ਸੀ, ਉੱਥੋਂ ਹੀ ਸ਼ੁਰੂ ਹੋਇਆ,
ਹੁਣ ਆਪਾਂ ਵਧਣਾ। ਉਹ ਆਪਣੇ ਹੋਰ ਜਾਣਕਾਰੀਆਂ ਵੀ ਆ ਰਹੀਆਂ, ਗੁਰਪ੍ਰੀਤ ਗੱਲ ਕਰ ਰਿਹਾ ਕਿ NSA 1 ਸਾਲ ਲਈ ਹੋਰ ਵਧਾ ਦਿੱਤੀ ਗਈ ਹੈ ਹੋਮ ਸੈਕਟਰੀ ਪੰਜਾਬ ਦੇ ਵੱਲੋਂ, ਪਰ ਪਤਾ ਨਹੀਂ ਹੁਣ ਮਤਲਬ ਕੀ ਕੀਤਾ ਜਾਏ ਇਹਦੇ ਬਾਰੇ, ਹੈ ਨਾ। ਅਤੇ ਦੂਜਾ ਉਹ ਕਹਿੰਦੇ ਵੀ ਜਿਹੜੀ ਤੁਹਾਡੀ ਜਿਹੜੀ ਗੈਰ ਹਾਜ਼ਰੀ ਲਈ, ਮੈਨੂੰ ਲੱਗਦਾ ਕਿ ਤੁਸੀਂ ਵੀ ਦਲਜੀਤ ਮੰਗਰ ਲੁਮਨਾਟੀ ਜਿਹੜੀ ਆ ਉਹ ਜੁਆਇਨ ਕਰ ਲਈ ਸੀ ਲਾਸਟ ਈਅਰ, ਤਾਂ ਕਰਕੇ ਉਹਨਾਂ ਨੇ ਤੁਹਾਨੂੰ ਰੋਕਿਆ ਹੋਇਆ ਸੀਗਾ। ਭਾਅ ਜੀ,
ਲੁਮਨਾਟੀ
ਲੁਮਨਾਟੀ ਜਿਹੜਾ ਨਾ ਉਹ ਇੱਕ ਬਹੁਤ ਮਤਲਬ ਕਹਿੰਦੇ ਕਿ ਇੱਕ ਅੰਡਰਗਰਾਊਂਡ ਗਰੁੱਪ ਹੈ ਇਨਵੈਸਟਰਾਂ ਦਾ ਐਂਡ ਆਲ ਦੈਟ, ਪੈਸੇ ਵਾਲਿਆਂ ਦਾ, ਧਨਾਡਾਂ ਦਾ, ਪਾਵਰਫੁੱਲ ਬੰਦੇ ਆ, ਉਹ ਇੱਕ ਗਰੁੱਪ ਹੈ। ਜੇ ਤੁਸੀਂ ਉਹਨੂੰ ਜੁਆਇਨ ਕਰ ਲਓ ਤੁਹਾਨੂੰ ਬਹੁਤ ਫਿਰ ਬਿਜ਼ਨਸ ਮਿਲਦਾ ਆ। ਉਹ ਕਹਿੰਦੇ ਵੀ ਉਹ ਅੰਡਰਗਰਾਊਂਡ ਹੈ।
ਅਮਨਦੀਪ ਲੁਮਨਾਟੀ ਅਸੀਂ ਕੀ ਜੁਆਇਨ ਕਰਨੀ ਆ, ਚਾਹ ਤਾਂ ਹੀ ਸਰਕਾਰ ਦੀ ਪੀਂਦੇ ਆ, ਜਾ ਕੇ ਲੁਮਨਾਟੀ ਜੁਆਇਨ ਕਰਾਈ ਜਾਂਦੇ, ਕਮਾਲ ਕਰਦੇ,
ਮੁਫਤ ਦੀਆਂ ਕਾਫੀਆਂ ਪੀਣੀਆਂ ਤੇ ਕਰਨੀ ਜੁਆਇਨ ਲੁਮਨਾਟੀ।
ਕਿਹੜੇ ਭਾਈ ਸਾਹਿਬ ਕਹਿੰਦੇ ਆ ਲੁਮਨਾਟੀ ਜੁਆਇਨ ਕਰ ਲਈ ਆ, ਕਮਾਲ
ਕਰਦੇ। ਗਿੱਲ ਸਾਹਿਬ ਕੈਨਵਰ ਵਾਲੇ,
ਗਿੱਲ ਸਾਹਿਬ ਕਹਿੰਦੇ ਆ ਕਮਾਲ, ਗਿੱਲ ਸਾਹਿਬ ਇੱਦਾਂ ਨਾ ਕਰਿਆ ਕਰੋ, ਲੁਮਨਾਟੀ ਲੁਮਨਾਟੀ ਅਸੀਂ ਕਿੱਥੇ ਕਰਨੀ ਆ, ਤਾਂ ਗਰੀਬ ਤਾਂ ਜੁਆਇਨ ਕਰਨ ਨੂੰ ਪੈਂਦੇ।
ਕਹਿੰਦੇ ਦੁਆਵਾਂ ਮੰਗਦਾ ਸੀ ਜਣਾ ਇੱਕ ਹਰ ਰੋਜ਼ ਰੱਬ ਕੋਲੋਂ।
ਅੱਛਾ ਜੀ,
ਦੁਆਵਾਂ ਮੰਗਦਾ ਸੀ ਜਣਾ ਇੱਕ ਹਰ ਰੋਜ਼ ਰੱਬ ਕੋਲੋਂ, ਵਡਾਈ ਬਖਸ਼ ਦੇ ਮੈਨੂੰ ਮੇਰੇ ਕਰਤਾਰ ਚੌਧਰ ਦੀ।
ਅਮਨਦੀਪ ਇਹ ਸ਼ਾਇਰੀ ਪੱਟ ਪੱਟ ਕੇ ਕਿੱਥੋਂ ਲਿਆਣੇ ਤੁਸੀਂ,
ਫਿਕਰ ਨਾ ਕਰੋ। ਕਹਿੰਦੇ ਬਿਠਾਵਣ ਲੋਕ ਮੈਨੂੰ ਆਪਣੇ ਹਰ ਕੰਮ ਵਿੱਚ ਅੱਗੇ, ਬਿਠਾਵਣ ਲੋਕ ਮੈਨੂੰ ਹਰ ਕੰਮ ਵਿੱਚ ਅੱਗੇ, ਦਖਲ ਦੇਵਾਂ ਮੈਂ ਹਰ ਥਾਂ ਬੰਨ ਕੇ ਦਸਤਾਰ ਚੌਧਰ ਦੀ।
ਅੱਛਾ, ਇਹ ਵੀ ਗੱਲ ਆ।
ਕੋਈ ਸ਼ਾਦੀ ਗਮੀ ਜਲਸਾ ਕਮੇਟੀ ਚੋਣ ਜਦ ਹੋਵੇ, ਦਿਖਾਵੇ ਸ਼ਾਨ ਦੋ ਧਾਰੀ ਮੇਰੀ ਤਲਵਾਰ ਚੌਧਰ ਦੀ, ਖੁਸ਼ਾਮਦ ਕਰਨ ਨਾਲ, ਖੁਸ਼ਾਮਦ ਕਰਨ ਨਾਲ ਡਰਨ, ਪਾਣੀ ਭਰਨ ਸਭ ਲੋਕੀ, ਲੁਟਾ ਕੇ ਮੌਜ ਦਾਤਾ ਉਮਰ ਵਿੱਚ ਇੱਕ ਵਾਰ ਚੌਧਰ ਦੀ।
ਤਦੇ ਮੇਰੇ ਮਿੱਤਰ ਕਹਿੰਦੇ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਆ ਗਿਆ ਅਮਨਦੀਪ ਦੁਬਾਰਾ।
ਕਹਿੰਦਾ ਵਡਾਈ ਵਡਾਈ ਬਖਸ਼ ਦੇ ਮੈਨੂੰ ਮੇਰੇ ਕਰਤਾਰ ਚੌਧਰ ਦੀ। ਸੋ ਲੁਮਨਾਟੀ ਜਿਹੜੀ ਹੈ ਨਾ ਉਹ ਚੌਧਰ ਦਾ ਹੀ ਰੌਲਾ ਆ, ਹੋਰ ਕੁਛ ਨਹੀਂ। ਅਤੇ ਉਹ ਆਪਣੇ ਆਪ ਬੰਦੇ ਨਾ ਅੰਡਰਗਰਾਊਂਡ ਕੰਮ ਕਰਦੇ ਆ, ਬਿਹਾਇੰਡ ਦਾ ਸੀਨਸ ਕੰਮ ਕਰਦੇ ਆ, ਡੀਲਾਂ ਕਰਦੇ ਆ, ਉਹਨਾਂ ਦੇ ਆਪਣਾ ਹੀ ਸਾਰਾ ਕੁਛ ਆ ਲਓ ਜੀ। ਅਤੇ ਉਹ ਫਰੰਟ ਐਂਡ 'ਤੇ ਫਿਰ ਬਿਜ਼ਨਸ ਕਰਦੇ ਆ, ਪਤਾ ਲੱਗਦਾ ਨਹੀਂ ਕੌਣ ਕਰ ਰਿਹਾ ਕਿੱਥੋਂ ਕਰ ਰਿਹਾ। ਅਤੇ ਸਾਡੇ ਨਾਲ ਜਸਵਿੰਦਰਪਾਲ ਕੌਰ ਜੀ ਢਿੱਲੋਂ ਮੈਲਬਨ ਤੋਂ ਜੁੜੇ ਨੇ। ਸਤਿ ਸ਼੍ਰੀ ਅਕਾਲ ਭੈਣ ਜੀ, ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਉਹ ਸਾਡਾ ਸਵਾਗਤ ਕਰ ਰਹੇ ਨੇ ਪਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਅਤੇ ਭੁਪਿੰਦਰ ਜੰਡੂ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ ਕੁਇਕਰਸ ਹਿੱਲ ਤੋਂ ਬਰਨਾਲੇ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸੁਰਜੀਤ ਸਿੰਘ ਧਾਲੀਵਾਲ ਕੈਨਬਰਾ, ਇਹਨਾਂ ਦੀ ਤਾਂ ਪਹਿਲਾਂ ਆਪਾਂ ਹਾਜ਼ਰੀ ਲਾ ਲਈ ਸੀ। ਸੋ ਈਮੇਲ ਵੀ ਆਪਣੀ ਚੱਲਦੀ ਆ request@harmanradio.com, ਟੈਲੀਗ੍ਰਾਮ ਵੀ ਚੱਲਦਾ ਆ। ਅਤੇ ਮੈਂ ਦੱਸ ਰਿਹਾ ਸੀਗਾ ਕਿ ਰੇਡੀਓ 'ਚ ਹੁਣ ਹੌਲੀ ਹੌਲੀ ਆਪਾਂ ਡਿਵੈਲਪਮੈਂਟ ਕਰਾਂਗੇ। ਤੁਸੀਂ ਨੋਟ ਕੀਤਾ ਹੋਣਾ ਭਾਅ ਜੀ, ਇੱਕ ਹੋਰ ਗੱਲ ਨੋਟ ਕੀਤੀ ਹੋਣੀ ਹੈ ਕਿ ਦੁਨੀਆਂ ਦੇ ਉੱਤੇ ਹੁਣ ਬਹੁਤੇ ਰੇਡੀਓ ਰਹੇ ਨਹੀਂ ਹੈਗੇ।
ਹਾਂਜੀ,
ਇਹ ਗੱਲ ਨੋਟ ਕੀਤੀ। ਪਹਿਲਾਂ ਜਦੋਂ ਹਰਮਨ ਰੇਡੀਓ 2011 ਦੇ ਵਿੱਚ ਬਿਲਕੁਲ ਬ੍ਰੈਂਡ ਨਿਊ ਪਹਿਲੀ ਐਪਲੀਕੇਸ਼ਨ ਪੰਜਾਬੀ ਹਿੰਦੀ ਦੇ ਵਿੱਚ ਵਰਲਡ ਦੇ ਵਿੱਚ ਹਰਮਨ ਰੇਡੀਓ ਦੀ ਬਣੀ, ਤਾਂ ਇੱਕ ਰੈਵੋਲੂਸ਼ਨ ਆਇਆ ਉਹਦੇ ਵਿੱਚ ਰੇਡੀਓ 'ਚ। ਅਤੇ ਉਹ ਤੋਂ ਬਾਅਦ ਕਿੰਨੇ ਰੇਡੀਓ ਖੁੱਲ੍ਹੇ, ਗਰਾਜਾਂ 'ਚ ਵੀ ਰੇਡੀਓ ਖੁੱਲ੍ਹੇ, ਘਰ ਘਰ ਰੇਡੀਓ ਖੁੱਲ੍ਹੇ। ਅਤੇ ਬੜਾ ਮਤਲਬ ਵਧੀਆ ਸੀ, ਕਮਿਊਨਿਟੀ ਨੂੰ ਵਰਾਇਟੀ ਮਿਲਦੀ ਸੀਗੀ। ਪਰ ਉਹ ਕੀ ਆ ਵੀ ਜਿਹੜੀ ਕੰਸਿਸਟੈਂਸੀ ਹੈ, ਲਗਾਤਾਰ ਕੰਮ ਕਰਨਾ ਹੈ ਨਾ, ਉਹ ਇੱਕ ਵੱਖਰੀ ਗੱਲ ਹੈ। ਅਤੇ ਹੁਣ ਕੁਛ ਚੁਣਿੰਦੇ ਹੀ ਰੇਡੀਓ ਕੰਮ ਕਰ ਰਹੇ ਨੇ। ਅਤੇ ਜ਼ਿਆਦਾਤਰ ਹੁਣ ਯੂਟਿਊਬ 'ਤੇ ਤੁਸੀਂ ਦੇਖਿਆ ਹੋਣਾ ਵਲੌਗ ਚੱਲ ਰਹੇ ਨੇ। ਮੈਂ ਜੀ ਉੱਥੇ ਚਲੇ ਗਿਆ, ਮੈਂ ਹੁਣ ਇੱਥੋਂ ਕੌਫੀ ਲੈ ਲਈ ਆ, ਮੈਂ ਹੁਣ ਟ੍ਰੇਨ ਸਟੇਸ਼ਨ ਚੜ੍ਹ ਗਿਆ, ਆਹ ਦੇਖੋ ਜੀ ਠੰਡ ਕਿੰਨੀ ਪੈ ਰਹੀ ਹੈ ਇੱਥੇ। ਤੋ ਇੱਦਾਂ ਦੇ ਵਲੌਗ ਜਿਹੜੇ ਨੇ ਉਹ ਜ਼ਿਆਦਾ ਚੱਲ ਰਹੇ, ਇੰਡੀਵਿਜੁਅਲ ਜ਼ਿਆਦਾ ਚੱਲ ਰਹੇ ਨੇ। ਜਿਹੜਾ ਰੇਡੀਓ ਦਾ ਕੌਨਸੈਪਟ ਹੈ, ਜਿਸ ਤਰ੍ਹਾਂ ਅੱਜ ਆਹ ਚੱਲ ਰਿਹਾ ਕਿ ਤੁਸੀਂ ਕੰਮਾਂ ਕਾਰਾਂ 'ਤੇ ਆਪਣੇ ਸਾਡੇ ਜਿਹੜੇ ਸਰੋਤੇ ਲੱਗੇ ਹੋਏ ਨੇ, ਵਲੌਗ ਦੇਖ ਤਾਂ ਸਕਦੇ ਨਹੀਂ ਪਰ ਉਹ ਸਾਨੂੰ ਸੁਣ ਸਕਦੇ ਨੇ, ਆਪਣਾ ਕੰਮ ਵੀ ਕਰ ਰਹੇ ਨੇ, ਸਾਰਾ ਕੁਛ ਕਰ ਰਹੇ ਨੇ। ਸੋ ਇਸ ਕਰਕੇ ਅਸੀਂ
ਬਲੌਗ ਦੇ ਵਿੱਚ ਇਹ ਵੀ ਹੁੰਦਾ, ਦੇਖੋ ਜੀ ਦਰਖਤ ਹਵਾ ਨਾਲ ਹਿੱਲ ਰਹੇ ਆ, ਆਹ ਦੇਖੋ ਜੀ ਇਹਦਾ ਪਾਣੀ ਆ ਦਰਿਆ 'ਚ ਵਗ ਰਿਹਾ ਆ, ਹਵਾ ਵਗਣੀ ਦਰਖਤਾਂ ਨੇ ਹਿੱਲਣਾ, ਇਹ ਨਵੀਂ ਗੱਲ ਕੀ ਦਿਖਾ ਰਹੇ ਆ। ਪਾਣੀ ਜਿਹੜਾ ਦਰਿਆ 'ਚ ਵਗਦਾ ਹੀ ਆ, ਉਹਨੇ ਤਾਂ ਵਗਣਾ ਹੀ ਆ, ਦਰਿਆ 'ਚ ਕਦੇ ਪਾਣੀ ਰੁਕਿਆ ਆ, ਜੇ ਰੁਕੇ ਹੋਏ ਉਹਨੂੰ ਚੱਪੜ ਕਹਿੰਦੇ ਆ।
ਅੱਛਾ ਭਾਜੀ, ਇੱਕ ਨਾ ਜਿਹੜੀ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਰੇਡੀਓ ਮੁਤਲਕ, ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ ਸਾਡੇ ਤੋਂ। ਇੱਕ ਤਾਂ ਥੋੜ੍ਹਾ ਜਿਹਾ ਅਸੀਂ, ਮੈਂ ਆਪਣੀ ਗੱਲ ਕਰਦਾ ਕਿ ਥੋੜ੍ਹੇ ਸਹਿਜ ਅਵਸਥਾ ਦੇ ਵਿੱਚ ਆਪਾਂ ਜਾਵਾਂਗੇ, ਸਹਿਜ ਨਾਲ ਪ੍ਰੋਗਰਾਮ ਕਰਾਂਗੇ। ਦੂਜਾ ਜਿਹੜਾ ਆ ਕਿ ਥੋੜ੍ਹੇ ਨਡਰ ਪ੍ਰੋਗਰਾਮ ਕਰਾਂਗੇ, ਖੁੱਲ੍ਹ ਕੇ ਪ੍ਰੋਗਰਾਮ ਕਰਾਂਗੇ, ਕਿ ਹੁਣ ਕਿਉਂਕਿ ਆਪਾਂ ਸਾਰੀ ਚੌਧਰ ਕਰ ਲਈ ਆ, ਠੀਕ ਹੈ ਨਾ। ਕਹਿੰਦੇ ਕਿ ਸੀ ਨੇੜੇ ਚੌਧਰੀ ਇੱਕ ਲੰਘਦਾ, ਸੁਣ ਬੋਲਿਆ ਸੜਕੇ, ਓਏ ਮੂਰਖ ਪਿਆ ਏ ਮੰਗੇ ਕਿਉਂ ਬੇਗਾਰ ਚੌਧਰ ਦੀ, ਠੀਕ ਹੈ। ਉਹ ਕਹਿੰਦਾ ਇੱਕ ਹੋਰ ਚੌਧਰੀ ਮੇਰੇ ਕੋਲ ਲੰਘ ਰਿਹਾ ਸੀ, ਉਹ ਮੈਨੂੰ ਸੜ ਕੇ ਕਹਿੰਦਾ, ਕਹਿੰਦਾ ਤੂੰ ਕਹਿੰਦਾ ਆਹ ਕੀ ਗੱਲ ਮੰਗੀ ਜਾਂਦਾ ਚੌਧਰ ਪਣੇ ਦੀ। ਸੋ ਇਸ ਕਰਕੇ ਆਪਾਂ ਹੁਣ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ, ਮੈਂ ਫੇਸਬੁੱਕ 'ਤੇ ਵੀ ਪਾਇਆ ਸੀ ਗੋਲਡ ਕੋਸਟ ਗੁਰਦੁਆਰੇ ਦੇ ਬਾਰੇ, ਖੁੱਲ੍ਹ ਕੇ ਪਾਇਆ ਸੀ, ਅਤੇ ਆਪਾਂ ਨਿਡਰ ਪ੍ਰੋਗਰਾਮ ਕਰਨਾ। ਹੋਰ ਵੀ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੀਆਂ ਸਕੀਮਾਂ ਪਾ ਰਹੇ ਨੇ ਲੋਕ, ਜਿਹੜੇ ਪਬਲਿਕ ਦਾ ਮੂਰਖ ਬਣਾ ਰਹੇ। ਅੱਜ ਵੀ ਆਪਾਂ ਜਸੂਸਾਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਆ ਕੀ ਹੋਇਆ। ਆਪਾਂ ਖਿੱਚ ਕੇ ਲਾਣ ਤਾਂ ਪਾਇਆ ਕਰਾਂਗੇ ਪਰ ਵਿਦ ਫੈਕਟਸ। ਸੋ ਇਸ ਕਰਕੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਕਰਪਟ ਬੰਦਾ ਕੰਮ ਕਰ ਰਿਹਾ ਜਾਂ ਦੱਸ ਰਿਹਾ ਸੀ, ਉਹਦੀ ਇਨਵੈਸਟੀਗੇਸ਼ਨ ਕਰਾਂਗੇ, ਉਹਨਾਂ ਗੱਲ ਕਰਾਂਗੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸੁਸਾਇਟੀ ਦੇ ਵਿੱਚ ਚੰਗੇ ਬੰਦਿਆਂ ਨੂੰ ਮੂਹਰੇ ਲਿਆਂਦਾ ਜਾਵੇ, ਉਹ ਕੰਮ ਕਰਨ, ਕਮਿਊਨਿਟੀ ਲਈ ਕੰਮ ਕਰਨ, ਹੈਂ, ਓਨੈਸਟੀ ਨਾਲ ਕਰਨ, ਅਤੇ ਇਹ ਆਪਾਂ ਦੀ ਕੋਸ਼ਿਸ਼ ਰਹੇਗੀ। ਅਤੇ ਗੈਰੀ ਨੱਥ ਹੁਣੀ ਸਾਡੇ ਨਾਲ ਜੁੜੇ ਨੇ, ਗੁਰਵਿੰਦਰ ਨਾਥ ਜੀ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ। ਹਾਂਜੀ ਗੁਰਵਿੰਦਰ, ਕੀ ਹਾਲ ਚਾਲ, ਠੀਕ ਠਾਕ ਹੋ? ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ। ਅਤੇ ਜਗਤਾਰ ਭਾਅ ਜੀ ਕਹਿੰਦੇ ਨੇ ਕਿ ਰੇਡੀਓ ਦਾ ਕਰੇਜ਼ ਅਜੇ ਵੀ ਆ। ਮਨਦੀਪ ਭਾਅ ਜੀ, ਬਿਲਕੁਲ ਭਾਅ ਜੀ ਹੈ ਕਰੇਜ਼, ਅਤੇ ਪਰ ਹੁਣ ਥੋੜ੍ਹੇ ਬੰਦੇ ਰਹਿ ਗਏ ਨੇ ਜਿਹੜੇ ਮਤਲਬ ਰੇਡੀਓ 'ਤੇ ਕੰਮ ਕਰ ਰਹੇ ਨੇ, ਜਾਂ ਉਹਨੂੰ ਪ੍ਰੋਫੈਸ਼ਨਲੀ ਜਾਂ ਕਹਿ ਲਓ ਕਿ ਵਧੀਆ ਤਰੀਕੇ ਨਾਲ, ਕਮਿਊਨਿਟੀ ਦੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਘਟੇ ਜਾ ਰਹੇ ਨੇ। ਐਜ਼ ਏ ਗਰੁੱਪ ਲੋਕ ਘੱਟ ਕੰਮ ਕਰ ਰਹੇ ਨੇ ਪਰ ਇੰਡੀਵਿਜੁਅਲੀ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਉਹ ਇੰਨੀ ਕਵਰੇਜ ਨਹੀਂ ਦੇ ਪਾਉਂਦੇ। ਅਤੇ ਭਾਅ ਜੀ ਫਲੋਰਾ ਸਾਹਿਬ ਤੁਹਾਡੇ ਲਈ ਕੁਐਸਚਨ ਹੈ, ਜਾਂਦੇ ਜਾਂਦੇ ਕਹਿੰਦੇ ਭਾਅ ਜੀ ਜਗਤਾਰ ਭਾਅ ਜੀ ਕਹਿੰਦੇ ਨੇ ਵੀ ਮੋਦੀ ਦਾ ਕੀ ਬਣੂਗਾ, ਉਹਦਾ ਤਾਂ ਰਾਜ ਕਿੱਦਾਂ ਹੋਊਗਾ ਆਹ ਵਾਲਾ।
ਮੋਦੀ ਦਾ ਜਗਤਾਰ ਭਾਈ ਥੋੜਾ ਜਿਹਾ ਔਖਾ ਲੱਗਦਾ, ਜਿਸ ਤਰ੍ਹਾਂ ਤੁਹਾਡੇ ਕੋਲ ਮੈਜੋਰਿਟੀ ਨਹੀਂ ਹੁੰਦੀ ਪੂਰੀ ਨਾ, ਫਿਰ ਤੁਹਾਨੂੰ ਆਲੇ ਦੁਆਲੇ ਬੰਦਿਆਂ ਨਾਲ ਲੈ ਕੇ ਚੱਲਣਾ ਪੈਂਦਾ, ਤੇ ਇਸ ਵਾਰ ਉਹਦਾ ਸਾਡੇ ਦੇਸ਼ ਦੇ ਵਾਸੀਆਂ ਨੇ ਸਬਕ ਤਾਂ ਚੰਗਾ ਸਿਖਾਇਆ ਸੈਂਟਰ ਦੇ ਵਿੱਚ ਵੀ, ਲੇਕਿਨ ਬਹੁਤ ਵੱਡਾ ਸਬਕ ਪੰਜਾਬ ਦੇ ਵਿੱਚ ਸਿਖਾਇਆ ਉਹਨਾਂ ਨੇ ਕਿ 13-0 ਤੋਂ 3-13 ਬਣਾ ਕੇ ਰੱਖ ਦਿੱਤੀ ਆ, ਬੱਲੇ ਬੱਲੇ ਤੋਂ ਕਰਦੀ ਥੱਲੇ ਥੱਲੇ, ਮੋਦੀ ਵੀ ਥੋੜਾ ਜਿਹਾ ਲੈ ਆਉਂਦਾ ਆਪਣੇ ਟਿਕਾਣੇ, ਲੋਕਾਂ ਦੀ ਹੋ ਗਈ ਬੱਲੇ ਬੱਲੇ।
ਬਿਲਕੁਲ ਬਿਲਕੁਲ, ਬੜਾ ਇੱਕ ਨਵਾਂ ਟ੍ਰੈਂਡ ਹੈ, ਵੱਖਰਾ ਟ੍ਰੈਂਡ ਆਇਆ ਆ, ਅਤੇ ਹੁਣ ਥੋੜੇ ਤੇਵਰ ਵੀ ਬਦਲੇ ਨੇ, ਖਾਸ ਕਰਕੇ ਮੋਦੀ ਗੌਰਮੈਂਟ ਦੇ, ਈਵਨ ਪੰਜਾਬ ਗੌਰਮੈਂਟ ਦੇ, ਹੈ ਨਾ, ਉਹਨਾਂ ਨੂੰ ਪਤਾ ਲੱਗਾ ਵੀ ਹੁਣ ਉਹ ਗੱਲਾਂ ਨਹੀਂ ਰਹੀਆਂ। ਅਤੇ ਮੈਨੂੰ ਲੱਗਦਾ ਕਿ ਇਸ ਸੈਸ਼ਨ ਦੇ ਵਿੱਚ ਜੇ ਬੀਜੇਪੀ ਨੇ ਆਪਣੀ ਜਾਂ ਮੋਦੀ ਨੇ ਸਾਖ ਬਚਾਉਣੀ ਹੈ ਤਾਂ ਉਹਨੂੰ ਕੰਮ ਹੋਰ ਜ਼ਿਆਦਾ ਵਧੀਆ ਕਰਨੇ ਪੈਣੇ ਆ। ਆਹ ਜਿਹੜਾ ਨੌਨਸੈਂਸੀਕਲ ਗੱਲਾਂ ਕਰਦੇ ਨੇ ਨਾ, ਇਹ ਬੰਦ ਕਰਨੀਆਂ ਪੈਣੀਆਂ, ਅਤੇ ਤਾਂ ਕਰਕੇ ਇੱਦਾਂ ਚੱਲਣਾ। ਖੈਰ ਆਪਾਂ ਡਿਟੇਲ 'ਚ ਗੱਲਾਂ ਕਰਦੇ ਰਹੋ,
ਆਉਣ ਵਾਲੇ ਸਮੇਂ 'ਚ ਮੈਂ ਅਮਦੀਪ ਤੁਸੀਂ ਦੇਖਿਓ, ਇਸ ਵੇਲੇ ਤਾਂ ਥੋੜ੍ਹੀ ਗੱਲ ਕਹਿਣੀ ਥੋੜ੍ਹੀ ਔਖੀ ਲੱਗਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰੀ ਫਿਰ ਅਕਾਲੀ ਦਲ ਦਾ ਜਿਹੜਾ ਆਪਾਂ ਉਭਾਰ ਆ ਨਾ, ਉਹ ਹੋਊਗਾ, ਇਹਦੇ ਵਿੱਚ ਲੀਡਰਸ਼ਿਪ ਚੇਂਜ ਹੋ ਗਈ ਅਮਦੀਪ। ਅਕਾਲੀ ਦਲ ਨਹੀਂ ਮਾੜਾ ਹੈ, ਇਸ ਨੂੰ ਥੋੜੇ ਸੰਚਾਲਕ ਜਿਹੜੇ ਚਲਾਉਣ ਵਾਲੇ ਆ ਉਹ ਥੋੜੇ ਜਿਹੇ ਉਹਨਾਂ ਨੂੰ ਥੋੜਾ ਬਦਲਣਾ ਪਊਗਾ, ਉਹ ਜੇ ਇਸ ਵੇਲੇ ਬਦਲੇਗਾ, ਉਸ ਵੇਲੇ ਬਦਲੇਗਾ ਸੰਚਾਲਕ
ਭਾਜੀ, ਰਹਿਣ ਦਾ ਇਹ ਖਿਆਲ ਵੀ ਅੱਛਾ ਥਾ ਮਨ ਕੋ ਬਹਿਲਾਨੇ ਕੇ ਲਈ।
ਤੁਸੀਂ ਤਾਂ ਗੱਪ ਸਮਝਦੇ ਹੈ, ਕਮਾਲ ਹੋ ਗਈ।
ਨਹੀਂ ਉਹ ਆਪਾਂ ਕਰਾਂਗੇ ਗੱਲ ਇਹਦੇ ਬਾਰੇ, ਪਰ ਜਿਹੜੀ ਇਹ ਗੱਲ ਹੈ ਨਾ, ਫਿਰ ਹਜੇ 10 ਸਾਲ ਨਹੀਂ ਹੋ ਸਕਦਾ, ਕਿਉਂਕਿ ਜਦੋਂ ਜਿਹੜੀ ਆਉਣ ਵਾਲੀ ਲਹਿਰ ਆ, ਮੈਂ ਤੁਹਾਨੂੰ ਦੱਸ ਦਿੰਦਾ ਜਾਂਦੇ ਜਾਂਦੇ ਦੱਸ ਦਿੰਦਾ ਕਿ ਆਉਣ ਵਾਲੀ ਲਹਿਰ ਜਿਹੜੀ ਆ ਪੰਥਕ ਲਹਿਰ ਹੋਣੀ ਆ, ਉਹ ਲੋਕਾਂ ਦੀ ਲਹਿਰ ਹੋਣੀ। ਅੰਮ੍ਰਿਤਪਾਲ ਬਾਹਰ ਆਏਗਾ, ਸਰਬਜੀਤ ਹੁਣੀ ਆਉਣਗੇ, ਉਹ ਇੱਕ ਇਹੋ ਜਿਹੇ ਲੋਕਾਂ ਨੂੰ ਨਾਲ ਚੁਣਨਗੇ ਕਿ ਉਹ ਇਲੈਕਸ਼ਨਾਂ ਲੜਨਗੇ, ਅਤੇ ਲੋਕ ਇਸ ਤਰੀਕੇ ਨਾਲ ਜਿੱਤਣਗੇ ਜਿਸ ਤਰ੍ਹਾਂ ਜਦ ਤੁਹਾਨੂੰ ਬਿਆਨ ਕੀਤਾ ਸੀ ਪ੍ਰੋਗਰਾਮ ਦੇ ਵਿੱਚ। ਖੈਰ ਭਾਅ ਜੀ ਸੁਰਿੰਦਰ ਕੌਰ ਜੀ ਗਿੱਲ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਉਹਨਾਂ ਦਾ, ਅਤੇ ਜੀ ਆਇਆਂ ਨੂੰ, ਅਤੇ ਉਹ ਵੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੈਲਕਮ ਬੈਕ ਕਰ ਰਹੇ ਨੇ। ਅਤੇ ਆਪਾਂ ਭਾਅ ਜੀ ਹੁਣ ਲਈਏ ਇਜਾਜ਼ਤ, ਕਿਉਂਕਿ ਸਮਾਂ ਹੁਣ ਹੋ ਗਿਆ ਆ ਜਾਣ ਵਾਲਾ, ਅਤੇ ਮੈਨੂੰ ਭੁੱਖ ਵੀ ਲੱਗ ਗਈ ਹੈ, ਅਤੇ ਅੱਜ ਸ਼ਨਿਚਰਵਾਰ ਹੈ, ਵੀਕਐਂਡ ਹੈ, ਤੁਸੀਂ ਵੀ ਹੁਣ ਆਪਣਾ ਉਹ ਕਾਰਜ 'ਤੇ ਜਾਣਾ ਹੋਣਾ ਜਿਹੜਾ।
ਨਹੀਂ ਉਹ ਉੱਥੇ ਕਾਰਜ 'ਤੇ ਨਹੀਂ ਜਾਣਾ, ਉਹ ਕਾਰਜ ਸੈੱਟ ਨਹੀਂ ਆ ਰਿਹਾ ਸੀ, ਜਿੱਦਾਂ ਆਪਾਂ ਪ੍ਰੋਗਰਾਮ ਬਣਾਇਆ ਸੀ, ਫਿਰ ਮੈਂ ਵਾਪਸ ਘਰ ਨੂੰ ਆ ਗਿਆ, ਤੇ ਅਗਲੇ ਹਫ਼ਤੇ ਜਾਊਂਗਾ ਮੈਂ ਉਸ ਕਾਰਜ ਦੇ ਵਿੱਚ, ਤੇ ਉਹ ਤੁਸੀਂ ਚੇਂਜ ਕਰ ਲਓ ਬਣ ਪ੍ਰੋਗਰਾਮ ਨਾ,
ਸੰਡੇ ਕਰ ਲਓ,
ਉਹਨਾਂ ਨੈਗੋਸ਼ੀਏਸ਼ਨ ਸੰਡੇ ਨੈਗੋਸ਼ੀਏਸ਼ਨ ਕਰ,
ਠੀਕ ਠੀਕ,
ਸੰਡੇ ਤੋਂ ਮਟੀਰੀਅਲ ਹੋਰ ਵੀ ਬਹੁਤ ਦਵਾਂਗੇ, ਕਿਉਂਕਿ ਸੈਟਰਡੇ ਸਾਰਾ ਹੀ ਹੁੰਦਾ ਤੁਹਾਡੇ ਕੋਲ,
ਠੀਕ,
ਮਟੀਰੀਅਲ ਇਕੱਠੇ ਕਰਨੇ ਨੂੰ,
ਠੀਕ ਹੈ ਭਾਜੀ।
ਚਲੋ ਜਿਹੜੇ ਵੀ ਸਾਡੇ ਸਰੋਤੇ ਉਹਨਾਂ ਤੋਂ ਲੈਣੇ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਗਲੇ ਹਫ਼ਤੇ ਸਾਨੂੰ ਸੰਡੇ ਨੂੰ ਮਿਲਾਂਗੇ,
ਸਤਿ ਸ਼੍ਰੀ ਅਕਾਲ। ਸੋ ਜਗਤਾਰ ਭਾਅ ਜੀ ਕਹਿੰਦੇ ਨੇ ਕਿ ਮੋਦੀ ਹੁਣ BJP ਹੋ ਗਿਆ ਜੀ ਜੀ ਅਤੇ ਗੁਰਪ੍ਰੀਤ ਗਿੱਲ ਕਹਿੰਦੇ ਨੇ ਕਿ ਦੁਨੀਆ ਮੰਗਲ 'ਤੇ ਜਾ ਸਕਦੀ ਹੈ ਪਰ ਅਕਾਲੀ ਦਲ ਦਾ ਔਖਾ। ਠੀਕ ਹੈ ਜੀ ਗੁਰਪ੍ਰੀਤ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਜੁੜਾਂਗੇ ਜੀ ਅਤੇ ਕੋਸ਼ਿਸ਼ ਕਰਿਆ ਕਰਾਂਗੇ ਸਾਰੇ ਪ੍ਰੋਗਰਾਮ ਕਰਨ ਦੀ, ਅਤੇ ਕੋਸ਼ਿਸ਼ ਕਰਿਆ ਕਰਾਂਗੇ ਵੀਡੀਓ ਵੀ ਸ਼ਾਇਦ ਆਪਾਂ ਕਰਿਆ ਕਰੀਏ, ਪਰ ਉਹਦੇ ਲਈ ਕਈ ਕੁਛ ਕਰਨਾ ਪੈਣਾ, ਖਾਸ ਕਰਕੇ ਨਹਾਉਣਾ ਪੈਣਾ, ਕਈ ਕੁਛ ਕਰਨਾ ਪੈਂਦਾ ਤੁਹਾਨੂੰ ਪਤਾ। ਖੈਰ ਇਹ ਸੀ ਦਿਲ ਵਾਲੀਆਂ ਗੱਲਾਂ ਅੱਜ ਦੀਆਂ। ਪੋਡਕਾਸਟ 'ਤੇ ਵੀ ਪ੍ਰੋਗਰਾਮ ਤੁਸੀਂ ਥੋੜ੍ਹੀ ਦੇਰ ਬਾਅਦ ਸੁਣ ਸਕਦੇ ਹੋ ਅਤੇ ਉੱਥੇ ਪਾ ਦੇਵਾਂਗੇ, ਦੁਬਾਰਾ ਵੀ ਸੁਣ ਸਕਦੇ ਹੋ, ਸ਼ੇਅਰ ਵੀ ਕਰ ਸਕਦੇ। ਸੋ ਆਓ ਜੁੜੋ ਇੱਕ ਵਾਰੀ ਫਿਰ ਆਪਾਂ ਅਗਾਂਹ ਚੱਲੀਏ, ਅਤੇ ਇਸ ਦੇ ਨਾਲ ਹੀ ਮੈਂ ਇਜਾਜ਼ਤ ਮੰਗਦਾ। ਆਪ ਸਭ ਦਾ ਦਿਨ, ਦਿਹਾੜਾ, ਵੀਕਐਂਡ ਸ਼ੁਭ ਹੋਵੇ। ਕੱਲ੍ਹ ਨੂੰ ਅਮਰਦੀਪ ਜੀ ਪ੍ਰੋਗਰਾਮ ਕਰਨਗੇ ਅਤੇ ਆਉਣ ਵਾਲੇ ਵੀਕ ਫਿਰ ਅਸੀਂ ਕੈਰੀ ਔਨ ਰੱਖਿਆ ਕਰਾਂਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।